ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਸਵੇਰ ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਜੀ ਦੋਸਤੋ, ਮੈਲਬਨ ਤੋਂ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ, ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਲਹਿਰਾਂ ਲਾ ਕੇ। ਸੋ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਅੱਜ 3 ਹੈਗਾ ਮੰਗਲਵਾਰ, ਸੋ ਮੰਗਲਵਾਰ ਆਪਾਂ ਜੁੜ ਪੈਂਦੇ ਹੁੰਦੇ ਹਾਂ ਮੈਲਬਨ ਤੋਂ। 3 ਮੰਗਲਵਾਰ ਹੈ ਤੇ ਆਪਾਂ ਜਿਵੇਂ ਗੱਲ ਕਰਦੇ ਹੁੰਦੇ ਆ ਵੀ ਸਮਾਂ ਜਿਹੜਾ ਜੀ ਬਹੁਤ ਤੇਜ਼ੀ ਦੇ ਨਾਲ, ਬੜੀ ਤੇਜ਼ ਰਫਤਾਰ ਦੇ ਨਾਲ ਅੱਗੇ ਵੱਧ ਰਿਹਾ ਤੇ ਕਦੋਂ 2018 ਦਾ ਫਰਵਰੀ ਮਹੀਨਾ ਚੜ ਗਿਆ ਪਤਾ ਹੀ ਨਹੀਂ ਲੱਗਿਆ ਹਨਾ। ਸੋ ਸਾਲ 2018 ਦੇ ਫਰਵਰੀ ਮਹੀਨੇ ਦੀ ਅੱਜ 6 ਤਰੀਕ ਹੋ ਚੁੱਕੀ ਹੈ ਤੇ ਨਾਨਕਸ਼ਾਹੀ ਸੰਵਤ 549 ਦੇ ਮਾਘ ਮਹੀਨੇ ਦੀ ਅੱਜ 24 ਤਰੀਕ ਹੈ। ਤੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿੱਚ ਇਸ ਵੇਲੇ 8:02 ਹੋਏ ਨੇ ਆਸਟ੍ਰੇਲੀਅਨ ਸਮੇਂ ਦੇ ਮੁਤਾਬਕ, ਤੇ ਜਦਕਿ ਬ੍ਰਿਸਬੇਨ ਦੇ ਵਿੱਚ 7:02 ਦਾ ਸਮਾਂ, ਪਰਥ ਦੇ ਵਿੱਚ ਅਜੇ 5:02 ਹੀ ਹੋਏ ਨੇ ਤੇ ਐਡੀਲੇਡ ਦੇ ਵਿੱਚ 7:33 ਦਾ ਸਮਾਂ। ਸੋ ਆਸਟ੍ਰੇਲੀਅਨ ਘੜੀਆਂ ਮੁਤਾਬਕ ਵੱਖੋ ਵੱਖਰਾ ਸਮਾਂ ਜਿਹੜਾ ਵੱਖ ਵੱਖ ਸ਼ਹਿਰਾਂ ਦਾ। ਤੇ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਜੀ ਨਿਊਜ਼ੀਲੈਂਡ। ਨਿਊਜ਼ੀਲੈਂਡ ਸਾਡਾ ਗੁਆਂਢੀ ਮੁਲਕ ਤੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਇਸ ਵੇਲੇ ਸਮਾਂ ਜੀ 10:03 ਦਾ ਸਵੇਰ ਦਾ, ਤੇ ਮੰਗਲਵਾਰ ਚੜ ਚੁੱਕਿਆ। ਤੇ ਇਸੇ ਤਰ੍ਹਾਂ ਕਿੱਥੇ ਕਿੱਥੇ ਹੋਰ ਮੰਗਲਵਾਰ ਚੜਿਆ, ਹਾਂਗਕਾਂਗ ਦੇ ਵਿੱਚ ਵੀ ਮੰਗਲਵਾਰ ਚੜ ਚੁੱਕਿਆ, 5:02 ਦਾ ਸਮਾਂ ਜੀ ਉੱਥੇ। ਤੇ ਇਸੇ ਤਰ੍ਹਾਂ ਦੁਬਈ ਦੇ ਵਿੱਚ ਵੀ 1:03 ਦਾ ਸਮਾਂ, ਦਿਨ ਮੰਗਲਵਾਰ ਉੱਥੇ ਵੀ ਚੜ ਚੁੱਕਿਆ। ਤੇ ਭਾਰਤ ਦੇ ਵਿੱਚ 2:33 ਦਾ ਸਮਾਂ, ਜਿੱਥੋਂ ਸਰਬਜੀਤ ਸਿੰਘ ਹੋਰੀ ਸਾਨੂੰ ਸਪੋਰਟ ਦਿੰਦੇ ਨੇ ਜੀ, ਟੈਕਨੀਕਲ ਸਪੋਰਟ ਪਟਿਆਲਾ ਤੋਂ। ਸੋ ਉੱਥੇ ਵੀ 2:33 ਇਸ ਵੇਲੇ ਹੋਏ ਨੇ, ਵੱਡਾ ਤੜਕਾ ਭਾਰਤ ਦੇ ਵਿੱਚ ਇਸ ਵੇਲੇ। ਜਿਨ੍ਹਾਂ ਮੁਲਕਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਸੋਮਵਾਰ, ਸੋ ਕੈਨੇਡਾ ਦੇ ਵਿੱਚ ਅਜੇ ਚੱਲ ਰਿਹਾ ਜੀ ਸੋਮਵਾਰ, ਵੈਨਕੂਵਰ ਸ਼ਹਿਰ ਦੇ ਵਿੱਚ 1:03 ਹੋਏ ਨੇ ਦੁਪਹਿਰ ਦੇ, ਤੇ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ 4:03 ਸੋਮਵਾਰ ਦੀ ਸ਼ਾਮ ਪਈ ਹੋਈ ਹੈ। ਤੇ ਲੋਸ ਏਂਜਲਸ ਦੇ ਵਿੱਚ 1:03 ਦਾ ਸਮਾਂ ਬਾਅਦ ਦੁਪਹਿਰ ਦਾ, ਉੱਥੇ ਵੀ ਸੋਮਵਾਰ ਦੀ ਦੁਪਹਿਰ ਜਿਹੜੀ ਆ ਉਹ ਚੱਲ ਰਹੀ ਹੈ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੀ ਦੁਨੀਆਂ ਦੇ ਰਾਹੀਂ ਇਹ ਜਿਹੜਾ ਰਿਸ਼ਤਾ ਬਣਾਉਂਦੇ ਹੋ, ਇਹ ਜਿਹੜੀ ਸਾਂਝ ਬਣਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਆਪਾਂ ਸਵਾਗਤ ਕਰਦੇ ਹਾਂ। ਤੇ ਪ੍ਰੋਗਰਾਮ 'ਚ ਕੀ ਹੋਣ ਜਾ ਰਿਹਾ, ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਅਸੀਂ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ, ਅੱਜ ਦੇ ਮੌਸਮ ਦੀ ਵੀ ਗੱਲ ਕਰਾਂਗੇ ਤੇ ਇਸ ਤੋਂ ਇਲਾਵਾ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਲਈ ਅੱਜ ਲੈ ਕੇ ਆ ਰਹੇ ਹਾਂ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਵਿਸ਼ੇ ਤੇ ਅਸੀਂ ਗੱਲ ਕਰਨੀ ਚਾਹਾਂਗੇ ਅੱਜ। ਉਹ ਖਾਸ ਵਿਸ਼ਾ ਕੀ ਹੈ, ਖਾਸ ਵਿਸ਼ਾ ਇੱਕ ਗੀਤ ਤੋਂ ਬਾਅਦ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਹਾਂ। ਤੇ ਇਸ ਤੋਂ ਇਲਾਵਾ ਤੁਹਾਡੇ ਵਿਚਾਰ, ਤੁਹਾਡੇ ਮੈਸੇਜਿਸ ਸਾਡੇ ਲਈ ਅਹਿਮ ਹੁੰਦੇ ਨੇ ਤੇ ਤੁਸੀਂ ਆਪਣੇ ਮੈਸੇਜਿਸ ਦੇ ਨਾਲ ਸਾਡੇ ਨਾਲ ਆਪਣਾ ਜਿਹੜਾ ਰਾਬਤਾ ਉਹ ਬਣਾਉਣਾ। ਸੋ ਮੈਸੇਜ ਭੇਜਣ ਦੇ ਲਈ ਤੁਸੀਂ ਵਰਤ ਸਕਦੇ ਹੋ ਜੀ ਸਾਡੀ ਟੈਲੀਗ੍ਰਾਮ ਐਪ। ਸੋ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, request@harmonradio.com ਸਾਡਾ ਈਮੇਲ ਪਤਾ। ਤੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਤੁਸੀਂ ਸਾਡੇ ਨਾਲ ਕਾਲ ਦੇ ਰਾਹੀਂ ਵੀ ਜੁੜ ਸਕਦੇ ਹੋ ਗੱਲਾਂ ਬਾਤਾਂ ਦੇ ਲਈ, ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਕਾਲ ਕਰਨ ਦੇ ਲਈ ਨੰਬਰ ਉਹੀ ਹੈ 0285998811 ਜਾਂ ਫਿਰ ਸਾਡਾ ਸਕਾਈਪ ਨੰਬਰ, ਸਕਾਈਪ ਐਡਰੈਸ harman www.radio.radio ਦੇ ਰਾਹੀਂ ਵੀ ਤੁਸੀਂ ਆਪਣੀ ਸਾਂਝ ਜਿਹੜੀ ਹੈ ਬਣਾ ਸਕਦੇ ਹੋ ਤੇ ਤੁਹਾਡੇ ਸੁਨੇਹੇ ਸਾਡੇ ਲਈ ਹਮੇਸ਼ਾ ਅਹਿਮ ਹੁੰਦੇ ਆ ਤੇ ਉਮੀਦ ਕਰਦੇ ਹਾਂ ਅੱਜ ਵੀ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜਿਹੜੀ ਸਾਂਝ ਹੈ ਉਹ ਵਿਚਾਰਾਂ ਦੀ ਪਾਓਗੇ ਆਪਣੇ ਸੁਨੇਹਿਆਂ ਦੇ ਜ਼ਰੀਏ ਤੇ ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਆ ਉਹ ਸਾਨੂੰ ਹੁਣ ਤੋਂ ਹੀ ਹੈ ਤੇ ਦੋਸਤੋ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਵੀ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਜਿਹੜੇ ਦੋਸਤ ਅਜੇ ਸੁਣ ਰਹੇ ਆ ਤੇ ਜੁੜਨਾ ਚਾਹੁੰਦੇ ਆ ਜ਼ਰੂਰ ਸਾਡੇ ਨਾਲ ਜੁੜੋ ਜੀ ਔਰ ਜ਼ਰੀਏ ਤੁਹਾਨੂੰ ਆਪਾਂ ਦੱਸ ਦਿੱਤੇ ਇਹਨਾਂ ਜ਼ਰੀਆਂ ਦੇ ਨਾਲ ਤੁਸੀਂ ਸਾਡੇ ਨਾਲ ਆਪਣੀ ਸਾਂਝ ਜ਼ਰੂਰ ਬਣਾਉਣੀ ਹੈ ਤੇ ਬਾਕੀ ਗੀਤ ਸੰਗੀਤ ਦਾ ਸਿਲਸਿਲਾ ਚੱਲਦਾ ਰੱਖਾਂਗੇ ਜੀ ਤੇ ਕੋਸ਼ਿਸ਼ ਕਰਾਂਗੇ ਅੱਜ ਜਿਹੜੇ ਗੀਤ ਹੈ ਤੁਹਾਡੀ ਮਨਮਰਜ਼ੀ ਦੇ ਤੁਹਾਡੀ ਚੋਇਸ ਤੇ ਹਨਾ ਤੁਹਾਡੀ ਫਰਮਾਇਸ਼ ਤੇ ਅਸੀਂ ਤੁਹਾਡੀ ਨਜ਼ਰ ਕਰੀਏ ਸੋ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਆਪਾਂ ਚੱਲਦਾ ਰੱਖਾਂਗੇ ਸੋ ਪ੍ਰੋਗਰਾਮ ਦਾ ਪਹਿਲਾ ਗੀਤ ਆਪਾਂ ਸੁਣ ਹੀ ਰਹਿੰਦੇ ਹਾਂ ਫਿਰ ਵਾਪਸ ਆਉਂਦੇ ਹਾਂ ਬਹੁਤ ਜਲਦੀ ਮੌਸਮ ਦੀ ਜਾਣਕਾਰੀ ਦੇ ਨਾਲ
ਜੀਤ ਪੁਰੀ ਏ ਕੀ ਪਹਾਣੇ ਵਰਤਾਂ ਮੈਂ ਮੈਂ ਕਿਸੇ ਤੋਂ ਨਾ ਮਜ ਪਾਵੇਂ ਮੇਰੇ ਵਾਹੇ ਗੁਰੂ ਜੀ ਤੇਰਾ ਸ਼ੁਕਰ ਹੈ
ਜੀ। ਦੋਸਤੋ ਬਲਜੀਤ ਮਾਲਵਾ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਧਾਰਮਿਕ ਗੀਤ ਸੁਣਿਆ ਔਰ ਉਮੀਦ ਕਰਦੀ ਹਾਂ ਜੀ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਕੁਛ ਦੋਸਤ ਜਿਹੜੇ ਉਹਨਾਂ ਨੇ ਵੀ ਹਾਜ਼ਰੀ ਲਗਾਈ ਹੈ ਤੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਮੈਂ ਥੋੜੀ ਜਿਹੀ ਲੇਟ ਹੋ ਗਈ ਆ ਉਹਨਾਂ ਨੂੰ ਸ਼ਾਮਲ ਕਰਨ ਦੇ ਲਈ ਕਿਉਂਕਿ ਟੈਲੀਗ੍ਰਾਮ ਦੇ ਰਾਹੀਂ ਦੋਸਤ ਜਿਹੜੇ ਸਾਡੇ ਨਾਲ ਸਾਂਝ ਪਾਉਂਦੇ ਆ ਤੇ ਅਸੀਂ ਉਡੀਕ ਕਰਦੇ ਹੁੰਦੇ ਆ ਹਮੇਸ਼ਾ ਹੀ ਕਿ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤ ਜੁੜਦੇ ਆ ਉਹਨਾਂ ਦੇ ਜਿਹੜੇ ਸੁਨੇਹੇ ਆ ਉਹ ਆਪਾਂ ਜ਼ਰੂਰ ਸ਼ਾਮਲ ਕਰੀਏ। ਸੋ ਮੈਨੂੰ ਲੱਗਦਾ ਕਿ ਦੋਸਤ ਜਿਹੜੇ ਆ ਥੋੜਾ ਜਿਹਾ ਲੇਟ ਨੇ ਜੇ ਅਸੀਂ ਉਹਨਾਂ ਦੇ ਸੁਨੇਹੇ ਲੈਣ ਚ ਲੇਟ ਆ ਤੇ ਉਹ ਸਾਨੂੰ ਸੁਨੇਹੇ ਭੇਜਣ ਚ ਵੀ ਕਈ ਵਾਰ ਲੇਟ ਹੋ ਜਾਂਦੇ ਆ ਹਨਾ। ਪਰ ਕਹਿੰਦੇ ਵੀ ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ। ਬਹਾਦਰ ਸਾਹਿਬ ਦਾ ਇੱਕ ਸ਼ੇਰ ਹੈ ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ। ਸੋ ਭੀੜ ਰਿਸ਼ਤਿਆਂ ਦੀ ਨਹੀਂ ਗੱਲ ਇਹੀ ਹੁੰਦੀ ਹੈ ਕਿ ਸਵੇਰ ਦਾ ਜਿਹੜਾ ਸਮਾਂ ਉਹੀ ਇੰਨਾ ਕੁ ਜ਼ਿਆਦਾ ਬੀਜ਼ੀ ਹੁੰਦਾ ਬਹੁਤ ਰੁਝੇਵਿਆਂ ਵਾਲਾ ਹੁੰਦਾ ਜਿਹਦੇ ਕਾਰਨ ਕਈ ਵਾਰ ਜਿਹੜੇ ਸੁਨੇਹੇ ਆ ਉਹ ਸਾਡੇ ਸਰੋਤਿਆਂ ਦੇ ਲੇਟ ਹੋ ਜਾਂਦੇ ਆ ਤੇ ਸਰੋਤੇ ਭਾਵੇਂ ਸੁਣ ਰਹੇ ਹੁੰਦੇ ਆ ਪਰ ਕਿਉਂਕਿ ਰੁਝੇਵਿਆਂ ਕਰਕੇ ਉਹ ਕਈ ਵਾਰ ਮੈਸੇਜ ਜਿਹੜਾ ਆ ਉਹ ਆਪਣਾ ਭੇਜ ਨਹੀਂ ਪਾਉਂਦੇ ਹਨਾ। ਸੋ ਪਰ ਆਪਾਂ ਹਮੇਸ਼ਾ ਉਡੀਕ ਰੱਖਦੇ ਹੁੰਦੇ ਹਾਂ। ਸੋ ਦੋਸਤੋ ਤੁਹਾਡੇ ਅੱਜ ਵੀ ਸੁਨੇਹਿਆਂ ਦੀ ਜਿਹੜੀ ਉਡੀਕ ਆ ਉਹ ਸਾਨੂੰ ਜ਼ਰੂਰ ਰਹਿਣੀ ਆ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਆਪਾਂ ਇੱਕ ਜਿਹੜੀ ਝਾਤ ਆ ਉਹ ਅੱਜ ਦੇ ਮੌਸਮ ਦੇ ਉੱਤੇ ਵੀ ਪਾ ਲਈਏ। ਸੋ ਅੱਜ ਦਾ ਜਿਹੜਾ ਮੌਸਮ ਆ ਆਸਟ੍ਰੇਲੀਆ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਦੇ ਵਿੱਚ ਮੌਸਮ ਵੱਲ ਜੇ ਝਾਤ ਮਾਰੀਏ ਤਾਂ ਦੋਸਤੋ ਜਿਹੜਾ ਮੌਸਮ ਹੈ ਵੱਖੋ ਵੱਖਰਾ ਸਾਰੇ ਸ਼ਹਿਰਾਂ ਦੇ ਵਿੱਚ। ਅੱਜ ਸਿਡਨੀ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ 19 ਡਿਗਰੀ ਦੱਸਿਆ ਗਿਆ ਤੇ ਵੱਧ ਤੋਂ ਵੱਧ 26 ਡਿਗਰੀ ਤੱਕ ਜਾਣ ਦਾ ਅਨੁਮਾਨ ਹੈ ਤੇ ਮੈਲਬਰਨ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਦੱਸਿਆ ਗਿਆ ਪਰ ਵੱਧ ਤੋਂ ਵੱਧ 29 ਡਿਗਰੀ ਤੱਕ ਜਾਣ ਦੀ ਜਿਹੜੀ ਆਸ ਹੈ ਤੇ ਬ੍ਰਿਸਬੇਨ ਦੇ ਵਿੱਚ 19 ਡਿਗਰੀ ਘੱਟ ਤੋਂ ਘੱਟ ਤੇ 29 ਡਿਗਰੀ ਵੱਧ ਤੋਂ ਵੱਧ ਜਾਣ ਦਾ ਅਨੁਮਾਨ ਹੈ। ਸੋ ਇਹਦਾ ਮਤਲਬ ਅੱਜ ਬ੍ਰਿਸਬੇਨ ਤੇ ਮੈਲਬਰਨ ਦੇ ਵਿੱਚ ਲਗਭਗ ਇੱਕੋ ਜਿਹਾ ਹੀ ਹੈ ਹਨਾ ਮੌਸਮ ਤੇ ਧੁੱਪ ਜਿਹੜੀ ਉਹ ਬਣੀ ਰਹੂਗੀ ਕਿਤੇ ਕਿਤੇ ਬੱਦਲ ਜਿਹੜੇ ਦਿਖਾਈ ਦੇ ਸਕਦੇ ਆ। ਪਰਥ ਦੇ ਵਿੱਚ ਅੱਜ 19 ਡਿਗਰੀ ਤੇ ਘੱਟੋ ਘੱਟ 19 ਡਿਗਰੀ ਵੱਧ ਤੋਂ ਵੱਧ 29 ਡਿਗਰੀ ਦੱਸਿਆ ਗਿਆ। ਸੋ ਪਰਥ ਦੇ ਵਿੱਚ ਵੀ ਲਗਭਗ ਇੱਕੋ ਜਿਹਾ ਹੀ ਆ ਪਰ ਐਡੀਲੇਡ ਅੱਜ ਜ਼ਿਆਦਾ ਗਰਮ ਦੱਸਿਆ ਜਾ ਰਿਹਾ ਜੀ। ਐਡੀਲੇਡ ਦੇ ਵਿੱਚ 19 ਡਿਗਰੀ ਘੱਟ ਤੋਂ ਘੱਟ ਹੈ ਪਰ 35 ਡਿਗਰੀ ਵੱਧ ਤੋਂ ਵੱਧ ਪਹੁੰਚਣ ਦਾ ਜਿਹੜਾ ਅੰਦਾਜ਼ਾ ਹੈ। ਸੋ ਐਡੀਲੇਡ ਜਿਹੜਾ ਕਾਫੀ ਜ਼ਿਆਦਾ ਗਰਮ ਹੈ। ਸੋ ਐਡੀਲੇਡ ਵਾਲਿਓ ਅੱਜ ਥੋੜਾ ਜਿਹਾ ਧਿਆਨ ਦੇ ਨਾਲ ਗਰਮੀ ਤੋਂ ਆਪਣਾ ਥੋੜਾ ਜਿਹਾ ਬਚਾਅ ਰੱਖਿਓ ਅੰਦਰ ਬਾਹਰ ਥੋੜਾ ਆਪਣਾ ਪ੍ਰਬੰਧ ਕਰਕੇ ਨਿਕਲਿਓ ਪਾਣੀ ਪੂਣੀ ਵੱਧ ਪੀਓ ਛਤਰੀ ਲੈ ਕੇ ਨਿਕਲੋ ਹਨਾ। ਸੋ ਗਰਮੀ ਤੋਂ ਪੂਰਾ ਆਪਣਾ ਬਚਾਅ ਰੱਖੋ ਤੇ ਬਾਕੀ ਕੈਨਬਰਾ ਦੇ ਵਿੱਚ 11 ਡਿਗਰੀ ਘੱਟ ਤੋਂ ਘੱਟ ਹੈ ਤੇ 29 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਹੋਬਾਰਟ ਦੇ ਵਿੱਚ ਦੋਸਤੋ ਅੱਜ 13 ਡਿਗਰੀ ਹੈ ਤੇ ਵੱਧ ਤੋਂ ਵੱਧ 25 ਡਿਗਰੀ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਡਾਰਵਿਨ ਦੇ ਵਿੱਚ 24 ਡਿਗਰੀ ਹੈ ਘੱਟ ਤੋਂ ਘੱਟ 32 ਡਿਗਰੀ ਇੱਥੇ ਵੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ। ਸੋ ਡਾਰਵਿਨ ਦੇ ਵਿੱਚ ਤਕਰੀਬਨ ਜਿਹੜਾ ਮੌਸਮ ਆ ਇੱਕੋ ਜਿਹਾ ਹੀ ਰਹਿੰਦਾ ਤੇ ਅੱਜ ਸਭ ਤੋਂ ਜ਼ਿਆਦਾ ਜਿਹੜਾ ਗਰਮ ਮੌਸਮ ਆ ਉਹ 35 ਡਿਗਰੀ ਐਡੀਲੇਡ ਦੇ ਵਿੱਚ ਦੱਸਿਆ ਜਾ ਰਿਹਾ। ਬਾਕੀ ਮਿਲਡੂਰੇ ਵਾਲੇ ਜਿਹੜੇ ਉਹ ਆਪਣੀ ਸਾਂਝ ਜ਼ਰੂਰ ਪਾਉਂਦੇ ਹੁੰਦੇ ਆ ਕਿਉਂਕਿ ਮਿਲਡੂਰੇ ਦੇ ਵਿੱਚ ਵੀ ਮੈਲਬਰਨ ਦੇ ਨਾਲੋਂ ਮੌਸਮ ਜਿਹੜਾ ਕਾਫੀ ਫਰਕ ਹੁੰਦਾ ਹੈ। ਗਰਮੀ ਜਿਹੜੀ ਉੱਥੇ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ ਤੇ ਉਹ ਵੀ ਅਸੀਂ ਉਮੀਦ ਕਰਾਂਗੇ ਕਿ ਸਾਡੇ ਨਾਲ ਸਾਂਝੀ ਕਰਨਗੇ ਸਾਡੇ ਦੋਸਤ। ਤੇ ਇਹ ਸੀ ਜੀ ਅੱਜ ਆਸਟ੍ਰੇਲੀਆ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਮੌਸਮ ਦੀ ਜਾਣਕਾਰੀ। ਸੋ ਆਪੋ ਆਪਣੇ ਸ਼ਹਿਰ ਦੇ ਮੌਸਮ ਦੇ ਮੁਤਾਬਕ ਅੱਜ ਆਪਣਾ ਜਿਹੜਾ ਪ੍ਰਬੰਧ ਹੈ ਉਹ ਜ਼ਰੂਰ ਕਰਿਓ। ਕੁਛ ਹੋਰ ਸ਼ਹਿਰਾਂ ਦੀ ਜੇ ਗੱਲ ਕਰੀਏ ਜੀਲੋਂਗ ਦੇ ਵਿੱਚ 28 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਟਾਊਨਸਵਿਲ ਚ ਵੀ ਜੀ 30 ਡਿਗਰੀ ਤੱਕ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਜਿਹੜਾ ਮਿਨੀਮਮ ਆ ਉਹ ਵੀ ਕਾਫੀ ਜ਼ਿਆਦਾ ਜੀ 24 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਇੱਥੇ ਤੇ ਬਿਲਕੁਲ ਆਪਣਾ ਧਿਆਨ ਰੱਖੋ ਦੋਸਤੋ ਤੇ ਪਾਣੀ ਪੂਣੀ ਜਿਹੜਾ ਉਹ ਚੰਗਾ ਪੀਓ ਔਰ ਬਾਹਰ ਆਪਣੇ ਆਲੇ ਦੁਆਲੇ ਵੀ ਕਿਉਂਕਿ ਗਰਮੀ ਦੇ ਨਾਲ ਜਿਹੜਾ ਘਾਹ ਘੂਹ ਆ ਉਹ ਕਾਫੀ ਸੁੱਕ ਚੁੱਕਿਆ ਤੇ ਤੁਸੀਂ ਆਪਣਾ ਜਿਹੜਾ ਬੰਦੋਬਸਤ ਆ ਪਾਣੀ ਦਾ ਪੂਰਾ ਕਰਕੇ ਰੱਖੋ ਤਾਂ ਕਿ ਜਿਹੜਾ ਬਚਾਅ ਆ ਉਹ ਹਰ ਪੱਖ ਤੋਂ ਕੀਤਾ ਜਾ ਸਕੇ। ਸੋ ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਮੌਸਮ ਤੋਂ ਬਾਅਦ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਵੀ ਮੌਸਮ ਤੇ ਇੱਕ ਸੋਹਣਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ ਫਿਰ ਖ਼ਬਰਾਂ ਦਾ ਸਿਲਸਿਲਾ ਲੈ ਕੇ। ਜੀ ਦੋਸਤੋ ਸਵਾਗਤ ਕਰਦੇ ਆ ਇਸ ਗੀਤ ਤੋਂ ਬਾਅਦ ਤੇ ਗੀਤ ਮੈਨੂੰ ਲੱਗਦਾ ਸੀ ਜ਼ਰੂਰ ਪਸੰਦ ਆਇਆ ਹੋਣਾ ਹਨਾ। ਸੋ ਮੌਸਮ ਬਿਲਕੁਲ ਬਦਲ ਦਿੱਤਾ ਪ੍ਰੋਗਰਾਮ ਦਾ ਤੇ ਹੁਣ ਇੱਕ ਵਾਰ ਫਿਰ ਸਵਾਗਤ ਕਰਦੇ ਆ ਜਿਹੜੇ ਦੋਸਤ ਸਾਡੇ ਨਾਲ ਪ੍ਰੋਗਰਾਮ ਚ ਸਾਂਝ ਬਣਾ ਰਹੇ ਆ ਜਿਨ੍ਹਾਂ ਦੇ ਮੈਸੇਜਸ ਸਾਡੇ ਤੱਕ ਪਹੁੰਚੇ ਨੇ ਈਮੇਲ ਦੇ ਜ਼ਰੀਏ। ਕੁਛ ਦੋਸਤ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਪ੍ਰੋਗਰਾਮ ਚ ਜਸਵੀਰ ਸਿੰਘ ਪਾਬਲਾ ਹੋਰੀ ਸ਼ਾਮਿਲ ਹੋਏ ਨੇ ਟੋਰਾਂਟੋ ਤੋਂ। ਜੀ ਪਾਬਲਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਔਰ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਣਾ ਕੀਤਾ ਔਰ ਮੈਨੂੰ ਲੱਗਦਾ ਅੱਜ ਪਹਿਲੀ ਵਾਰ ਜਸਵੀਰ ਸਿੰਘ ਜੀ ਸ਼ਾਮਿਲ ਹੋਏ ਹੋ ਜਾਂ ਪਹਿਲਾਂ ਵੀ ਆਉਂਦੇ ਹੋ ਜਾਂ ਫਿਰ ਇੱਦਾਂ ਲੱਗਦਾ ਵੀ ਮੰਗਲਵਾਰ ਵਾਲੇ ਪ੍ਰੋਗਰਾਮ 'ਚ ਪਹਿਲੀ ਵਾਰ ਆਏ ਹੋ, ਪਰ ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਹੈ। ਤੇ ਇਹਨਾਂ ਨੇ ਨਾ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਪਤੰਜਲੀ ਦੀ ਦਾਰੂ। ਸੋ ਉਮੀਦ ਕਰਦੇ ਹਾਂ ਜੀ ਕਿ ਆਪਾਂ ਇਹ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸੋ ਉਮੀਦ ਹੀ ਨਹੀਂ, ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਦੇ ਦੌਰਾਨ। ਤੇ ਤੁਸੀਂ ਸੁਣਦੇ ਰਹੋ ਤੇ ਆਪਾਂ ਜ਼ਰੂਰ ਤੁਹਾਡੀ ਫਰਮਾਇਸ਼ ਲਗਾਵਾਂਗੇ ਪ੍ਰੋਗਰਾਮ ਦੇ ਵਿੱਚ। ਠੀਕ ਹੈ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਂਝ ਪਾਈਏ, ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਸਾਡੇ ਨਾਲ ਸਾਂਝ ਪਾਈਏ ਸੁਖਿੰਦਰ ਸੌਂਦ ਹੋਰਾਂ ਨੇ, ਹਮੇਸ਼ਾ ਪਾਉਂਦੇ ਨੇ ਜੀ, ਔਰ ਈਮੇਲ ਦੇ ਜ਼ਰੀਏ ਸਤਿ ਸ਼੍ਰੀ ਅਕਾਲ ਜ਼ਰੂਰ ਬੁਲਾਉਂਦੇ ਹੁੰਦੇ ਨੇ, ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ। ਸੋ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਸੁਖਵਿੰਦਰ ਜੀ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ, ਤੇ ਇਸੇ ਤਰ੍ਹਾਂ ਸਾਡੇ ਨਾਲ ਸਾਂਝ ਆਪਣੀ ਬਣਾਈ ਰੱਖਿਓ। ਤੇ ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਸਾਹਿਬ ਵੀ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਔਰ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ। ਤੇ ਬਿੱਟੂ ਗੋਪਾ ਰਾਏ ਮਿਲਡੂਰਾ ਤੋਂ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਨੇ ਕਰੰਟ ਜਿਹੜਾ ਮੌਸਮ ਆਪਣਾ ਦੱਸਿਆ ਜੀ ਕਿ ਇਸ ਵੇਲੇ ਮਿਲਡੂਰਾ ਦੇ ਵਿੱਚ 21 degree ਦੇ ਕਰੀਬ ਜਿਹੜਾ ਤਾਪਮਾਨ ਹੈ। ਸੋ ਬਹੁਤ ਜ਼ਿਆਦਾ ਗਰਮ ਨਹੀਂ ਹੈ, ਪਰ ਸਵੇਰ ਦੇ ਹਿਸਾਬ ਦੇ ਨਾਲ ਫਿਰ ਵੀ ਹੋ ਸਕਦਾ ਹੈ ਦਿਨ ਵੇਲੇ ਹੋਰ ਜ਼ਿਆਦਾ ਗਰਮ ਹੋ ਜਾਵੇ, ਹੈ ਨਾ। ਸੋ ਖਿਆਲ ਰੱਖੋ ਜੀ ਆਪਣਾ, ਔਰ ਤੁਸੀਂ ਕੰਮ ਕਾਜ ਜਿਹੜਾ ਉਹ ਵੀ ਖੇਤਾਂ ਦੇ ਵਿੱਚ ਕਰਨਾ ਹੁੰਦਾ, ਉਸ ਹਿਸਾਬ ਦੇ ਨਾਲ ਆਪਣਾ ਜਿਹੜਾ ਗਰਮੀ ਤੋਂ ਬਚਾਇਆ ਜ਼ਰੂਰ ਰੱਖਿਓ। ਸੋ ਬਿੱਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਹਾਜ਼ਰੀ ਲਗਾਈ ਹੈ ਤੇ ਆਪਣੇ ਏਰੀਏ ਦਾ ਆਪਣੇ ਇਲਾਕੇ ਦਾ ਜਿਹੜਾ ਮੌਸਮ ਹੈ ਸਾਡੇ ਨਾਲ ਸਾਂਝਾ ਕੀਤਾ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਦੋਸਤਾਂ ਦੇ ਸੁਨੇਹਿਆਂ ਦਾ, ਔਰ ਤੁਹਾਡੇ ਸੁਨੇਹੇ ਇਸੇ ਤਰ੍ਹਾਂ ਆਪਾਂ ਲੈਂਦੇ ਰਹਾਂਗੇ। ਫਿਲਹਾਲ ਜਿਹੜਾ ਸਿਲਸਿਲਾ ਜੀ ਉਹ ਖ਼ਬਰਾਂ ਦਾ ਵੀ ਆ ਗਿਆ, ਤੇ ਆਪਾਂ ਖ਼ਬਰਾਂ ਵੱਲ ਵੀ ਰੁੱਖ ਕਰਨਾ। ਤੇ ਤੁਹਾਡੇ ਲਈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਖ਼ਬਰਾਂ ਦਾ ਜਿਹੜਾ ਥੋੜਾ ਜਿਹਾ ਚੇਂਜ ਆ ਉਹ ਜ਼ਰੂਰ ਤੁਹਾਨੂੰ ਲੱਗਦਾ ਹੋਣਾ, ਪਰ ਆਪਾਂ ਖ਼ਬਰਾਂ ਜਿਹੜੀਆਂ ਲੈ ਕੇ ਇਸ ਵੇਲੇ ਤੁਹਾਡੇ ਲਈ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ। ਤੇ ਇਸ ਸਿਲਸਿਲੇ ਦੇ ਵਿੱਚ ਅੱਜ ਦੀਆਂ ਜਿਹੜੀਆਂ ਅਹਿਮ ਖ਼ਬਰਾਂ, ਪਹਿਲਾਂ ਤਾਂ ਉਹਨਾਂ ਦੇ ਉੱਤੇ ਨਜ਼ਰ ਮਾਰਦੇ ਆ ਤੇ ਫਿਰ ਉਹਨਾਂ ਦਾ ਵਿਸਥਾਰ ਲੈਂਦੇ ਹਾਂ। ਚੱਡਾ ਚੀਫ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਤੋਂ ਖਾਰਜ ਨੇ, ਤਨਖਾਹ ਦਾ ਟੈਕਸ ਖੁਦ ਭਰਨ ਵਿਧਾਇਕ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ, ਨਵਜੋਤ ਸਿੱਧੂ ਦੇ ਬਿਆਨ ਦਾ ਅਸਰ ਗੈਰ ਕਾਨੂੰਨੀ ਮਾਈਨਿੰਗ ਤੇ ਕੈਪਟਨ ਹੋਏ ਸਖ਼ਤ, ਪੁਰਾਣੀ ਵੀਡੀਓ ਨਸ਼ਰ ਹੋਣ ਨਾਲ ਟਾਈਟਲਰ ਨੂੰ ਪਿਆ ਘੇਰਾ, 100 ਸਿੱਖਾਂ ਦੇ ਕਤਲ ਦੀ ਆਖੀ ਗੱਲ ਤੇ ਦਿੱਲੀ ਕਮੇਟੀ ਵੱਲੋਂ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ, ਪਾਈਪਾਂ ਰਾਹੀਂ ਮਿਲੇਗੀ ਰਸੋਈ ਗੈਸ, ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਕਾਰੋਬਾਰੀ ਤੇ ਡਰਾਈਵਰਾਂ ਨੂੰ ਤਨਖਾਹ ਨਾ ਦੇਣ ਦਾ ਲੱਗਿਆ ਦੋਸ਼, ਭਰਨਾ ਪਵੇਗਾ ਵੱਡਾ ਜੁਰਮਾਨਾ, ਬ੍ਰਿਟਿਸ਼ ਯੂਨੀਵਰਸਿਟੀਆਂ 'ਚ ਦਾਖਲੇ ਲਈ ਭਾਰਤੀ ਪਾੜੇ ਪੱਬਾਂ ਭਾਰ, ਇਸ ਸਾਲ ਕੋਰਸਾਂ 'ਚ ਦਾਖਲੇ ਲਈ 36% ਵੱਧ ਅਰਜ਼ੀਆਂ ਪਹੁੰਚੀਆਂ। ਕੁਛ ਕੁ ਆਸਟ੍ਰੇਲੀਆ ਦੀਆਂ ਜਿਹੜੀਆਂ ਸਥਾਨਕ ਖ਼ਬਰਾਂ ਸਾਡੇ ਵਿਕਟੋਰੀਆ ਤੋਂ। ਸੋ ਕੱਲ ਰਾਤ ਗੋਲਡ ਕੋਸਟ ਦੇ ਵਿੱਚ ਇੱਕ ਔਰਤ ਜਿਹੜੀ ਹੈ ਜੀ ਗੰਭੀਰ ਹਾਲਤ ਵਿੱਚ ਜ਼ਖਮੀ ਹੋਣ ਦੀ ਉਹਦੀ ਖ਼ਬਰ ਹੈ। ਸੋ ਉਸਦੀ ਜਿਹੜੀ ਕਾਰ ਹੈ ਉਹ ਟਰੱਕ ਦੇ ਪਿਛਲੇ ਹਿੱਸੇ ਨਾਲ ਬਹੁਤ ਬੁਰੀ ਤਰ੍ਹਾਂ ਟਕਰਾਈ, ਜਿਸ ਦੇ ਕਾਰਨ ਔਰਤ ਜਿਹੜੀ ਉਹ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋ ਗਈ, ਔਰ ਇਸ ਵੇਲੇ ਉਹ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਜਿਹੜੀ ਲੜਾਈ ਉਹ ਲੜ ਰਹੀ ਹੈ, ਪਰ ਸੱਟਾਂ ਜਿਹੜੀਆਂ ਕਾਫੀ ਜ਼ਿਆਦਾ ਨੇ। ਸੋ ਨਿਊ ਸਾਊਥ ਵੇਲਸ ਦੇ ਵਿੱਚ 7 ਲੋਕਾਂ ਨੂੰ 3 ਮੁੰਡਿਆਂ ਦੇ ਨਾਲ ਸੈਕਸ ਅਬਿਊਜ਼ ਕਰਨ ਦਾ ਜਿਹੜਾ ਦੋਸ਼ ਹੈ 7 ਲੋਕਾਂ ਦੇ ਉੱਤੇ ਲੱਗਿਆ। ਤੇ ਨਵੀਂ ਯੋਜਨਾ ਤਹਿਤ ਅਪਰਾਧੀਆਂ ਨੂੰ ਉਹਨਾਂ ਤੋਂ ਪ੍ਰਭਾਵਿਤ ਜਿਹੜੇ ਸ਼ਿਕਾਰ ਨੇ ਉਹਨਾਂ ਨੂੰ ਕੰਪਨਸੇਟ ਕਰਨ ਦੇ ਲਈ ਜਿਹੜਾ ਟੈਕਸ ਆ ਉਹ ਦੇਣਾ ਪੈ ਸਕਦਾ ਇੱਕ ਨਵੀਂ ਯੋਜਨਾ ਤਹਿਤ। ਆਸਟ੍ਰੇਲੀਆ ਗਵਰਨਮੈਂਟ ਜਿਹੜੀ ਆ ਉਹਨੇ ਇਹ ਖੁਲਾਸਾ ਕੀਤਾ। ਤੇ ਦੂਸਰਾ, ਡੇਰਾ ਮੁਖੀ ਖਿਲਾਫ਼ ਵੀ ਜੀ ਦਸਤਾਵੇਜ਼ ਜਿਹੜੇ ਆ ਉਹ ਦਾਖਲ ਹੋਏ ਨੇ ਕੁਛ ਹੋਰ, ਤੇ ਆਪਾਂ ਵਿਸਥਾਰ ਦੇ ਵਿੱਚ ਜ਼ਰੂਰ ਖ਼ਬਰਾਂ ਦੇ ਵਿਸਥਾਰ ਦੇ ਵਿੱਚ ਜਾਂਦੇ ਹਾਂ ਤੇ ਦੇਖਦੇ ਹਾਂ ਜੀ ਖ਼ਬਰਾਂ ਜਿਹੜੀਆਂ ਉਹ ਵਿਸਥਾਰ ਦੇ ਵਿੱਚ ਕੀ ਕਹਿੰਦੀਆਂ। ਸੋ ਜਿਵੇਂ ਕੁਛ ਕੁ ਜਿਹੜੀਆਂ ਪੰਜਾਬ ਤੋਂ ਅਸੀਂ ਖ਼ਬਰਾਂ ਲਈਆਂ ਸੀ ਜਿਨ੍ਹਾਂ ਦੇ ਵਿੱਚ ਡੇਰਾ ਮੁਖੀ ਖਿਲਾਫ਼ ਦਸਤਾਵੇਜ਼ ਦੀ ਗੱਲ ਹੋਈ ਆ, ਚੱਡਾ ਜਿਹੜੇ ਆ ਚੀਫ਼ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਤੋਂ ਖਾਰਜ ਹੋਏ ਨੇ, ਤੇ ਦੂਜੇ ਪਾਸੇ ਤਨਖਾਹ ਦਾ ਜਿਹੜਾ ਟੈਕਸ ਆ ਉਹ ਵਿਧਾਇਕ ਖੁਦ ਭਰਨ ਇਹ ਜਿਹੜਾ ਐਲਾਨ ਆ ਉਹ ਕੈਪਟਨ ਸਾਹਿਬ ਨੇ ਕੀਤਾ। ਸੋ ਆਪਾਂ ਇਹਨਾਂ ਖ਼ਬਰਾਂ ਦਾ ਜਿਹੜਾ ਵਿਸਥਾਰ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ।
ਨਾਲ ਪੇਟ ਵਿੱਚ ਤਿੰਨ ਚਾਰ ਵਾਰੀਆਂ ਉਹ ਸੁਣੇ ਤੁਹਾਡੇ ਕਾਰਨਾਮੇ ਕੱਟ ਦੇ ਬਿਮਾਰੀਆਂ ਵਿੱਚ ਤਿੰਨ ਚਾਰ ਵਾਰੀਆਂ ਸੁਣੇ ਤੁਹਾਡੇ ਫਾਰਮੂਲੇ ਕੱਟ ਦੇ ਬਿਮਾਰੀਆਂ ਉਹ ਇੱਕ ਪੁਰ ਡਾਕਟਰ ਡਿਮਾਂਡ ਸਾਡੀ ਤੇ ਘਰੋਂ ਪੈਂਦੀਆਂ ਨੇ ਗਾਲਾਂ ਗੁਰੂ ਜੀ ਬਚਾ ਦੋ ਬਾਬਾ ਜੀ ਪਤੰਜਲੀ ਦੀ ਦਾਰੂ ਵੀ ਬਣਾ ਦੋ ਪਤਾ ਪੀਤੀ ਦਾ ਨਾ ਲੱਗੇ ਕੁਝ ਐਸਾ ਵਿੱਚ ਪਾ ਦੋ ਉਹ ਬਾਬਾ ਜੀ ਪਤੰਜਲੀ ਦੀ ਦਾਰੂ ਵੀ ਬਣਾ ਦੋ ਪਤਾ ਪੀਤੀ ਦਾ ਨਾ ਲੱਗੇ ਕੁਝ ਐਸਾ ਵਿੱਚ ਪਾ ਦੋ ਉਹ ਨਾਲੇ ਨਾਕਿਆਂ ਤੋਂ ਬਚ ਜੋ ਮੰਡੀਰ ਅੱਜ ਦੀ ਸ਼ੋਜੀ ਤੇ ਫੂਕ ਵੱਜਦੀ ਉਹ ਨਾਲੇ ਨਾਕਿਆਂ ਤੋਂ ਬਚ ਜੂ ਮੰਡੀਰ ਅੱਜ ਦੀ ਹੋਵੇ ਉਹਦੇ ਚ ਨਾ ਸ਼ੋਜੀ ਤੇ ਫੂਕ ਵੱਜਦੀ ਉਹ ਨਫਾ ਅਸਲੀ ਤਾਂ ਇਹਦੇ ਵਿੱਚ ਹੋਣਾ ਏ ਪਾਵੇ ਲੀਵਰ ਚ ਜਾਨ ਕਹਿ ਕਹਿ ਕੇ ਵਰਤਾ ਦੋ ਉਹ ਬਾਬਾ ਜੀ ਪਤੰਜਲੀ ਦੀ ਦਾਰੂ ਵੀ ਬਣਾ ਦੋ ਪਤਾ ਪੀਤੀ ਦਾ ਨਾ ਲੱਗੇ ਕੁਝ ਐਸਾ ਵਿੱਚ ਪਾ ਦੋ ਉਹ ਬਾਬਾ ਜੀ ਪਤੰਜਲੀ ਦੀ ਦਾਰੂ ਵੀ ਬਣਾ ਦੋ ਪਤਾ ਪੀਤੀ ਦਾ ਨਾ ਲੱਗੇ ਕੁਝ ਐਸਾ ਵਿੱਚ ਪਾ ਦੋ ਬਿਠਾ ਦੋ ਬਾਬਾ ਜੀ ਪਤੰਜਲੀ ਦੀ ਦਾਰੂ ਵੀ ਬਣਾ ਦੋ ਪਤਾ ਪੀਤੀ ਦਾ ਨਾ ਲੱਗੇ ਕੁਝ ਐਸਾ ਵਿੱਚ ਪਾ ਦੋ ਉਹ ਬਾਬਾ ਜੀ ਪਤੰਜਲੀ ਦੀ ਦਾਰੂ ਵੀ ਬਣਾ ਦੋ ਪਤਾ ਪੀਤੀ ਦਾ ਨਾ ਲੱਗੇ ਕੁਝ ਐਸਾ ਵਿੱਚ ਪਾ ਦੋ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 867 675 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
ਜੀ ਦੋਸਤੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਪਹਿਲਾਂ ਖਬਰਾਂ ਦੀਆਂ ਜਿਹੜੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਸ ਤੋਂ ਬਾਅਦ ਇੱਕ ਗੀਤ ਤੁਹਾਡੀ ਨਜ਼ਰ ਕੀਤਾ ਔਰ ਗੀਤ ਸੀਗਾ ਜੀ ਸਾਡੇ ਦੋਸਤਾਂ ਦਾ ਫਰਮਾਇਸ਼ ਸੀ। ਸੋ ਸਾਡੇ ਦੋਸਤਾਂ ਨੇ ਹੀ ਫਰਮਾਇਸ਼ ਕੀਤੀ ਸੀ, ਜਸਵੀਰ ਸਿੰਘ ਪਾਬਲਾ ਹੋਰਾਂ ਨੇ। ਸੋ ਉਹਨਾਂ ਦੀ ਫਰਮਾਇਸ਼ ਤੇ ਗੀਤ ਤੁਹਾਨੂੰ ਆਪਾਂ ਸੁਣਾਇਆ ਤੇ ਉਮੀਦ ਕਰਦੇ ਹਾਂ ਜਸਵੀਰ ਸਿੰਘ ਜੀ ਤੁਸੀਂ ਪਸੰਦ ਕੀਤਾ ਹੋਣਾ, ਤੁਹਾਡਾ ਆਪਣਾ ਫਰਮਾਇਸ਼ੀ ਗੀਤ ਸੀਗਾ। ਤੇ ਹੁਣ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਨਾਲ ਜੁੜ ਰਹੇ ਨੇ ਇਸ ਵੇਲੇ। ਸੁਨੇਹਿਆਂ ਦੇ ਜ਼ਰੀਏ ਕੋਈ ਦਿੱਕਤ ਮੈਨੂੰ ਆ ਰਹੀ ਹੈ ਤੁਹਾਡੇ ਸੁਨੇਹੇ ਲੈਣ ਚ, ਪਰ ਮੈਂ ਕੋਸ਼ਿਸ਼ ਕਰ ਰਹੀ ਹਾਂ ਸਰਬਜੀਤ ਭਾਜੀ ਦੇ ਥਰੂ ਤੁਹਾਡੇ ਸੁਨੇਹੇ ਜਿਹੜੇ ਉਹ ਮੇਰੇ ਤੱਕ ਪਹੁੰਚ ਸਕਣ ਜੀ। ਸਾਡੇ ਨਾਲ ਸਾਂਝ ਪਾਈ ਹੋਈ ਹੈ ਰਾਜ ਮਹਿੰਦਰ ਸਿੰਘ ਹੋਰਾਂ ਨੇ ਔਰ ਇਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਇਕੱਲਿਆਂ ਹੀ ਲੜਨੀ ਪੈਂਦੀ ਹੈ ਜੀਵਨ ਦੀ ਲੜਾਈ, ਲੋਕ ਸਲਾਹਾਂ ਦਿੰਦੇ ਨੇ ਸਾਥ ਨਹੀਂ। ਬਿਲਕੁਲ ਜੀ, ਔਰ ਮੈਨੂੰ ਲੱਗਦਾ ਹੁੰਦਾ ਵੀ ਜੇ ਸਲਾਹ ਕੋਈ ਚੰਗੀ ਦਿੰਦਾ ਤੇ ਉਹ ਸਲਾਹ ਜ਼ਰੂਰ ਕਿਤੇ ਨਾ ਕਿਤੇ ਸਾਡੀ ਮਦਦ ਕਰ ਦਿੰਦੀ ਹੈ ਹਨਾ। ਤੇ ਅੱਗੇ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਜਗਤਾਰ ਸਿੰਘ ਢਿੱਲੋਂ ਹੋਰਾਂ ਨੇ, ਜਗਤਾਰ ਸਿੰਘ ਗਿੱਲ ਹੋਰਾਂ ਨੇ ਸੋਰੀ। ਸੋ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਮਰਦੀਪ ਕੌਰ ਜੀ, ਸਰਬਜੀਤ ਵੀਰ ਜੀ, ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ, ਕਹਿੰਦੇ ਆਪ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹ ਅਰਦਾਸ ਕਰਦੇ ਆ। ਨਹੀਂ ਜੀ, ਇਹ ਜਿਹੜਾ ਸੁਨੇਹਾ ਇਹ ਕੁਲਦੀਪ ਕੌਰ ਹੋਰਾਂ ਨੇ ਭੇਜਿਆ, ਕਿਉਂਕਿ ਮੇਰੇ ਕੋਲ ਜਿਹੜੇ ਅੱਜ ਕੋਈ ਦਿੱਕਤ ਆ ਰਹੀ ਹੈ ਸੁਨੇਹੇ ਜਿਹੜੇ ਉਹ ਸਿੱਧੇ ਨਹੀਂ ਪਹੁੰਚ ਰਹੇ। ਸੋ ਸਰਬਜੀਤ ਭਾਜੀ ਕੋਸ਼ਿਸ਼ ਕਰ ਰਹੇ ਨੇ ਕਿ ਮੈਨੂੰ ਉਹਨਾਂ ਦੇ ਸਨੈਪਸ਼ਾਟ ਜਿਹੜੇ ਆ ਉਹ ਭੇਜ ਦੇਣ ਤੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ। ਇਸ ਕਰਕੇ ਥੋੜੀ ਜਿਹੀ ਸੁਨੇਹਿਆਂ ਦੇ ਵਿੱਚ ਸਮੱਸਿਆ ਆਈ ਆ ਤੇ ਸਾਂਝੇ ਕਰਨ ਦੇ ਵਿੱਚ ਵੀ ਇਸੇ ਕਰਕੇ ਜਿਹੜੀ ਆਹ ਹੌਚ ਪੌਚ ਜੀ ਹੋਈ ਆ। ਸੋ ਕੁਲਦੀਪ ਕੌਰ ਜੁੜੇ ਸੀ ਔਰ ਇਹਨਾਂ ਨੇ ਇਹ ਵਾਲਾ ਜਿਹੜਾ ਸੁਨੇਹਾ ਆ ਭੇਜਿਆ ਸੀਗਾ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਬੁਲਾਈਏ ਕੁਲਦੀਪ, ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚਦਾ ਔਰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਵੀ ਸਾਰਿਆਂ ਦਾ ਸਮਾਂ ਜਿਹੜਾ ਜੀ ਉਹ ਸੁੱਖਾਂ ਦੇ ਵਿੱਚ ਬਤੀਤ ਹੋਵੇ, ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁੱਖਾਂ ਦਾ ਦਾਅ ਹੈ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ, ਬਣੇ ਰਹੋ ਇਸੇ ਤਰ੍ਹਾਂ ਸਾਡੇ ਨਾਲ। ਤੇ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਜੁੜੇ ਨੇ। ਜ਼ਿੰਦਗੀ ਚ ਅਹਿਮ ਭੂਮਿਕਾ ਤਿੰਨ ਸ਼ਬਦ ਨਿਭਾਉਂਦੇ ਨੇ, ਬੀਤਿਆ ਕੱਲ ਇੱਕ ਅਨੁਭਵ ਹੁੰਦਾ ਹੈ, ਅੱਜ ਇੱਕ ਤਜਰਬਾ ਤੇ ਆਉਣ ਵਾਲਾ ਕੱਲ ਇੱਕ ਉਮੀਦ। ਆਪਣੇ ਅਨੁਭਵ ਨੂੰ ਤਜਰਬੇ ਦੀ ਸਾਣ ਤੇ ਲਾ, ਆਸ ਉਮੀਦ ਪੂਰੀ ਕੀਤੀ ਜਾ ਸਕਦੀ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਖੂਬ। ਔਰ ਹਮੇਸ਼ਾ ਹੀ ਆਪਣੇ ਤਜਰਬੇ ਚੋਂ ਤੁਸੀਂ ਵੀ ਸਾਡੇ ਨਾਲ ਕੋਈ ਨਾ ਕੋਈ ਜਿਹੜੀ ਸਾਂਝ ਪਾਉਂਦੇ, ਉਹਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲਦਾ, ਮੈਂ ਅਕਸਰ ਕਹਿੰਦੀ ਹੁੰਦੀ ਹਾਂ। ਔਰ ਗਿੱਲ ਸਾਹਿਬ, ਇਸੇ ਤਰ੍ਹਾਂ ਸਾਡੇ ਨਾਲ ਸਾਂਝ ਜਿਹੜੀ ਹੈ ਬਣਾਈ ਰੱਖਿਆ ਕਰੋ, ਔਰ ਬਹੁਤ ਚੰਗਾ ਲੱਗਦਾ ਤੁਹਾਡੇ ਵਰਗੇ ਦੋਸਤਾਂ ਤੋਂ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ। ਤੇ ਅੱਗੇ ਜੀ ਵਟਸਐਪ ਦੇ ਰਾਹੀਂ ਮੇਰੇ ਤੱਕ ਜਿਹੜਾ ਸੁਨੇਹਾ ਪਹੁੰਚਿਆ ਜੀ, ਉਹ ਹੈਗਾ ਕੁਲਦੀਪ ਕੌਰ ਹੋਰਾਂ ਦਾ। ਉਹਨਾਂ ਨੇ ਵੀ ਇੱਕ ਸੋਹਣਾ ਜਿਹਾ ਵਿਚਾਰ ਭੇਜਿਆ ਜੀ, ਸਾਡੇ ਜੀਵਨ ਦੀ ਨੀਰਸਤਾ ਦਾ ਕਾਰਨ ਸਕੂਨ ਦੀ ਕਮੀ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਆਪਣੇ ਜੀਵਨ 'ਚ ਸਕੂਨ ਦੀ ਖੋਜ ਕਰਦੇ ਕਰਦੇ ਦੂਜਿਆਂ ਦੇ ਸੁੱਖ ਸਕੂਨ ਨੂੰ ਹੀ ਤਹਿਸ ਨਹਿਸ ਕਰ ਦਈਏ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਚਾਰ ਹੈ ਔਰ ਬਹੁਤ ਡੂੰਘੀ ਸੋਚ ਦੇ ਨਾਲ ਤੁਸੀਂ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਬਿਲਕੁਲ ਕਈ ਵਾਰ ਹੁੰਦਾ ਇੱਦਾਂ ਹੀ ਆ ਕਿ ਆਪਣਾ ਸਕੂਨ ਲੱਭਦੇ ਲੱਭਦੇ ਅਸੀਂ ਦੂਸਰਿਆਂ ਦੇ ਸੁੱਖ ਸਕੂਨ ਦੇ ਵਿੱਚ ਜ਼ਰੂਰ ਹਲਚਲ ਜਿਹੜੀ ਆ ਉਹ ਮਚਾ ਦਿੰਦੇ ਹਾਂ। ਸੋ ਇਹ ਗੱਲ ਦਾ ਜਿਹੜਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਅੱਗੇ ਸਾਡੇ ਨਾਲ ਜਿਹੜੀ ਸਾਂਝ ਹੈ ਜੀ ਉਹ ਪਾਈ ਹੈ ਚਹਿਲ ਸਾਹਿਬ ਨੇ। ਸੋ ਜਿਵੇਂ ਮੈਂ ਇਹਨਾਂ ਨੂੰ ਪੁੱਛਦੀ ਹੁੰਦੀ ਹਾਂ ਹਮੇਸ਼ਾ ਵੀ, ਭਾਈ ਆਪਣਾ ਪੂਰਾ ਨਾਮ ਵੀ ਸਾਡੇ ਨਾਲ ਕਦੇ ਕਦੇ ਸਾਂਝਾ ਕਰਦਿਆ ਕਰੋ, ਪਰ ਚਹਿਲ ਸਾਹਿਬ ਤੁਸੀਂ ਹਮੇਸ਼ਾ ਸਾਡੇ ਨਾਲ ਖਬਰਾਂ ਦੀ ਸਾਂਝ ਪਾਉਂਦੇ ਹੋ, ਬਹੁਤ ਚੰਗਾ ਲੱਗਦਾ। ਤੇ ਅੱਜ ਵੀ ਉਹਨਾਂ ਨੇ SBS ਦੇ ਹਵਾਲੇ ਦੇ ਨਾਲ ਇੱਕ ਖਬਰ ਸਾਡੇ ਨਾਲ ਸਾਂਝੀ ਕੀਤੀ ਹੈ ਜੀ ਕਿ ਹਰ 8 ਘੰਟਿਆਂ 'ਚ ਇੱਕ ਔਰਤ NRI ਪਤੀ ਤੋਂ ਤੰਗ ਹੋ ਕੇ ਪਰਿਵਾਰ ਤੋਂ ਮਦਦ ਮੰਗਦੀ ਹੈ। ਸੋ ਭਾਰਤ ਸਰਕਾਰ ਮੁਤਾਬਕ ਪਿਛਲੇ 3 ਸਾਲਾਂ ਦੌਰਾਨ 3000 ਤੋਂ ਵੱਧ ਔਰਤਾਂ ਨੇ ਵਿਦੇਸ਼ਾਂ 'ਚ ਵਸਦੇ ਆਪਣੇ ਪਤੀਆਂ ਵੱਲੋਂ ਤੰਗ ਪਰੇਸ਼ਾਨ ਸਰੀਰਕ ਕੁੱਟ ਮਾਰ ਜਾਂ ਛੱਡ ਦਿੱਤੇ ਜਾਣ ਕਾਰਨ ਸਹਾਇਤਾ ਮੰਗੀ ਹੈ। ਬਿਲਕੁਲ ਜੀ, ਇਹ ਅੰਕੜੇ ਜਿਹੜੇ ਉਹ ਦਿਨ ਬ ਦਿਨ ਵੱਧਦੇ ਜਾ ਰਹੇ ਆ ਤੇ ਇਸੇ ਕਰਕੇ ਜਿਹੜੇ ਬਾਹਰਲੀਆਂ ਕੰਟਰੀਜ਼ ਆ, ਆਸਟ੍ਰੇਲੀਆ ਹੋ ਗਿਆ ਜਾਂ ਕੈਨੇਡਾ ਹੋ ਗਿਆ, ਇਹਨਾਂ ਨੇ ਆਪਣੇ ਕਾਨੂੰਨਾਂ ਦੇ ਵਿੱਚ ਜਿਹੜੀ ਇੱਕ ਤਬਦੀਲੀ ਕੀਤੀ ਆ ਤੇ ਬੜੇ ਸਖਤੀ ਦੇ ਨਾਲ ਜਿਹੜੇ ਡੋਮੈਸਟਿਕ ਵਾਇਲੈਂਸ ਆ ਜਾਂ ਫਿਰ ਘਰੇਲੂ ਹਿੰਸਾ ਦੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਲਾਗੂ ਕੀਤੇ ਜਾਣ ਦੇ ਵਿੱਚ ਇਹ ਲੋਕ ਜਿਹੜੇ ਆ ਕਾਫੀ ਐਕਟਿਵ ਹੋ ਰਹੇ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਇਹ ਖਬਰ ਸਾਂਝੀ ਕੀਤੀ ਆ ਚਾਲ ਸਾਹਿਬ। ਔਰ ਹੁਣ ਮੈਂ ਵੀ ਵੱਧਦੀ ਹਾਂ ਜੀ ਖਬਰਾਂ ਦੇ ਉਸ ਸਿਲਸਿਲੇ ਨੂੰ ਥੋੜਾ ਜਿਹਾ ਵਿਸਥਾਰ ਦੇ ਵਿੱਚ ਲੈ ਕੇ ਜਾਣ ਦੇ ਲਈ। ਤੇ ਜਿਵੇਂ ਮੈਂ ਤੁਹਾਡੇ ਨਾਲ ਸਾਂਝ ਪਾਈ ਸੀਗੀ ਜਿਹੜੀਆਂ ਖਬਰਾਂ ਦੀਆਂ ਸੁਰਖੀਆਂ ਦੇ ਨਾਲ, ਤੇ ਹੁਣ ਆਪਾਂ ਲੈਂਦੇ ਹਾਂ ਜੀ ਵਿਸਥਾਰ ਖਬਰਾਂ ਦਾ। डेरा मुखी खिलाफ दस्तावेज दाखिल हो गया। सो सीबीआई ने सोमवार नूं डेरा सच्चा सौदा च 400 साधुआं नूं नपुंसक बनाए जाण दे मामले नाल जुड़े कुछ होर अहम दस्तावेज जिहड़े आ जी ओह विशेष अदालत दे सपुरद कीते आ। हाल च इस मामले च डेरा मुखी गुरमीत राम रहीम अते दो डाक्टरां खिलाफ चार्जशीट जिहड़ी आ ओह वी दाखिल कीती गई सी। सीबीआई दे वकील सोमवार नूं पंचकूला दी विशेष सीबीआई अदालत च हाजिर होए अते चार्जशीट दीआं जिहड़ीआं कापीआं ਤੇ ਹੋਰ ਦਸਤਾਵੇਜ਼ ਜਿਹੜੇ ਆ ਉਹ ਵੀ ਸੌਂਪ ਦਿੱਤੇ ਗਏ ਆ। ਸੋ ਕੋਰਟ ਇਸ ਮਾਮਲੇ ਦੀ ਜਿਹੜੀ ਸੁਣਵਾਈ ਆ 12 ਫਰਵਰੀ ਨੂੰ ਕਰੇਗੀ। ਸੋ ਅਗਲੀ ਖਬਰ ਵੱਲ ਦੋਸਤੋ ਵੱਧਦੇ ਆ। ਚੱਡਾ ਜਿਹੜੇ ਆ ਜੀ ਉਹ ਚੀਫ਼ ਖਾਲਸਾ ਦੀਵਾਨ ਦੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤੇ ਗਏ। ਚੀਫ਼ ਖਾਲਸਾ ਦੀਵਾਨ ਦੀ ਕਾਰਜਕਾਰਨੀ ਕਮੇਟੀ ਨੇ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ ਨੂੰ ਸੰਸਥਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਇਸ ਦੇ ਨਾਲ ਹੀ ਕਾਰਜਕਾਰਨੀ ਨੇ ਚੱਡਾ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਨੂੰ ਵੀ ਸਵੀਕਾਰ ਕਰ ਲਿਆ। ਹੁਣ ਇਸ ਫੈਸਲੇ ਤੇ ਦੀਵਾਨ ਦੇ ਜਨਰਲ ਹਾਊਸ ਦੀ 6 ਫਰਵਰੀ ਨੂੰ ਰੱਖੀ ਗਈ ਮੀਟਿੰਗ ਚ ਪ੍ਰਵਾਨਗੀ ਲਈ ਜਾਵੇਗੀ ਤੇ ਇਸ ਵਿਚ ਸਾਰੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਮੱਦੇਨਜ਼ਰ ਚਰਨਜੀਤ ਸਿੰਘ ਚੱਡਾ ਦੇ ਅਸਤੀਫੇ ਤੇ ਸੰਸਥਾ ਦੀ ਮੁੱਢਲੀ ਮੈਂਬਰਸ਼ਿਪ ਚੋਂ ਕੱਢਣ ਬਾਰੇ ਆਪਣੀ ਮੋਹਰ ਲਾਉਣਗੇ। ਤੇ ਉਧਰ ਕਾਰਜਕਾਰਨੀ ਨੇ ਇਕ ਹੋਰ ਫੈਸਲਾ ਲੈ ਕੇ ਦੀਵਾਨ ਦੇ ਹੀ ਇਕ ਸਕੂਲ ਦੀ ਪੀੜਤ ਮਹਿਲਾ ਪ੍ਰਿੰਸੀਪਲ ਦੀ ਛੁੱਟੀ ਖਤਮ ਹੋਣ ਤੇ ਅਗਲੀ ਰਿਪੋਰਟ ਸਕੂਲ ਦੇ ਮੈਂਬਰਾਂ ਤੋਂ ਤਲਬ ਕਰ ਲਈ ਹੈ ਤੇ ਇਹ ਉਹੀ ਪ੍ਰਿੰਸੀਪਲ ਹੈ ਜਿਸ ਨਾਲ ਚਰਨਜੀਤ ਸਿੰਘ ਚੱਡਾ ਵੱਲੋਂ ਅਸ਼ਲੀਲ ਹਰਕਤ ਕਰਨ ਦੀ ਵੀਡੀਓ ਜਿਹੜੀ ਹੈ ਵਾਇਰਲ ਹੋਈ ਸੀ। ਬਾਅਦ ਚ ਪੀੜਤ ਔਰਤ ਨੇ ਚੱਡਾ ਵਿਰੁੱਧ ਪੁਲਿਸ ਕੋਲ FIR ਦਰਜ ਕਰਵਾਈ ਸੀ। ਚੀਫ਼ ਖਾਲਸਾ ਦੀਵਾਨ ਨੇ ਚੈਰੀਟੇਬਲ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਸੋਮਵਾਰ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਚ ਸ਼ਾਮਲ ਸਾਰੇ ਮੈਂਬਰਾਂ ਨੇ ਮਤਾ ਪਾਸ ਕਰਕੇ ਚੱਡਾ ਨੂੰ ਸੰਸਥਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਤੇ ਪ੍ਰਧਾਨਗੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਉਹ ਵੀ ਪ੍ਰਵਾਨ ਕਰ ਲਿਆ ਗਿਆ। ਤੇ ਅਗਲੀ ਖਬਰ ਵੱਲ ਵੱਧਦੇ ਹਾਂ ਦੋਸਤੋ। ਤੇ ਅਗਲੀ ਖਬਰ ਹੈ ਜੀ ਕਿ ਨਵਜੋਤ ਸਿੱਧੂ ਦੇ ਬਿਆਨ ਦਾ ਅਸਰ ਹੋਇਆ ਕਿ ਗੈਰ ਕਾਨੂੰਨੀ ਮਾਈਨਿੰਗ ਤੇ ਜਿਹੜੇ ਕੈਪਟਨ ਆ ਉਹਨਾਂ ਨੇ ਆਪਣਾ ਰੁਖ ਜਿਹੜਾ ਉਹ ਸਖ਼ਤ ਕਰ ਦਿੱਤਾ। ਸੋ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਸਰਕਾਰ ਖਿਲਾਫ਼ ਗੈਰ ਕਾਨੂੰਨੀ ਪਟਾਈ ਬਾਰੇ ਕੀਤੀ ਗਈ ਬਿਆਨਬਾਜ਼ੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ ਕਾਨੂੰਨੀ ਮਾਈਨਿੰਗ ਤੇ ਟੈਕਸਾਂ ਦੀ ਚੋਰੀ ਕਰਨ ਵਾਲਿਆਂ ਤੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿਚ ਉਚੇਚੀ ਬਹੁ ਵਿਭਾਗੀ ਸੰਯੁਕਤ ਟੀਮਾਂ ਗਠਿਤ ਕਰਨ ਦੇ ਹੁਕਮ ਕੀਤੇ ਨੇ। ਸਰਕਾਰੀ ਬੁਲਾਰੇ ਅਨੁਸਾਰ ਇਨ੍ਹਾਂ ਟੀਮਾਂ ਵਿਚ ਟੈਕਸ ਮਾਈਨਿੰਗ ਮਾਲ ਤੇ ਪੁਲਿਸ ਵਿਭਾਗਾਂ ਦੇ ਅਫਸਰ ਸ਼ਾਮਲ ਹੋਣਗੇ ਤੇ ਉਨ੍ਹਾਂ ਨੂੰ ਗੈਰ ਕਾਨੂੰਨੀ ਪਟਾਈ ਤੇ ਟੈਕਸਾਂ ਦੀ ਚੋਰੀ ਰੋਕਣ ਲਈ ਨਾਕੇ ਲਾਉਣ ਦਾ ਵੀ ਅਧਿਕਾਰ ਹੋਵੇਗਾ। ਮਾਈਨਿੰਗ ਵਿਭਾਗ ਦੇ ਜਾਇਜ਼ੇ ਲਈ ਵਿੱਤ ਬਾਰੇ ਸਬ ਕਮੇਟੀ ਦੀ ਮੀਟਿੰਗ ਤੋਂ ਬਾਅਦ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਟੋਨ ਕ੍ਰੈਸ਼ਰਾਂ ਉੱਤੇ ਚੌਕਸੀ ਵਧਾਉਣ ਲਈ ਹੁਕਮ ਜਾਰੀ ਕੀਤੇ ਨੇ ਜੋ ਰੂਪਨਗਰ IAS ਨਗਰ ਤੇ ਪਠਾਨਕੋਟ ਨਾਂ ਦੇ 3 ਜ਼ਿਲ੍ਹਿਆਂ ਵਿਚ ਲੱਗੇ ਹੋਏ ਨੇ। 10 ਫਰਵਰੀ ਨੂੰ ਕੀਤੀ ਜਾ ਰਹੀ ਬੋਲੀ ਦੌਰਾਨ 48 ਰੇਤ ਖੱਡਾਂ ਤੇ 3 ਬਜਰੀ ਦੀਆਂ ਖੱਡਾਂ ਦੀ ਬੋਲੀ ਹੋਣੀ ਹੈ ਜਦਕਿ 15 ਮਾਰਚ ਨੂੰ ਰੇਤ ਦੀਆਂ 145 ਖੱਡਾਂ ਤੇ ਬਜਰੀ ਦੀਆਂ 18 ਖੱਡਾਂ ਦੀ ਖੁੱਲ੍ਹੀ ਬੋਲੀ ਹੋਵੇਗੀ। ਮੁੱਖ ਮੰਤਰੀ ਨੇ ਬੋਲੀ ਕੀਤੀਆਂ ਗਈਆਂ ਖੱਡਾਂ ਨੂੰ ਕਾਰਜਸ਼ੀਲ ਕਰਨ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣ ਵਾਸਤੇ ਹਦਾਇਤ ਕੀਤੀ ਹੈ। ਮੀਟਿੰਗ ਦੌਰਾਨ ਬਜਰੀ ਦੀਆਂ ਹੋਰ ਖੱਡਾਂ ਦੀ ਸ਼ਨਾਖਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਗਿਆ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਸੋ ਜਿਵੇਂ ਕਿ ਪੁਰਾਣੀ ਵੀਡੀਓ ਨਸ਼ਰ ਹੋਣ ਦੇ ਨਾਲ ਟਾਈਟਲਰ ਨੂੰ ਹੁਣ ਇੱਕ ਘੇਰਾ ਪਿਆ ਤੇ 100 ਸਿੱਖਾਂ ਦੇ ਕਤਲ ਦੀ ਗੱਲ ਜਿਹੜੀ ਆ ਉਸ ਵੀਡੀਓ ਦੇ ਵਿੱਚ ਟਾਈਟਲਰ ਨੇ ਕਹੀ ਹੈ ਤੇ ਦਿੱਲੀ ਕਮੇਟੀ ਵੱਲੋਂ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸੋ DSGPC ਨੇ ਜਾਰੀ ਕੀਤਾ ਸੀ ਜੀ ਉਹ ਸਟਿੰਗ ਵੀਡੀਓ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਟਿੰਗ ਜਾਰੀ ਕੀਤਾ ਹੈ। ਇਸ 'ਚ ਉਹ 100 ਸਿੱਖਾਂ ਨੂੰ ਕਤਲ ਕਰਨ ਦੀ ਗੱਲ ਸਵੀਕਾਰ ਕਰਦੇ ਦਿਸ ਰਹੇ ਨੇ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੋਮਵਾਰ ਨੂੰ ਕੰਸਟੀਟਿਊਸ਼ਨਲ ਕਲੱਬ 'ਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਇਸ ਨਾਲ ਸੰਬੰਧਿਤ 5 ਵੀਡੀਓ ਕਲਿੱਪਾਂ ਜਾਰੀ ਕਰਦਿਆਂ ਟਾਈਟਲਰ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਦੀ ਕਾਪੀ CBI ਤੇ ਹੋਰ ਜਾਂਚ ਏਜੰਸੀਆਂ ਨੂੰ ਸੌਂਪ ਕੇ 24 ਘੰਟੇ ਅੰਦਰ ਗ੍ਰਿਫਤਾਰੀ ਨਾ ਹੋਣ ਤੇ ਵੀ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ। ਅਕਾਲੀ ਸੰਸਦ ਮੈਂਬਰ ਇਸ ਮਾਮਲੇ ਨੂੰ ਸੰਸਦ 'ਚ ਵੀ ਉਠਾਉਣਗੇ। ਸੋ ਕਲਿੱਪ 'ਚ ਕੇਜਰੀਵਾਲ ਨੂੰ ਗੋਲੀ ਲੱਗਣ ਦੀ ਭਵਿੱਖਬਾਣੀ ਵੀ ਕਹਿੰਦੇ ਕੀਤੀ ਗਈ ਹੈ ਤੇ ਦੂਸਰੇ ਪਾਸੇ ਗਾਂਧੀ ਪਰਿਵਾਰ ਤੇ ਦਰਜ ਹੋਵੇ ਕੇਸ ਕਿਹਾ ਜੀ ਸੁਖਬੀਰ ਸਿੰਘ ਬਾਦਲ ਨੇ। ਸੋ ਸੁਖਵੀਰ ਸਿੰਘ ਬਾਦਲ ਨੇ 1984 ਦੇ ਦੰਗਿਆਂ ਵਿਚ ਜਗਦੀਸ਼ ਟਾਈਟਲਰ ਖਿਲਾਫ਼ ਸਟਿੰਗ ਆਪਰੇਸ਼ਨ ਦਾ ਵੀਡੀਓ ਸਾਹਮਣੇ ਆਉਣ ਪਿੱਛੋਂ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿਚ ਟਾਈਟਲਰ ਸ਼ਰੇਆਮ ਕਹਿ ਰਿਹਾ ਕਿ 1984 ਵਿਚ ਦਿੱਲੀ ਚ ਹੋਏ 100 ਸਿੱਖਾਂ ਦੇ ਕਤਲੇਆਮ ਪਿੱਛੇ ਉਸਦਾ ਹੱਥ ਹੈ। ਉਹ ਇਹ ਵੀ ਦੱਸ ਰਿਹਾ ਕਿ ਕਾਂਗਰਸ ਹਾਈਕਮਾਨ ਵੱਲੋਂ ਉਸ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਜਾਂ ਫਿਰ ਰਾਜ ਸਭਾ ਸੀਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਖੁਲਾਸੇ 1984 ਦੇ ਕਤਲੇਆਮ ਵਿਚ ਗਾਂਧੀ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਨੂੰ ਸਿੱਧ ਕਰਦੇ ਨੇ। ਸੋ ਵਧਦੇ ਆ ਜੀ ਅਗਲੀ ਖਬਰ ਵੱਲ ਤੇ ਪਾਈਪਾਂ ਦੇ ਰਾਹੀਂ ਹੁਣ ਮਿਲੇਗੀ ਜੀ ਰਸੋਈ ਗੈਸ। ਇਸ ਖਬਰ ਦੇ ਉੱਤੇ ਵੀ ਝਾਤ ਪਾਉਂਦੇ ਆ। ਸੋ ਪਾਈਪਾਂ ਰਾਹੀਂ ਰਸੋਈ ਗੈਸ ਮਿਲਣ ਦੇ ਜਿਹੜੇ ਆਸਾਰੇ ਆ ਉਹ ਬਣ ਰਹੇ ਆ। ਸੋ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਘਰੇਲੂ ਗੈਸ ਪਾਈਪ ਲਾਈਨ ਰਾਹੀਂ ਮੁਹੱਈਆ ਕਰਵਾਉਣ ਲਈ ਠੋਸ ਤੇ ਲੋਕ ਪੱਖੀ ਨੀਤੀ ਜਿਹੜੀ ਆ ਉਹ ਬਣਾਈ ਗਈ ਆ। ਸੋ ਸੂਬੇ ਦੇ ਸਾਰੇ ਯਾਨੀ 167 ਸ਼ਹਿਰਾਂ ਕਸਬਿਆਂ ਨੂੰ ਦਾਇਰੇ ਚ ਲੈਣ ਦੀ ਜਿਹੜੀ ਤਜਵੀਜ਼ ਆ ਉਹ ਰੱਖੀ ਗਈ ਆ। ਤੇ ਪਹਿਲੇ ਪੜਾਅ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਮੋਹਾਲੀ, ਫਤਿਹਗੜ੍ਹ ਸਾਹਿਬ ਤੇ ਰੂਪਨਗਰ ਚ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਜਾਣਾ। ਸੋ ਉਹਨਾਂ ਨੇ ਅਜੇ ਇਹ ਲੋਕ ਪੱਖੀ ਨੀਤੀ ਜਿਹੜੀ ਆ ਬਣਾਈ ਆ। ਉਹਨਾਂ ਕਿਹਾ ਕਿ ਭਾਵੇਂ ਪਾਈਪ ਲਾਈਨ ਰਾਹੀਂ ਗੈਸ ਦੀ ਸਪਲਾਈ ਅਤੇ ਪੈਟਰੋਲੀਅਮ ਐਂਡ ਨੈਚੁਰਲ ਗੈਸ ਰੈਗੂਲੇਟਰੀ ਬੋਰਡ ਵੱਲੋਂ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਸ਼ਹਿਰੀ ਵਾਸੀਆਂ ਨੂੰ ਪਾਈਪ ਲਾਈਨ ਦੀ ਸਪਲਾਈ ਦੇਣ ਦਾ ਅਧਿਕਾਰ ਖੇਤਰ ਸੰਬੰਧਿਤ ਨਗਰ ਨਿਗਮ, ਨਗਰ ਕੌਂਸਲ ਜਾਂ ਨਗਰ ਪੰਚਾਇਤ ਕੋਲ ਹੈ। PNGRB ਵੱਲੋਂ ਇਜਾਜ਼ਤ ਉਪਰੰਤ ਸਬੰਧਤ ਕੰਪਨੀਆਂ ਸ਼ਹਿਰੀ ਸਥਾਨਕ ਸਰਕਾਰਾਂ ਇਕਾਈਆਂ ਨੂੰ ਨਵੀਂ ਬਣਾਈ ਨੀਤੀ ਤਹਿਤ ਨਿਰਧਾਰਿਤ ਪ੍ਰਤੀ ਸਾਲ ਕਿਰਾਏ ਦਾ ਭੁਗਤਾਨ ਕਰੇਗੀ ਜਿਸ ਨਾਲ ਸ਼ਹਿਰੀ ਇਕਾਈਆਂ ਦੀ ਆਰਥਿਕ ਤੌਰ ਉੱਤੇ ਆਤਮ ਨਿਰਭਰ ਹੋਣਗੀਆਂ। ਸ਼ਹਿਰੀ ਇਕਾਈਆਂ ਜਿਹੜੀਆਂ ਆਰਥਿਕ ਤੌਰ ਤੇ ਆਤਮ ਨਿਰਭਰ ਹੋਣਗੀਆਂ ਤੇ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਜਵੀਜ਼ ਨੀਤੀ ਵਿੱਚ ਕੰਪਨੀਆਂ ਵੱਲੋਂ ਉਮਰ ਭਰ ਲਈ ਇਕੱਠਾ ਹੀ ਕਿਰਾਇਆ ਭਰਿਆ ਜਾਣਾ ਸੀ ਜੋ ਕਿ ਬਹੁਤ ਵੱਡੀ ਰਕਮ ਬਣਨੀ ਸੀ। ਸੋ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ PNGRB ਵੱਲੋਂ ਵਾਜਬ ਕੀਮਤਾਂ ਤੈਅ ਕਰਨ ਲਈ ਸੁਝਾਅ ਵੀ ਦਿੱਤਾ ਗਿਆ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਭਾਗ ਨੇ ਹੁਣ ਯਕਮੁਸ਼ਤ ਕਿਰਾਏ ਦੀ ਬਜਾਏ ਪ੍ਰਤੀ ਸਾਲ ਕਿਰਾਇਆ ਲੈਣ ਦਾ ਫੈਸਲਾ ਕੀਤਾ। ਸੋ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਇਸ ਨੀਤੀ ਨਾਲ ਹੁਣ ਪਾਈਪ ਲਾਈਨ ਲਈ ਹਰ ਤਰ੍ਹਾਂ ਦਾ ਸ਼ਹਿਰੀ ਖਪਤਕਾਰ ਵਾਜਬ ਕੀਮਤਾਂ ਤੇ ਗੈਸ ਹਾਸਲ ਕਰ ਸਕੇਗਾ ਜਿਸ ਵਿਚ ਘਰੇਲੂ ਵਰਤੋਂ, ਟਰਾਂਸਪੋਰਟੇਸ਼ਨ, ਵਪਾਰਕ ਅਤੇ ਉਦਯੋਗਾਂ ਲਈ ਵਰਤੋਂ ਸ਼ਾਮਲ ਹੈ। ਇਸ ਨਾਲ ਗੈਸ ਦੀ ਚੋਰੀ ਨੂੰ ਵੀ ਨੱਥ ਪਵੇਗੀ। ਸਿੱਧੂ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਮੋਹਾਲੀ, ਫਤਿਹਗੜ੍ਹ ਸਾਹਿਬ ਤੇ ਰੂਪਨਗਰ ਵਿਚ PNGRB ਵੱਲੋਂ ਕੰਪਨੀਆਂ ਨੂੰ ਪਾਈਪ ਲਾਈਨ ਰਾਹੀਂ ਗੈਸ ਸਪਲਾਈ ਲਈ ਇਜਾਜ਼ਤ ਦੇ ਦਿੱਤੀ ਗਈ ਹੈ ਜਿੱਥੇ ਇਹ ਕੰਮ ਸ਼ੁਰੂ ਹੋ ਰਿਹਾ ਹੈ। ਇਸ ਸੰਬੰਧ ਵਿਚ ਖਾਸ ਤੌਰ ਤੇ ਦੱਸਣਾ ਬਣਦਾ ਕਿ ਦੂਜੇ ਪੜਾਅ ਵਿਚ ਪਟਿਆਲਾ, ਮੋਗਾ, ਸੰਗਰੂਰ, ਬਰਨਾਲਾ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਵਿਚ PNGRP ਵੱਲੋਂ ਕੰਪਨੀਆਂ ਨੂੰ ਇਜਾਜ਼ਤ ਦੇਣ ਲਈ ਚੁਣਿਆ ਗਿਆ ਜਿੱਥੇ ਇਹ ਕੰਮ ਜਲਦ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੰਜਾਬ ਦੇ ਸਾਰੇ 167 ਸ਼ਹਿਰਾਂ ਕਸਬਿਆਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਜਾਵੇਗਾ। ਸੋ ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਅਗਲੀ ਖਬਰ ਜਿਹੜੀ ਹੈ ਜੀ ਉਹ ਹੈ ਕਿ ਆਸਟ੍ਰੇਲੀਆ ਦੇ ਵਿਚ ਭਾਰਤੀ ਮੂਲ ਦੇ ਕਾਰੋਬਾਰੀ ਤੇ ਡਰਾਈਵਰਾਂ ਨੂੰ ਤਨਖਾਹ ਨਾ ਦੇਣ ਦਾ ਜਿਹੜਾ ਦੋਸ਼ ਹੈ ਉਹ ਲੱਗਿਆ। ਸੋ ਆਸਟ੍ਰੇਲੀਆ ਦੀ ਫੈਡਰਲ ਕੋਰਟ ਨੇ ਦਰਜਨ ਭਰ ਪੰਜਾਬੀ ਟਰੱਕ ਡਰਾਈਵਰਾਂ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਟਰੱਕ ਕੰਪਨੀ ਦੇ ਮਾਲਕ ਨੂੰ ਜੁਰਮਾਨਾ ਲਾਇਆ। ਇਕ ਟਰਾਂਸਪੋਰਟ ਕੰਪਨੀ ਦੇ ਭਾਰਤੀ ਮੂਲ ਦੇ ਮਾਲਕ ਤੇ ਕੰਪਨੀ ਦੇ ਡਰਾਈਵਰਾਂ ਨੂੰ ਘੱਟ ਤਨਖਾਹ ਦੇਣ ਦੇ ਦੋਸ਼ ਲੱਗੇ ਸਨ। ਅਦਾਲਤ ਵੱਲੋਂ ਕੰਪਨੀ ਨੂੰ ਡਰਾਈਵਰਾਂ ਦੀ ਤਨਖਾਹ, ਓਵਰ ਟਾਈਮ ਤੇ ਹੋਰ ਬਕਾਇਆ ਰਾਸ਼ੀ ਅਦਾ ਕਰਨ ਲਈ ਕੁੱਲ 4,68,000 ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਕੀਤਾ ਗਿਆ। ਇਸ ਟਰਾਂਸਪੋਰਟ ਕੰਪਨੀ ਲਈ ਕੰਮ ਕਰਨ ਵਾਲੇ 10 ਟਰੱਕ ਡਰਾਈਵਰਾਂ ਨੂੰ ਫੇਅਰ ਵਰਕ ਓਮਬਰਡਸਮੈਨ ਰਾਹੀਂ ਕੀਤੀ ਗਈ ਕਾਨੂੰਨੀ ਕਾਰਵਾਈ ਮਗਰੋਂ $3,74,000 ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ। ਇਹ ਕੰਪਨੀ ਸੂਬਾ ਨਿਊ ਸਾਊਥ ਵੇਲਸ, ਨਾਰਦਰਨ ਟੈਰੀਟਰੀ ਤੇ ਪੱਛਮੀ ਆਸਟ੍ਰੇਲੀਆ ਵਿਚ ਪੈਟਰੋਲੀਅਮ ਪਦਾਰਥ ਲਿਆਉਂਦੀ ਅਤੇ ਲਿਜਾਂਦੀ ਹੈ। ਕੰਪਨੀ ਵੱਲੋਂ 2007 ਤੋਂ 2009 ਦਰਮਿਆਨ ਸਰਕਾਰੀ ਹੁਕਮਾਂ ਅਨੁਸਾਰ ਡਰਾਈਵਰਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਫੇਅਰ ਵਰਕ ਓਮਬਰਡਸਮੈਨ ਰਾਹੀਂ ਕੀਤੀ ਗਈ ਜਾਂਚ ਅਤੇ ਕਾਨੂੰਨੀ ਕਾਰਵਾਈ ਮਗਰੋਂ ਸਾਊਥ ਆਸਟ੍ਰੇਲੀਆ ਦੇ ਉਦਯੋਗਿਕ ਰਿਲੇਸ਼ਨਸ ਕੋਰਟ ਨੇ ਕੰਪਨੀ ਨੂੰ ਕੁੱਲ $93,000 ਡਾਲਰ ਦਾ ਜੁਰਮਾਨਾ ਲਾਇਆ ਤੇ ਇਸ ਦੇ ਨਾਲ ਹੀ 10 ਟਰੱਕ ਡਰਾਈਵਰਾਂ ਨੂੰ ਉਨ੍ਹਾਂ ਦੀ ਵਧੀ ਤਨਖਾਹ ਲਈ $3,74,487 ਡਾਲਰ ਦੀ ਅਦਾਇਗੀ ਕਰਨ ਨੂੰ ਵੀ ਕਿਹਾ। ਕੰਪਨੀ ਨੇ ਅਦਾਲਤ ਕੋਲ ਫੇਅਰ ਵਰਕ ਖਿਲਾਫ਼ ਅਪੀਲ ਕੀਤੀ ਜਿਸ ਨੂੰ ਫੈਡਰਲ ਕੋਰਟ ਨੇ ਖਾਰਜ ਕਰ ਦਿੱਤਾ। ਫੇਅਰ ਵਰਕ ਓਮਬਰਡਸਮੈਨ ਦੇ ਅਧਿਕਾਰੀ ਨੈਟਲੀ ਜੇਮਸ ਨੇ ਕਿਹਾ ਕਿ ਇਹ ਆਰਥਿਕ ਸ਼ੋਸ਼ਣ ਦਾ ਮਾਮਲਾ ਸੀ ਤੇ ਕੇਸ ਵਿਚ ਕੰਪਨੀ ਵੱਲੋਂ ਡਰਾਈਵਰਾਂ ਨੂੰ ਬਣਦੀ ਤਨਖਾਹ ਨਾ ਦੇਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਕਾਮੇ ਬਿਨਾਂ ਝਿਜਕ ਆਪਣੇ ਨਾਲ ਹੁੰਦੀ ਬੇਇਨਸਾਫੀ ਵਿਰੁੱਧ ਫੇਅਰ ਵਰਕ ਕੋਲ ਪਹੁੰਚ ਸਕਦੇ ਨੇ। ਪੰਜਾਬੀ ਤੇ ਹਿੰਦੀ ਸਮੇਤ 32 ਭਾਸ਼ਾਵਾਂ ਵਿਚ ਇੱਥੇ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਨੇ। ਸੋ ਅਗਲੀ ਖ਼ਬਰ ਹੈ ਜੀ, ਬ੍ਰਿਟਿਸ਼ ਯੂਨੀਵਰਸਿਟੀਆਂ ਦੇ ਵਿਚ ਦਾਖਲੇ ਲਈ ਭਾਰਤੀ ਪਾੜੇ ਜਿਹੜੇ ਆ ਹੁਣ ਪੱਬਾਂ ਭਾਰ ਹੋਏ ਹੋਏ ਆ, ਤੇ ਪਿਛਲੇ ਸਾਲਾਂ ਨਾਲੋਂ ਇਸ ਸਾਲ 36% ਵੱਧ ਅਰਜ਼ੀਆਂ ਜਿਹੜੀਆਂ ਆ ਉਹ ਪਹੁੰਚੀਆਂ ਨੇ ਇਹਨਾਂ ਯੂਨੀਵਰਸਿਟੀਆਂ ਦੇ ਵਿਚ। ਸੋ ਬਰਤਾਨੀਆ ਦੀਆਂ ਯੂਨੀਵਰਸਿਟੀਆਂ ਚ ਹੁੰਦੇ ਵੱਖ ਵੱਖ ਕੋਰਸਾਂ ਦੇ ਦਾਖਲਿਆਂ ਲਈ ਭਾਰਤੀ ਵਿਦਿਆਰਥੀਆਂ ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 36% ਵਾਧਾ ਦਰਜ ਕੀਤਾ ਗਿਆ। ਬਰਤਾਨੀਆ ਦੇ ਸੈਂਟਰਲਾਈਜ ਯੂਨੀਵਰਸਿਟੀ ਐਪਲੀਕੇਸ਼ਨ ਸਿਸਟਮ UCAS ਨੇ ਕਿਹਾ ਕਿ ਇਸ ਸਾਲ ਬਰਤਾਨੀਆ ਵਿਚਲੀਆਂ ਯੂਨੀਵਰਸਿਟੀਆਂ ਚ ਅੰਡਰ ਗ੍ਰੈਜੂਏਟ ਕੋਰਸਾਂ ਚ ਦਾਖਲੇ ਲਈ ਭਾਰਤ ਤੋਂ 4,470 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਨੇ। ਹਾਲਾਂਕਿ ਇਨ੍ਹਾਂ ਅੰਕੜਿਆਂ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਕਿੰਨੇ ਭਾਰਤੀ ਵਿਦਿਆਰਥੀ ਇਨ੍ਹਾਂ ਕੋਰਸਾਂ ਚ ਦਾਖਲਾ ਲੈਣ ਚ ਕਾਮਯਾਬ ਹੋਣਗੇ, ਪਰ ਇਸ ਤੋਂ ਬਰਤਾਨੀਆ ਚ ਉੱਚ ਸਿੱਖਿਆ ਲਈ ਭਾਰਤੀ ਵਿਦਿਆਰਥੀਆਂ ਚ ਵੱਧ ਰਿਹਾ ਰੁਝਾਨ ਸਪਸ਼ਟ ਹੋ ਰਿਹਾ। ਸੋ UCAS ਦੇ ਨਾਲ ਹੀ ਯੂਰੋਪੀਅਨ ਯੂਨੀਅਨ ਤੋਂ ਵੀ ਆਈਆਂ ਬਹੁਤ ਸਾਰੀਆਂ ਅਰਜ਼ੀਆਂ ਬਾਰੇ ਖੁਲਾਸਾ ਕੀਤਾ ਗਿਐ। UCAS ਦੇ ਵਿਦੇਸ਼ੀ ਮਾਮਲਿਆਂ ਬਾਰੇ ਨਿਰਦੇਸ਼ਕ ਹੈਲਨ ਬੋਰਨ ਨੇ ਕਿਹਾ ਕਿ ਬਰਤਾਨਵੀ ਯੂਨੀਵਰਸਿਟੀਆਂ ਆਪਣੇ ਪੜ੍ਹਾਈ ਦੇ ਮਿਆਰ ਅਤੇ ਤਜਰਬੇ ਕਾਰਨ ਯੂਰੋਪੀਅਨ ਯੂਨੀਅਨ ਤੇ ਹੋਰ ਮੁਲਕਾਂ ਦੇ ਵਿਦਿਆਰਥੀਆਂ ਚ ਬਹੁਤ ਮਕਬੂਲ ਹਨ। ਸੋ ਅਗਲੀ ਖ਼ਬਰ ਵੱਲ ਵਧਦੇ ਹਾਂ ਜੀ, ਤੇ ਬਹੁਤ ਸਾਰੀਆਂ ਜਿਹੜੀਆਂ ਖ਼ਬਰਾਂ ਉਹ ਅਸੀਂ ਵੈਸੇ ਸਾਂਝੀਆਂ ਕਰ ਹੀ ਚੁੱਕੇ ਹਾਂ, ਪਰ ਇੱਕ ਹੋਰ ਖ਼ਬਰ ਜਿਹੜੀ ਹੈ ਕਿ ਬਿਗ ਬੀ ਉਹਨਾਂ ਨੂੰ ਡੀਲਿਟ ਦੀ ਜਿਹੜੀ ਉਪਾਧੀ ਆ ਉਹ ਦਿੱਤੀ ਜਾ ਰਹੀ ਹੈ, ਤੇ ਦੇਖਦੇ ਹਾਂ ਜੀ ਕਿ ਇਸ ਖ਼ਬਰ ਦਾ ਵਿਸਥਾਰ ਕੀ ਹੈ। ਸੋ ਬਿਗ ਬੀ ਯਾਨੀ ਕਿ ਅਸੀਂ ਜਿਹਨਾਂ ਨੂੰ ਅਮਿਤਾਭ ਬੱਚਨ ਹੋਰਾਂ ਦੇ ਨਾਮ ਦੇ ਨਾਲ ਜਾਣਦੇ ਹਾਂ, ਔਰ ਬੜੇ ਹਰਮਨ ਪਿਆਰੇ ਉਹ ਕਲਾਕਾਰ ਨੇ, ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਖਾਸ ਥਾਂ ਜਿਹੜੀ ਹੈ ਉਹ ਬਣਾਈ ਹੈ, ਔਰ ਉਮਰ ਦੇ ਇਸ ਦੌਰ ਦੇ ਵਿੱਚ ਵੀ ਉਹ ਓਨੇ ਹੀ ਪਾਪੂਲਰ ਨੇ, ਓਨੇ ਹੀ ਪਸੰਦ ਕੀਤੇ ਜਾਂਦੇ ਨੇ ਫਿਲਮੀ ਦੁਨੀਆਂ ਦੇ ਵਿੱਚ। ਸੋ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜੀ ਡੀਲਿਟ ਦੀ ਡਿਗਰੀ। ਰਵਿੰਦਰ ਭਾਰਤੀ ਯੂਨੀਵਰਸਿਟੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਡੀ ਲਿਟ ਦੀ ਉਪਾਧੀ ਨਾਲ ਸਨਮਾਨਿਤ ਕਰੇਗੀ। ਜਾਣਕਾਰੀ ਅਨੁਸਾਰ ਬਿਗ ਬੀ ਨੂੰ ਹਿੰਦੀ ਸਿਨੇਮਾ ਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਡੀ ਲਿਟ ਨਾਲ ਨਿਵਾਜਿਆ ਜਾਵੇਗਾ। ਕਿਹਾ ਗਿਆ ਕਿ ਯੂਨੀਵਰਸਿਟੀ ਦੇ ਚਾਂਸਲਰ ਤੇ ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਵੱਲੋਂ ਅਮਿਤਾਭ ਨੂੰ ਇਸ ਸਬੰਧੀ ਸੱਦਾ ਪੱਤਰ ਵੀ ਭੇਜਿਆ ਜਾ ਚੁੱਕਿਆ। 18 ਮਈ ਨੂੰ ਹੋਣ ਵਾਲੇ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਚ ਬਿਗ ਬੀ ਨੂੰ ਡੀ ਲਿਟ ਦੀ ਉਪਾਧੀ ਦਿੱਤੀ ਜਾਵੇਗੀ, ਤੇ ਕਨਵੋਕੇਸ਼ਨ ਸਮਾਰੋਹ ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਕਈ ਵਿਸ਼ੇਸ਼ ਮਹਿਮਾਨਾਂ ਦੇ ਆਉਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਸੋ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਅੱਜ ਇੰਨੀਆਂ ਖ਼ਬਰਾਂ ਜਿਹੜੀਆਂ ਉਹ ਸ਼ਾਮਲ ਕਰਾਂਗੇ, ਤੇ ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਆਪਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ। ਪਰ ਕੁਛ ਖਾਸ ਮੁੱਦਿਆਂ ਦੇ ਉੱਤੇ ਜ਼ਰੂਰ ਜਿਹੜੀ ਗੱਲਬਾਤ ਆ ਉਹ ਅਸੀਂ ਕਰਨੀ ਆ, ਜਿਨ੍ਹਾਂ ਦੇ ਵਿੱਚ ਮੈਂ ਅੱਜ ਇੱਕ ਜਿਹੜਾ ਆਰਟੀਕਲ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੀ, ਜਿਹੜਾ ਕਿ ਅੱਜ ਦੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕੀ ਪੰਨੇ ਦੇ ਉੱਤੇ ਛਪਿਆ। ਅਸੀਂ ਹਰ ਰੋਜ਼ ਜਿਹੜੀ ਗੱਲ ਕਰਦੇ ਹਾਂ ਜੀ ਗੈਂਗ ਵਾਰ ਦੀ ਔਰ ਗੈਂਗਸਟਰਾਂ ਦੀ, ਹਨਾ, ਜਿਹੜੀ ਕਿ ਸਮਾਜ ਦੇ ਲਈ ਇੱਕ ਬਹੁਤ ਵੱਡੀ ਚਿੰਤਾ ਬਣੇ ਹੋਏ ਆ, ਔਰ ਬਹੁਤ ਜ਼ਿਆਦਾ ਘੁੱਖਣ ਦੀ ਗੱਲ ਇਹ ਆ ਕਿ ਦੇਖੋ ਕਈ ਵਾਰ ਜਦੋਂ ਚਿੱਟੇ ਦਾ ਦੌਰ ਚੱਲਦਾ ਤਾਂ ਫਿਰ ਚਿੱਟਾ ਜਿਹੜਾ ਆ ਉਹ ਸਾਡੀ ਚਿੰਤਾ ਦਾ ਵਿਸ਼ਾ ਬਣ ਜਾਂਦਾ, ਜਦੋਂ ਨਸ਼ਾ ਜਿਹੜਾ ਆ ਉਹ ਸਾਡੀ ਚਿੰਤਾ ਦਾ ਵਿਸ਼ਾ ਬਣ ਜਾਂਦਾ, ਤੇ ਹੁਣ ਇੱਕ ਇਹੋ ਜਿਹਾ ਦੌਰ ਚੱਲ ਰਿਹਾ ਜਿਹਦੇ ਵਿੱਚ ਇਹ ਗੈਂਗਸਟਰ ਜਿਹੜੇ ਆ ਜੀ ਉਹ ਸਾਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਆ। ਪਰ ਉਸ ਤੋਂ ਵੀ ਅੱਗੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀਆਂ ਗੈਂਗ ਵਾਰਾਂ ਚੱਲਦੀਆਂ ਨੇ ਜਾਂ ਉਹਨਾਂ ਦੇ ਵਿੱਚ ਜਿਹੜੇ ਗੈਂਗਸਟਰ ਇਸ ਵੇਲੇ ਖਤਰਨਾਕ ਇੱਕ ਮਾਹੌਲ ਜਿਹੜਾ ਆ ਉਹ ਦੇ ਰਹੇ ਆ ਸਮਾਜ ਨੂੰ, ਪਰ ਪਾਕਿਸਤਾਨ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਇਸ ਵੇਲੇ ਚੱਲ ਰਿਹਾ ਉਹਦੇ ਬਾਬਤ ਜਿਹੜੀ ਸੰਪਾਦਕੀ ਆ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਕਿ ਪਾਕਿਸਤਾਨ ਦੇ ਵਿੱਚ ਵਿਆਹਾਂ ਦੀਆਂ ਜਿਹੜੀਆਂ ਜਾਨਲੇਵਾ ਤਜਵੀਜ਼ਾਂ ਆ ਉਹਨਾਂ ਦੇ ਵਿੱਚ ਜਿਹੜੀਆਂ ਔਰਤਾਂ ਆ ਉਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ। ਸੋ ਰਫੀਆ ਜ਼ਕਾਰੀਆ ਦਾ ਇੱਕ ਅੱਜ ਆਰਟੀਕਲ ਛਪਿਆ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ, ਤੇ ਇਹਦੇ ਨਾਲ ਹੀ ਆਪਾਂ ਅੱਜ ਕ੍ਰਿਕਟ ਦੇ ਜਿਹੜੇ ਚੰਗੇ ਦਿਨ ਆਏ ਨੇ ਉਹਨਾਂ ਦੇ ਉੱਤੇ ਵੀ ਅੱਜ ਗੱਲਬਾਤ ਕਰਾਂਗੇ। ਸੋ ਖੇਡਾਂ ਦੇ ਉੱਤੇ ਅਸੀਂ ਅੱਜ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਇਓ ਕਿ ਕ੍ਰਿਕਟ ਦੇ ਵਿੱਚ ਜਿਹੜਾ ਇੱਕ ਵਰਲਡ ਕੱਪ ਅੰਡਰ 19 ਵਾਲਾ ਹੋਇਆ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਜਿਹੜੀ ਹੈ ਭਾਰਤ ਨੇ ਆਪਣੇ ਹਿੱਸੇ ਲਈ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਖੇਡਾਂ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਭਵਿੱਖ ਤੁਸੀਂ ਦੇਖਦੇ ਹੋ ਜਾਂ ਫਿਰ ਆਸਟ੍ਰੇਲੀਆ ਤੇ ਇੰਡੀਆ ਦੇ ਵਿੱਚ ਜਿਹੜੀਆਂ ਖੇਡਾਂ ਆ ਜਾਂ ਖਿਡਾਰੀਆਂ ਦਾ ਜਿਹੜਾ ਭਵਿੱਖ ਆ ਉਹ ਤੁਹਾਨੂੰ ਕਿੱਦਾਂ ਦਾ ਨਜ਼ਰ ਆਉਂਦਾ? ਇੱਥੇ ਰਹਿੰਦਿਆਂ ਹੋਇਆਂ ਤੁਸੀਂ ਕੀ ਮਹਿਸੂਸ ਕਰਦੇ ਹੋ ਖੇਡਾਂ ਦੀਆਂ ਸਹੂਲਤਾਂ ਨੂੰ ਲੈ ਕੇ, ਖੇਡਾਂ ਦੇ ਮੈਦਾਨਾਂ ਨੂੰ ਲੈ ਕੇ ਜਾਂ ਫਿਰ ਖੇਡਾਂ ਤੋਂ ਮਿਲਦੇ ਲਾਭਾਂ ਨੂੰ ਲੈ ਕੇ? ਸੋ ਇਹਦੇ ਬਾਬਤ ਅੱਜ ਅਸੀਂ ਗੱਲਬਾਤ ਵੀ ਜ਼ਰੂਰ ਕਰਨੀ ਚਾਹਾਂਗੇ। ਫਿਲਹਾਲ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਤੁਹਾਡੇ ਸੁਨੇਹਿਆਂ ਦੇ ਨਾਲ ਤੇ ਫਿਰ ਗੱਲਬਾਤ ਕਰਾਂਗੇ ਜੀ ਅੱਜ ਖੇਡਾਂ ਦੇ ਉੱਤੇ। ਔਰ ਮੈਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਾਂਗੀ ਇੱਕ ਆਰਟੀਕਲ।
ਮੇਰੇ ਦਿਲ ਦੀਆਂ ਉਹ ਰਮਜ਼ਾਨ ਨੂੰ ਪੜ ਸਕਦੀ ਹੋਵੇ, ਮੈਨੂੰ ਗੁੱਸਾ ਨਾ ਲੱਗੇ ਤੇ ਉਹ ਲੜ ਸਕਦੀ ਹੋਵੇ। ਮੇਰੇ ਦਿਲ ਦੀਆਂ ਉਹ ਰਮਜ਼ਾਨ ਨੂੰ ਪੜ ਸਕਦੀ ਹੋਵੇ, ਮੈਨੂੰ ਗੁੱਸਾ ਨਾ ਲੱਗੇ ਤੇ ਉਹ ਲੜ ਸਕਦੀ ਹੋਵੇ। ਬਰਸਾਂ ਚਈ ਜਾਉ ਬਾਗਾਂ ਵਿੱਚ ਬਹਾਰ ਕੋਈ ਆਵੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆ ਕੋਈ ਆਵੇ। ਮੇਰੇ ਖਾਬਾਂ ਦੀ ਤਸਵੀਰ ਅੱਖਾਂ ਚੋਂ ਬਾਹਰ ਕੋਈ ਆਵੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆ ਕੋਈ ਆਵੇ। ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆਰ ਕੋਈ ਆਵੇ। ਉਹਦੀ ਇੱਕ ਤੱਕਣੀ ਲਈ ਤਾਰਿਆਂ ਤੱਕ ਦਾਰਾ ਵੀ ਤੈਅ ਕਰ ਜਾ, ਉਹਨੂੰ ਪਾਉਣੇ ਨਾਲੋਂ ਪਹਿਲਾਂ ਉਹਨੂੰ ਖੋਣੇ ਤੋਂ ਡਰ ਜਾ। ਉਹਦੀ ਇੱਕ ਤੱਕਣੀ ਲਈ ਤਾਰਿਆਂ ਤੱਕ ਦਾਰਾ ਵੀ ਤੈਅ ਕਰ ਜਾ, ਉਹਨੂੰ ਪਾਉਣੇ ਨਾਲੋਂ ਪਹਿਲਾਂ ਉਹਨੂੰ ਖੋਣੇ ਤੋਂ ਡਰ ਜਾ। ਮੈਨੂੰ ਤੱਕੇ ਕਿਸੇ ਵੀ ਗੈਰ ਦੇ ਨਾਲ ਜੇ ਖਾਰ ਜੋ ਖਾਵੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆਰ ਕੋਈ ਆਵੇ। ਮੇਰੇ ਖਾਬਾਂ ਦੀ ਤਸਵੀਰ ਅੱਖਾਂ ਚੋਂ ਬਾਹਰ ਕੋਈ ਆਵੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆਰ ਕੋਈ ਆਵੇ। ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆਰ ਕੋਈ ਆਵੇ। ਕਿਤੇ ਅੱਖਾਂ ਮੀਚਾਂ ਮੇਰੇ ਦਿਲ ਵਿੱਚ ਫੁੱਲ ਖਿੜ ਜਾਣ ਜੇ ਉਹਨੂੰ ਉਡੀਕਾਂ। ਮੈਨੂੰ ਦਿਖ ਜੇ ਸੁਪਨਿਆਂ ਦੇ ਵਿੱਚ ਜੇ ਕਿਤੇ ਅੱਖਾਂ ਮੀਚਾਂ ਮੇਰੇ ਦਿਲ ਵਿੱਚ ਫੁੱਲ ਖਿੜ ਜਾਣ ਜੇ ਉਹਨੂੰ ਉਡੀਕਾਂ। ਸਾਨੂੰ ਡੁੱਬਦੇ ਵਿੱਚ ਦਰਿਆਵਾਂ ਚੋਂ ਕੱਢ ਤਾਰ ਜੋ ਜਾਵੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆਰ ਕੋਈ ਆਵੇ। ਮੇਰੇ ਖਾਬਾਂ ਦੀ ਤਸਵੀਰ ਅੱਖਾਂ ਚੋਂ ਬਾਹਰ ਕੋਈ ਆਵੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆਰ ਕੋਈ ਆਵੇ। ਮੇਰੀ ਜ਼ਿੰਦਗੀ ਦੇ ਵਿੱਚ ਇਹ ਹੋ ਜਾਈ ਮੁਟਿਆਰ ਕੋਈ ਆਵੇ। ਜੇ ਉਹ ਕਿਤੇ ਛੱਡ ਕੇ ਤੁਰ ਜੇ ਮੇਰੇ ਦਿਲ ਦੇ ਵਿੱਚ ਬਣ ਜ਼ਹਿਰ ਜਹੀ ਉਹਦਾ ਚੇਤਾ ਖੁਰ ਜੇ ਮੈਂ ਟੁੱਟ ਕੇ ਬਿਖਰ ਜਾਵਾਂ ਜੇ ਉਹ ਕਿਤੇ ਛੱਡ ਕੇ ਤੁਰ ਜੇ ਮੇਰੇ ਦਿਲ ਦੇ ਵਿੱਚ ਬਣ ਜ਼ਹਿਰ ਜਹੀ ਉਹਦਾ ਚੇਤਾ ਖੁਰ ਜੇ ਮੇਰੀ ਕਲਮ ਦੇ ਲਿਖੇ ਹੋਏ ਅੱਖਰਾਂ ਨੂੰ ਉਹਦਾ ਪਿਆਰ ਸਜਾਵੇ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਮੁਟਿਆਰ ਕੋਈ ਆਵੇ ਮੇਰੇ ਖਾਬਾਂ ਦੀ ਤਸਵੀਰ ਅੱਖਾਂ ਚੋਂ ਪਾਰ ਕੋਈ ਆਵੇ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਮੁਟਿਆਰ ਕੋਈ ਆਵੇ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਮੁਟਿਆਰ ਕੋਈ ਆਵੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 56
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੈਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਟੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ ਜੀ ਹਾਂ ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
Nanak Bakery, Dandenong, Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਮਸਟਾਊਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ 24 ਘੰਟੇ 7 ਦਿਨ ਤੁਸੀਂ ਸੁਣਦੇ ਹੋ, ਤੇ ਅੱਜ ਦਾ ਪ੍ਰੋਗਰਾਮ ਲਹਿਰਾਂ ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਦੇ ਇਸ ਮੰਚ ਤੇ ਸ਼ਹਿਰ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਇਸ ਵੇਲੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੁਫ਼ਤਗੂ ਆ, ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ, ਤੇ ਇੱਕ ਜਿਹੜੀ ਸਮੱਸਿਆ ਵੱਡੀ ਖੜੀ ਹੋ ਗਈ ਹੈ ਕਿ ਤੁਹਾਡੇ ਸੁਨੇਹੇ ਜਿਹੜੇ ਆ ਜੀ ਉਹ ਸਿੱਧੇ ਰੂਪ ਦੇ ਵਿੱਚ ਪਹੁੰਚ ਨਹੀਂ ਰਹੇ ਮੇਰੇ ਕੋਲ, ਤੇ ਇਸ ਕਰਕੇ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਜ਼ਰੂਰ ਕਰਦੀ ਹਾਂ ਕਿ ਤੁਸੀਂ ਫੋਨ ਕਾਲਸ ਦੇ ਨਾਲ ਆਪਣੀ ਜਿਹੜੀ ਸਾਂਝ ਹੈ ਜ਼ਰੂਰ ਬਣਾ ਸਕਦੇ ਹੋ ਅੱਜ। ਤੇ ਫੋਨ ਕਾਲ ਕਰਨ ਦੇ ਲਈ ਤੁਸੀਂ ਨੰਬਰ ਜਿਹੜਾ ਉਹ ਸਾਡਾ ਜਿਹੜਾ ਹਮੇਸ਼ਾ ਵਾਲਾ ਉਹੀ ਯੂਜ਼ ਕਰ ਸਕਦੇ ਹੋ, 02-85-99-28-11 ਸਾਡਾ ਨੰਬਰ ਹੈ। ਸੋ ਇਸ ਨੰਬਰ ਤੇ ਤੁਸੀਂ ਕਾਲ ਲਗਾ ਕੇ ਸਾਡੇ ਨਾਲ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਪਾ ਸਕਦੇ ਹੋ। ਤੇ ਜਿਵੇਂ ਮੈਂ ਬ੍ਰੇਕ ਤੋਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਇੱਕ ਆਰਟੀਕਲ ਜਿਹੜਾ ਤੁਹਾਡੇ ਨਾਲ ਅੱਜ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ ਮੈਂ, ਔਰ ਉਹਦਾ ਇੱਕ ਕਾਰਨ ਇਹੀ ਹੈ ਕਿ ਅੱਜ ਜਦੋਂ ਅੱਜ ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਬਹੁਤ ਇਹੋ ਜਿਹੀਆਂ ਡੀਂਗਾਂ ਮਾਰਦੇ ਹਾਂ ਕਿ ਔਰਤਾਂ ਜਾਂ ਜਿਹੜੀਆਂ ਲੜਕੀਆਂ ਜਾਂ ਕੁੜੀਆਂ ਜਿਹੜੀਆਂ ਜੀ ਉਹਨਾਂ ਦੇ ਜਿਹੜੇ ਅਧਿਕਾਰ ਆ ਜਾਂ ਉਹਨਾਂ ਦੇ ਹੱਕਾਂ ਦੀ ਗੱਲ ਜਿਹੜੀ ਆ ਉਹ ਸੰਸਾਰ ਪੱਧਰ ਦੇ ਉੱਤੇ ਹੋਣੀ ਸ਼ੁਰੂ ਹੋ ਗਈ ਆ। ਪਰ ਕਿਤੇ ਨਾ ਕਿਤੇ ਜਿਵੇਂ ਸਾਡੇ ਨਾਲ ਚਹਿਲ ਸਾਹਿਬ ਨੇ ਵੀ ਖ਼ਬਰ ਸਾਂਝੀ ਕੀਤੀ ਸੀ SBS ਦੇ ਹਵਾਲੇ ਦੇ ਨਾਲ, ਵੀ ਅੱਜ ਵੀ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਕਿ ਵਿਦੇਸ਼ਾਂ ਦੇ ਵਿੱਚ ਵਸਣ ਵਾਲੀਆਂ ਜਿਹੜੀਆਂ ਕੁਛ ਮਹਿਲਾਵਾਂ ਆ, ਕੁਛ ਕੁੜੀਆਂ ਆ ਜੀ, ਉਹਨਾਂ ਨੂੰ ਉਸ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾਂਦਾ, ਤੇ ਫਿਰ ਉਹ ਉਸ ਬਦ ਸਲੂਕੀ ਦਾ ਸ਼ਿਕਾਰ ਹੋ ਕੇ ਮਾਪਿਆਂ ਦੇ ਉੱਤੇ ਨਿਰਭਰ ਹੋ ਜਾਂਦੀਆਂ, ਤੇ ਜਿਹੜਾ ਉਹਨਾਂ ਦਾ ਪਰਿਵਾਰ ਆ ਉਹ ਪੂਰੀ ਤਰ੍ਹਾਂ ਬਿਖਰ ਜਾਂਦਾ ਹੈ ਨਾ। ਤੇ ਇਸੇ ਤਰ੍ਹਾਂ ਦੇ ਵੱਖ ਵੱਖ ਰੂਪ ਦੇ ਵਿੱਚ ਜਿਹੜੇ ਤਸੀਹੇ ਆ ਅੱਜ ਵੀ ਅੱਜ ਦੇ ਦੌਰ ਦੇ ਵਿੱਚ ਵੀ ਔਰਤਾਂ ਨੂੰ ਜਿਹੜੇ ਝੱਲਣੇ ਪੈਂਦੇ ਆ, ਕੁੜੀਆਂ ਨੂੰ ਖਾਸ ਕਰਕੇ ਝੱਲਣੇ ਪੈਂਦੇ ਆ। ਤੇ ਫਿਰ ਇੱਕ ਪਾਸੇ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਅੱਜ ਅਸੀਂ ਆਪਣੀ ਸੋਚ ਬਦਲ ਚੁੱਕੇ ਹਾਂ, ਅੱਜ ਅਸੀਂ ਉਹਨਾਂ ਨੂੰ ਬਰਾਬਰੀ ਦਾ ਜਿਹੜਾ ਰੁਤਬਾ ਆ ਉਹ ਦਿੰਦੇ ਹਾਂ, ਅੱਜ ਅਸੀਂ ਗੱਲ ਕਰਦੇ ਹਾਂ ਕਿ ਜਿਹੜੀਆਂ ਕੁੜੀਆਂ ਜੀ ਉਹ ਸਗੋਂ ਮੁੰਡਿਆਂ ਤੋਂ ਵੀ ਅੱਗੇ ਨਿਕਲ ਰਹੀਆਂ ਕੁਛ ਖੇਤਰਾਂ ਦੇ ਵਿੱਚ, ਪਰ ਕੁਛ ਜਿਹੜਾ ਅਜੇ ਵੀ ਚੰਗਾ ਨਹੀਂ ਆ ਇਸ ਸਮਾਜ ਦੇ ਵਿੱਚ, ਖਾਸ ਕਰਕੇ ਜੇ ਅਸੀਂ ਭਾਰਤੀ ਸਮਾਜ ਦੀ ਗੱਲ ਕਰਦੇ ਹਾਂ ਜਾਂ ਫਿਰ ਪਾਕਿਸਤਾਨੀ ਸਮਾਜ ਦੀ ਗੱਲ ਕਰਦੇ ਹਾਂ, ਉਹਨਾਂ ਸਮਾਜਾਂ ਦੇ ਵਿੱਚ ਅਜੇ ਵੀ ਕੁਛ ਨਾ ਕੁਛ ਗਲਤ ਜਿਹੜਾ ਆ ਉਹ ਹੋ ਰਿਹਾ, ਅਜੇ ਵੀ ਅਸੀਂ ਲੋਕ ਬਿਮਾਰ ਮਾਨਸਿਕਤਾ ਦੇ ਸ਼ਿਕਾਰ ਹਾਂ, ਤੇ ਕੁੜੀਆਂ ਪ੍ਰਤੀ ਜਿਹੜੀ ਸੋਚ ਆ ਉਹ ਅਜੇ ਵੀ ਉਸ ਢੰਗ ਦੇ ਨਾਲ ਅਸੀਂ ਖੁੱਲੇ ਦਿਮਾਗ ਦੇ ਨਾਲ ਨਹੀਂ ਲੈ ਕੇ ਆ ਰਹੇ। ਤੇ ਇਸੇ ਕਾਰਨ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਆਏ ਦਿਨ ਵਾਪਰਦੀਆਂ, ਚਾਹੇ ਭਾਰਤ ਹੋ ਜਾਵੇ ਚਾਹੇ ਪਾਕਿਸਤਾਨ ਹੋ ਜਾਵੇ, ਹਨਾ। ਸੋ ਰਫੀਆ ਜ਼ਕਾਰੀਆ ਨੇ ਇੱਕ ਆਰਟੀਕਲ ਅੱਜ ਸਾਂਝਾ ਕੀਤਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ, ਮੈਂ ਤੁਹਾਡੇ ਨਾਲ ਉਹ ਆਰਟੀਕਲ ਸਾਂਝਾ ਕਰਨਾ ਚਾਹੁੰਦੀ ਹਾਂ। ਅਸਮਾ ਰਾਣੀ ਛੁੱਟੀਆਂ ਮਨਾਉਣ ਕੋਹਾਟ ਆਪਣੇ ਘਰ ਆਈ ਸੀ। ਉਹ ਐਬਟਾਬਾਦ ਦੇ ਮੈਡੀਕਲ ਕਾਲਜ ਵਿੱਚ 3 ਵਰੇ ਦੀ ਵਿਦਿਆਰਥਣ ਸੀ। ਹੋਰ 2 ਸਾਲਾਂ ਨੂੰ ਉਹਨੇ ਡਾਕਟਰ ਬਣ ਜਾਣਾ ਸੀ। ਆਮ ਤਸਵੀਰਾਂ ਵਿੱਚ ਉਹ ਕੈਮਰੇ ਵੱਲ ਸਿੱਧਾ ਝਾਕਦੀ ਦਿਸਦੀ ਹੈ, ਮੁਸਕਰਾਉਂਦੀ ਹੋਈ, ਥੋੜਾ ਸ਼ਰਮਾਉਂਦੀ ਹੋਈ, ਪਰ ਚਿਹਰੇ ਅਤੇ ਤੱਕਣੀ ਵਿੱਚੋਂ ਦ੍ਰਿੜਤਾ ਅਤੇ ਸਵੈ ਵਿਸ਼ਵਾਸ ਝਾਤੀਆਂ ਮਾਰਦਾ ਜਾਪਦਾ ਹੈ। ਇਹਨਾਂ ਤਸਵੀਰਾਂ ਵਿੱਚ ਉਸ ਦੁਖਾਂਤ ਦਾ ਤਾਂ ਉੱਕਾ ਹੀ ਕਿਤੇ ਕੋਈ ਨਾਮੋ ਨਿਸ਼ਾਨ ਨਹੀਂ ਲੱਭਦਾ ਜਿਸ ਨੇ ਉਹਦੀ ਜ਼ਿੰਦਗੀ ਦੇ ਆਖਰੀ ਪਲਾਂ ਨੂੰ ਦਰਦ ਨਾਲ ਭਰ ਦੇਣਾ ਸੀ। ਉਹ ਆਖਰੀ ਪਲ ਜਿਹੜੇ ਵੀਡੀਓ ਅੰਦਰ ਕੈਦ ਹੋ ਗਏ ਤੇ ਫਿਰ ਸੋਸ਼ਲ ਮੀਡੀਆ ਉੱਤੇ ਨਸ਼ਰ ਕੀਤੇ ਗਏ, ਬਹੁਤ ਹੌਲਨਾਕ ਹਨ। ਇਹਨਾਂ ਪਲਾਂ ਦੌਰਾਨ ਮਰ ਰਹੀ ਇਹ ਮੁਟਿਆਰ ਜਿਸ ਨੂੰ ਗੋਲੀ ਮਾਰੀ ਗਈ ਸੀ ਆਪਣੇ ਕਾਤਲ ਮੁਜ਼ਾਹਿਦ ਅਫਰੀਦੀ ਦਾ ਨਾਂ ਲੈ ਰਹੀ ਹੈ। ਅਸੀਂ ਸਭ ਜਾਣਦੇ ਹਾਂ ਕਿ ਅਸਮਾ ਰਾਣੀ ਨੂੰ ਗੋਲੀ ਇਸ ਕਰਕੇ ਮਾਰੀ ਗਈ ਕਿਉਂਕਿ ਉਸਨੇ ਉਸਦਾ ਸ਼ਾਦੀ ਦਾ ਪ੍ਰਸਤਾਵ ਸਵੀਕਾਰ ਨਹੀਂ ਸੀ ਕੀਤਾ ਅਤੇ ਉਹ ਵੀਡੀਓ ਬਣਾਏ ਜਾਣ ਤੋਂ ਬਾਅਦ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕੀ। ਪਾਕਿਸਤਾਨ ਦੀਆਂ ਹੋਰ ਅਨੇਕਾਂ ਬੱਚੀਆਂ ਦੀ ਜ਼ਿੰਦਗੀ ਵਾਂਗ ਉਸਦੀ ਜ਼ਿੰਦਗੀ ਵੀ ਬਚ ਨਾ ਸਕੀ ਕਿਉਂਕਿ ਉਸਨੇ ਇੱਕ ਮਰਦ ਦੀਆਂ ਇੱਛਾਵਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਅਗਲੇ ਹੀ ਦਿਨ ਉਸਦੇ ਜੱਦੀ ਪਿੰਡ ਲੱਖੀ ਮਰਵਾਤ ਵਿੱਚ ਸਿਰਫ ਮਰਦਾਂ ਦੇ ਇਕੱਠ ਅੱਗੇ ਪਈ ਉਸਦੀ ਦੇਹ ਸਪੁਰਦੇ ਖਾਕ ਕਰ ਦਿੱਤੀ ਗਈ। ਇਸ ਤੋਂ ਬਾਅਦ ਆਈਆਂ ਰਿਪੋਰਟਾਂ ਜਿਹੜੀਆਂ ਅਜਿਹੇ ਅਪਰਾਧਾਂ ਤੋਂ ਬਾਅਦ ਅਕਸਰ ਜਾਰੀ ਕੀਤੀਆਂ ਜਾਂਦੀਆਂ ਹਨ ਮੁਤਾਬਕ ਪੁਲਿਸ ਕਤਲ ਤੋਂ ਛੇਤੀ ਬਾਅਦ ਸੰਬੰਧਿਤ ਖੇਤਰ ਵਿੱਚ ਛਾਪੇ ਮਾਰਦੀ ਹੈ, ਉਂਝ ਇਹ ਛਾਪੇ ਆਮ ਵਾਂਗ ਫਜ਼ੂਲ ਹੀ ਸਾਬਤ ਹੋਏ ਸਨ। ਅਸਮਾ ਦਾ ਹਮਲਾਵਰ ਮੁਜ਼ਾਹਿਦ ਅਫਰੀਦੀ ਜਿਹੜਾ ਪਾਕਿਸਤਾਨ ਤਹਿਰੀਕੇ ਇਨਸਾਫ਼ ਦੇ ਮੁਕਾਮੀ ਲੀਡਰ ਦਾ ਰਿਸ਼ਤੇਦਾਰ ਹੈ, ਫਰਾਰ ਹੋ ਗਿਆ ਸੀ। ਕੁਝ ਮੁਕਾਮੀ ਲੋਕਾਂ ਦਾ ਕਹਿਣਾ ਸੀ ਕਿ ਅਫਰੀਦੀ ਖਾੜੀ ਚਲਾ ਗਿਆ ਹੈ ਜਿੱਥੇ ਉਸਦਾ ਕਾਰੋਬਾਰ ਹੈ। ਪੁਲਿਸ ਵੀ ਇਹ ਖੁਲਾਸਾ ਕਰ ਚੁੱਕੀ ਹੈ ਕਿ ਉਹ ਸਾਊਦੀ ਅਰਬ ਫਰਾਰ ਹੋ ਗਿਆ। ਅਜੇ ਤੱਕ ਇਹ ਖ਼ਬਰ ਨਹੀਂ ਮਿਲੀ ਕਿ ਸਾਊਦੀ ਅਰਬ ਵਿੱਚ ਉਸ ਬਾਰੇ ਕੋਈ ਸੂਹ ਮਿਲੀ ਹੈ ਜਾਂ ਨਹੀਂ, ਜਾਂ ਉੱਥੋਂ ਦੇ ਕਿਸੇ ਅਧਿਕਾਰੀ ਨਾਲ ਕੋਈ ਸੰਪਰਕ ਹੋਇਆ ਵੀ ਹੈ ਜਾਂ ਨਹੀਂ। ਜਦੋਂ ਪੁਲਿਸ ਆਮ ਕਰਕੇ ਔਰਤਾਂ ਦੇ ਕਾਤਲਾਂ ਨੂੰ ਫੜਨ ਤੋਂ ਟਾਲਾ ਵੱਟਦੀ ਹੈ ਭਾਵੇਂ ਉਹ ਮੁਲਕ ਅੰਦਰ ਹੀ ਕਿਉਂ ਨਾ ਹੋਣ, ਤਾਂ ਸ਼ੱਕ ਪੈਦਾ ਹੁੰਦਾ ਕਿ ਮੁਲਕ ਵਿੱਚੋਂ ਫਰਾਰ ਕਾਤਲਾਂ ਨੂੰ ਫੜਨ ਲਈ ਕੋਈ ਕੋਸ਼ਿਸ਼ ਕੀਤੀ ਵੀ ਗਈ ਸੀ ਜਾਂ ਨਹੀਂ। ਅਸਲ ਵਿੱਚ ਜੇ ਅਜਿਹੇ ਮਾਮਲਿਆਂ ਵਿੱਚ ਸਜ਼ਾ ਦਿੱਤੇ ਜਾਣ ਦੇ ਪੁਰਾਣੇ ਰਿਕਾਰਡ ਤੇ ਨਿਗਾਹ ਮਾਰੀਏ ਤਾਂ ਸਪਸ਼ਟ ਦਿਸਦਾ ਕਿ ਪਾਕਿਸਤਾਨ ਵਿੱਚ ਔਰਤ ਨੂੰ ਕਤਲ ਕਰਨਾ ਕੋਈ ਅਪਰਾਧ ਨਹੀਂ ਹੈ। ਅਸਮਾ ਰਾਣੀ ਨੂੰ ਉਸਦੀ ਭਰਜਾਈ ਦੇ ਐਨ ਸਾਹਮਣੇ ਕਤਲ ਕੀਤਾ ਗਿਆ। ਜਿਹੜੇ ਬੰਦੇ ਨਾਲ ਉਸਦੀ ਸ਼ਾਦੀ ਹੋਣੀ ਸੀ ਉਹ ਉਸਦੇ ਹੱਥਾਂ ਵਿੱਚ ਵਿਲਕਦੀ ਮਰ ਗਈ। ਉਸ ਵਕਤ ਛੋਟੇ ਜਿਹੇ ਕਸਬੇ ਕੁਹਾਟ ਜਿੱਥੇ ਇਹ ਭਾਣਾ ਵਰਤਿਆ ਵਿੱਚ ਹੋਰ ਵੀ ਬਥੇਰੇ ਜਣੇ ਸਨ। ਐਨ ਇੱਕ ਸਾਲ ਪਹਿਲਾਂ ਐਮ ਫਿਲ ਗ੍ਰੈਜੂਏਟ ਹਿਨਾ ਸ਼ਾਹਨਵਾਜ਼ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ। ਹਿਨਾ ਸ਼ਾਹਨਵਾਜ਼ ਗੈਰ ਸਰਕਾਰੀ ਸੰਸਥਾ 'ਚ ਕੰਮ ਕਰਦੀ ਸੀ। ਆਪਣੇ ਭਰਾ ਦੀ ਮੌਤ ਤੋਂ ਬਾਅਦ ਉਹ ਆਪਣੀ ਵਿਧਵਾ ਅੰਮੀ ਤੇ ਭਰਜਾਈ ਨਾਲ ਰਹਿ ਰਹੀ ਸੀ। ਉਸਦਾ ਕਾਤਲ ਉਸਦਾ ਆਪਣਾ ਹੀ ਕਜ਼ਨ ਮਹਿਬੂਬ ਆਲਮ ਸੀ ਜਿਹੜਾ ਮੁਜ਼ਾਹਿਦ ਅਫਰੀਦੀ ਵਾਂਗ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਇਸ ਬੰਦੇ ਦੀ ਸ਼ਿਕਾਇਤ ਭਲਾ ਕੀ ਸੀ? ਗੱਲ ਇਹ ਸੀ ਕਿ ਉਹ ਹਿਨਾ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਸੀ ਤੇ ਹਿਨਾ ਨੇ ਸ਼ਾਦੀ ਦੀ ਤਜਵੀਜ਼ ਠੁਕਰਾ ਦਿੱਤੀ ਸੀ। ਇਹ ਨਹੀਂ, ਉਹ ਕੰਮ ਕਰਨ ਘਰ ਤੋਂ ਬਾਹਰ ਵੀ ਜਾਂਦੀ ਸੀ। ਇਸ ਕੇਸ ਵਿੱਚ ਆਲਮਬਾਦ ਵਿੱਚ ਫੜਿਆ ਗਿਆ ਅਤੇ ਉਸਨੂੰ ਸਜ਼ਾ ਵੀ ਮਿਲੀ। ਪਰ ਅਜਿਹੇ ਕੇਸਾਂ ਵਿੱਚ ਇਹ ਅਪਵਾਦ ਹੀ ਹੈ। ਅਜਿਹੇ ਬਥੇਰੇ ਕੇਸ ਹੋਣਗੇ ਜਿਨ੍ਹਾਂ ਵਿੱਚ ਕਾਤਲ ਸ਼ਰੇਆਮ ਤਨ ਤਨਾਉਂਦੇ ਘੁੰਮਦੇ ਨੇ। ਹੁਣ ਪਤਾ ਲੱਗਾ ਕਿ ਅਫਰੀਦੀ ਨੂੰ ਫਰਾਰ ਹੋਣ ਵਿੱਚ ਮਦਦ ਕਰਨ ਵਾਲੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਇਸ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ। ਇਸ ਬਾਰੇ ਕੁਝ ਦਿਨ ਖ਼ਬਰਾਂ ਛੱਪਣਗੀਆਂ, ਫਿਰ ਹੌਲੀ ਹੌਲੀ ਕਰਕੇ ਪਹਿਲਾਂ ਵਾਂਗ ਸ਼ਾਂਤ ਹੋ ਜਾਵੇਗਾ। ਇਸ ਤਰ੍ਹਾਂ ਦੇ ਪਹਿਲੇ ਕੇਸਾਂ ਵਿੱਚ ਵੀ ਅਜਿਹਾ ਵਾਪਰਿਆ। 2 ਸਾਲ, 2 ਕਤਲ, 2 ਔਰਤਾਂ ਜਿਨ੍ਹਾਂ ਦੀ ਆਵਾਜ਼ ਖਾਮੋਸ਼ ਕਰ ਦਿੱਤੀ ਗਈ। ਇਹਨਾਂ ਔਰਤਾਂ ਨੇ ਜੋ ਕੁਝ ਆਪਣੀ ਜ਼ਿੰਦਗੀ 'ਚ ਅਜੇ ਕਰਨਾ ਸੀ ਉਹਨਾਂ ਨੂੰ ਯਕਲਖਤ ਵੱਢ ਮਾਰ ਦਿੱਤਾ ਗਿਆ। ਉਹਨਾਂ ਦਾ ਭਵਿੱਖ ਇਸ ਸਮਾਜ ਵਿੱਚ ਜੰਮੇ ਪਲੇ ਉਹਨਾਂ ਮਰਦਾਂ ਵੱਲੋਂ ਮੇਟ ਦਿੱਤਾ ਗਿਆ ਜਿਨ੍ਹਾਂ ਦਾ ਇਹ ਵਿਸ਼ਵਾਸ ਹੈ ਕਿ ਔਰਤ ਉਹਨਾਂ ਨੂੰ ਕਦੀ ਨਾ ਨਹੀਂ ਕਰ ਸਕਦੀ। ਹੁਣ ਜਦੋਂ ਮੁਲਕ ਵਿੱਚ ਰੇਡੀਓ, ਟੈਲੀਵਿਜ਼ਨ ਤੇ ਅਖ਼ਬਾਰਾਂ ਵਿੱਚ ਇੱਕ ਬੇਕਸੂਰ ਮੁਟਿਆਰ ਦੀ ਮੌਤ ਤੇ ਹਾਹਾਕਾਰ ਮਚੀ ਪਈ ਹੈ, ਤਾਂ ਬਹੁਤ ਘੱਟ ਲੋਕ ਅਜਿਹੇ ਹਨ ਜਿਹੜੇ ਅਜਿਹੇ ਕਾਰਿਆਂ ਲਈ ਸਮਾਜ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਣ। ਮਰਦ ਪ੍ਰਧਾਨ ਸਮਾਜ ਜਿਸ ਰਾਹੀਂ ਇਸ ਮੁਲਕ ਦੇ ਮਰਦ ਇਹ ਜਚਾਉਂਦੇ ਹਨ ਕਿ ਕੋਈ ਵੀ, ਖਾਸ ਕਰ ਕੋਈ ਵੀ ਔਰਤ ਉਹਨਾਂ ਨੂੰ ਕਦੀ ਨਾ ਨਹੀਂ ਕਰ ਸਕੇਗੀ, ਔਰਤਾਂ ਅਤੇ ਬੱਚਿਆਂ ਉੱਤੇ ਜ਼ੁਲਮ ਲਗਾਤਾਰ ਜਾਰੀ ਹਨ। ਅਸਮਾ ਰਾਣੀ ਦੇ ਕਤਲ ਦੇ ਹੌਲਨਾਕ ਵਰਤਾਰੇ ਅਤੇ ਉਸਦੇ ਆਖਰੀ ਪਲਾਂ ਵਾਲੀ ਭਿਆਨਕ ਵੀਡੀਓ ਦੇ ਬਾਵਜੂਦ ਬਿਨਾਂ ਸ਼ੱਕ ਕਈ ਜਣੇ ਪੀੜਤਾਂ ਨੂੰ ਹੀ ਇਸ ਸਭ ਕਾਸੇ ਲਈ ਜ਼ਿੰਮੇਵਾਰ ਠਹਿਰਾਉਣਗੇ। ਜਿਹੜੀ ਪੜ੍ਹਾਈ ਕਰਨ ਲਈ ਕਿਸੇ ਦੂਜੇ ਸ਼ਹਿਰ ਗਈ ਸੀ ਅਤੇ ਜਿਸਨੇ ਕਿਸੇ ਮਰਦ ਨੂੰ ਨਾ ਕੀਤੀ ਸੀ। ਪਾਕਿਸਤਾਨ ਵਿੱਚ ਅਜਿਹੀ ਕੁੜੀ ਦੋਸ਼ੀ ਹੀ ਮੰਨੀ ਜਾਂਦੀ ਹੈ ਅਸਮਾ ਰਾਣੀ ਅਤੇ ਹਿਨਾ ਸ਼ਾਹ ਨਵਾਜ਼ ਨੂੰ ਕਤਲ ਕਰ ਦਿੱਤਾ ਗਿਆ, ਪਰ ਜਿਹੜੀਆਂ ਬਚ ਗਈਆਂ ਉਹਨਾਂ ਦਾ ਜੀਣਾ ਵੀ ਔਖਾ ਹੋਇਆ ਪਿਆ। ਇਹ ਕੁੜੀਆਂ ਇਸ ਸਮਾਜ ਵਿਚ ਜਿਉਂਦੀਆਂ ਹੋਈਆਂ ਵੀ ਮਰੀਆਂ ਸਮਾਨ ਹਨ। ਇਹ ਉਹ ਸਮਾਜ ਹੈ ਜਿਹੜਾ ਇਹਨਾਂ ਨੂੰ ਆਪਣੇ ਹੱਕ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ, ਨਾ ਹੀ ਇਹਨਾਂ ਨੂੰ ਨਾ ਕਰਨ ਦਾ ਅਖਤਿਆਰ ਦਿੰਦਾ। ਇਸ ਲਈ ਜਿਸ ਤਰ੍ਹਾਂ ਜ਼ੈਨਬ ਤੇ ਹਿਨਾ ਅਤੇ ਬਹੁਤ ਸਾਰੀਆਂ ਹੋਰ ਕੁੜੀਆਂ ਨੂੰ ਇਨਸਾਫ਼ ਨਹੀਂ ਮਿਲਿਆ, ਹੋਰ ਵੀ ਬਹੁਤ ਸਾਰੀਆਂ ਇਸੇ ਤਰ੍ਹਾਂ ਦੀਆਂ ਤੁਰ ਜਾਣਗੀਆਂ। ਇਨਸਾਫ਼ ਦੀ ਕਿਤੇ ਕੋਈ ਆਸ ਨਹੀਂ। ਪੁਲਿਸ ਆਪਣੀ ਕਹਾਣੀ ਪਾਏਗੀ, ਸਿਆਸਤਦਾਨ ਆਪਣੇ ਹਿਸਾਬ ਨਾਲ ਚੱਲਣਗੇ, ਕੁਝ ਵੀ ਬਦਲੇਗਾ ਨਹੀਂ। ਖੈਬਰ ਪਖਤੂਨਵਾ ਅਸੈਂਬਲੀ ਚ ਕਤਲ ਦੀ ਨਿੰਦਾ ਕਰਨ ਵਾਲਾ ਮਤਾ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ। ਅਜਿਹੇ ਕੁਝ ਹੋਰ ਵੀ ਮਤੇ ਪਾਸ ਹੋ ਸਕਦੇ ਨੇ। ਝੂਠੇ ਦਿਲਾਸੇ ਦਿੱਤੇ ਜਾਣਗੇ ਅਤੇ ਕੁਝ ਮਰਦ ਇਹ ਜਚਾਉਣ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਨੂੰ ਪਾਕਿਸਤਾਨ ਵਿਚ ਔਰਤਾਂ ਖਿਲਾਫ਼ ਇਹ ਜੋ ਕੁਝ ਹੋ ਰਿਹਾ ਬਹੁਤ ਮਾੜਾ ਲੱਗ ਰਿਹਾ। ਕੁਝ ਵੀ ਅਜਿਹਾ ਨਹੀਂ ਹੋਵੇਗਾ ਜਿਸ ਨਾਲ ਇਨਸਾਫ਼ ਮਿਲਣ ਦੀ ਕੋਈ ਸੰਭਾਵਨਾ ਬਣੇ ਅਤੇ ਕੋਈ ਅਜਿਹੀ ਮਿਸਾਲ ਕਾਇਮ ਹੋਵੇ ਜੋ ਔਰਤਾਂ ਖਿਲਾਫ਼ ਹੋ ਰਹੇ ਇਨ੍ਹਾਂ ਜ਼ੁਲਮਾਂ ਵਿਚਕਾਰ ਕੰਧ ਬਣ ਸਕੇ। ਸਾਲ 2018 ਵਾਲੇ ਪਾਕਿਸਤਾਨ ਵਿਚ ਤਬਦੀਲੀ ਦੀ ਕੋਈ ਉਮੀਦ ਘੱਟ ਹੀ ਦਿਸਦੀ ਹੈ। ਜਾਪਦਾ ਹੀ ਨਹੀਂ ਹੈ ਕਿ ਅਜਿਹੇ ਕਾਤਲਾਂ ਨੂੰ ਕੋਈ ਸਜ਼ਾ ਮਿਲ ਵੀ ਸਕੇਗੀ ਅਤੇ ਸਮਾਜ ਅੰਦਰ ਇਨ੍ਹਾਂ ਲੋਕਾਂ ਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਵਾਇਆ ਜਾਵੇਗਾ। ਇਸ ਦੀ ਥਾਂ ਜਿਹੜੀਆਂ ਔਰਤਾਂ ਇਸ ਸਮਾਜ ਨੂੰ ਇੰਨਾ ਕੁਝ ਦਿੰਦੀਆਂ ਨੇ ਉਨ੍ਹਾਂ ਨੂੰ ਆਪਣੀ ਗੱਲ ਤੱਕ ਕਹਿਣ ਦਾ ਹੱਕ ਨਹੀਂ ਹੈ, ਨਾ ਹੀ ਉਹ ਆਪਣੀ ਕੋਈ ਇੱਛਾ ਜ਼ਾਹਿਰ ਕਰ ਸਕਦੀਆਂ। ਹੁਣ ਜਦੋਂ ਸਮੁੱਚਾ ਸੰਸਾਰ ਔਰਤਾਂ ਦੇ ਸ਼ੋਸ਼ਣ ਅਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਮਰਦਾਂ ਦੇ ਖਿਲਾਫ਼ ਅੰਦੋਲਨਾਂ ਅਤੇ ਜੱਦੋਜਹਿਦਾਂ ਦੇ ਰੂਬਰੂ ਹੈ ਤਾਂ ਪਾਕਿਸਤਾਨ ਉਨ੍ਹਾਂ ਨੂੰ ਮਾਣ ਮਰਿਆਦਾ ਅਤੇ ਸਨਮਾਨ ਦੇਣ ਤੋਂ ਵੀ ਨਾ ਕਰ ਰਿਹਾ। ਅਸਮਾ ਰਾਣੀ ਇਸ ਸਨਮਾਨ ਖਾਤਰ ਮਰ ਗਈ, ਕਿਸੇ ਹੋਰ ਮੁਲਕ ਵਿਚ ਇਹ ਕੋਈ ਵੱਡਾ ਦੁਖਾਂਤ ਹੋਣਾ ਸੀ, ਪਾਕਿਸਤਾਨ ਵਿਚ ਇਹ ਆਮ ਜਿਹੀ ਗੱਲ ਬਣ ਕੇ ਰਹਿ ਗਈ। ਉਹੀ ਕੁਝ ਹੋ ਰਿਹਾ ਹੈ ਜਿਸ ਤਰ੍ਹਾਂ ਮਰਦ ਚਾਹੁੰਦੇ ਹਨ। ਸੋ ਇਹ ਸੀ ਜੀ ਇੱਕ ਆਰਟੀਕਲ ਰਫੀਆ ਜ਼ਕਾਰੀਆ ਦਾ ਲਿਖਿਆ ਹੋਇਆ, ਜਿਹਦੇ ਵਿਚ ਉਹਨੇ ਇੱਕ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਸੋ ਇਹੋ ਜਿਹੇ ਸਮਾਜ, ਜੇ ਅਸੀਂ ਪਾਕਿਸਤਾਨ ਜਾਂ ਭਾਰਤੀ ਸਮਾਜ ਦੀ ਗੱਲ ਕਰੀਏ, ਉਹਨਾਂ ਸਮਾਜਾਂ ਵਿਚ ਅੱਜ ਔਰਤ ਨੂੰ ਅਸੀਂ ਅੱਗੇ ਵਧਦਿਆਂ ਦੇਖ ਰਹੇ ਹਾਂ, ਅਸੀਂ ਕਾਮਯਾਬੀ ਦੀਆਂ ਉੱਚੀਆਂ ਟੀਸੀਆਂ ਤੇ ਵੀ ਦੇਖ ਰਹੇ ਹਾਂ, ਪਰ ਕਿਤੇ ਨਾ ਕਿਤੇ ਅਜੇ ਵੀ ਕੁਛ ਨਾ ਕੁਛ ਗਲਤ ਜਿਹੜਾ ਉਹ ਹੋ ਰਿਹਾ। ਜਦੋਂ ਉਹਨਾਂ ਨੂੰ ਦਿੱਤੇ ਜਾਣ ਵਾਲੇ ਮੌਕਿਆਂ ਦੀ ਗੱਲ ਕਰਦੇ ਹਾਂ ਤਾਂ ਅਸਮਾ ਉਹਨਾਂ ਦੇ ਵਿੱਚੋਂ ਸੀ ਜਿਹੜੀ ਡਾਕਟਰੀ ਦੀ ਡਿਗਰੀ ਜਿਹੜੀ ਆ ਕਰਨ ਦੇ ਲਈ ਇੱਕ ਕਾਲਜ ਦੇ ਵਿੱਚ ਪੜ੍ਹਦੀ ਸੀ। ਸੋ ਤੀਜੇ ਵਰੇ ਦੀ ਵਿਦਿਆਰਥੀ ਸੀ ਮੈਡੀਕਲ ਕਾਲਜ ਦੇ ਵਿੱਚ, ਐਬਟਾਬਾਦ ਦਾ ਮੈਡੀਕਲ ਕਾਲਜ, ਜਿੱਥੇ ਉਹ ਤੀਜੇ ਵਰੇ ਦੀ ਵਿਦਿਆਰਥਣ ਸੀ, ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਸੋ ਇਹਦਾ ਮਤਲਬ ਇਹ ਹੈ ਕਿ ਉਹਨੂੰ ਪਰਿਵਾਰ ਵੱਲੋਂ ਜਿਹੜੇ ਮੌਕੇ ਸੀ ਉਹ ਜ਼ਰੂਰ ਪ੍ਰਦਾਨ ਕੀਤੇ ਗਏ ਸੀਗੇ, ਹਨਾ, ਆਪਣੀ ਯੋਗਤਾ ਮੁਤਾਬਕ ਅੱਗੇ ਆਉਣ ਦੇ ਲਈ, ਆਪਣੇ ਜਿਹੜੇ ਅੰਦਰਲੇ ਛੁਪੇ ਹੋਏ ਹੁਨਰ ਆ ਉਹਨਾਂ ਨੂੰ ਪਛਾਣ ਕੇ ਉਹਨਾਂ ਨੂੰ ਅੱਗੇ ਲਿਆਉਣ ਦੇ ਲਈ। ਪਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਇਹੋ ਜਿਹੀਆਂ ਤਾਕਤਾਂ ਜਿਹੜੀਆਂ ਜੀ ਉਹ ਵੀ ਪ੍ਰਬਲ ਨੇ, ਇਹੋ ਜਿਹੀਆਂ ਮਾਨਸਿਕ ਸੋਚਾਂ ਵਾਲੇ, ਇਹੋ ਜਿਹੀ ਘਟੀਆ ਮਾਨਸਿਕਤਾ ਵਾਲੇ ਜਿਹੜੇ ਲੋਕ ਆ ਉਹ ਵੀ ਅਜੇ ਮੌਜੂਦ ਨੇ, ਜਿਹੜੇ ਅਜੇ ਵੀ ਲੜਕੀ ਨੂੰ, ਕੁੜੀ ਨੂੰ ਉਹੋ ਜਿਹੇ ਖੁੱਲੇ ਮਾਹੌਲ ਦੇ ਵਿੱਚ ਦੇਖਣਾ ਨਹੀਂ ਚਾਹੁੰਦੇ, ਜਾਂ ਫਿਰ ਉਹਨਾਂ ਦੀ ਮਰਜ਼ੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਉਣ ਦੇਣਾ ਨਹੀਂ ਚਾਹੁੰਦੇ। ਸੋ ਅਸਮਾ ਜਿਹੜੀ ਆ ਉਹ ਇਸੇ ਤਰ੍ਹਾਂ ਦੇ ਹੀ ਸਮਾਜ ਦੇ ਲਾਪਰਵਾਹ ਵਰਤੀਰੇ ਦੀ ਸ਼ਿਕਾਰ ਹੋਈ ਹੈ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਉਹ ਇਸ ਘਟਨਾ ਚੱਕਰ ਦਾ, ਇਹੋ ਜਿਹੇ ਘਟਨਾ ਚੱਕਰ ਦਾ ਸ਼ਿਕਾਰ ਹੁੰਦੀਆਂ, ਜਿਹੜੀਆਂ ਪਰਿਵਾਰ ਦੀ ਇੱਜ਼ਤ ਨੂੰ, ਮਾਣ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖ ਕੇ ਪੜ੍ਹਾਈ ਵੀ ਕਰਦੀਆਂ, ਕਾਮਯਾਬੀ ਵੀ ਹਾਸਲ ਕਰਦੀਆਂ, ਪਰ ਕਿਤੇ ਨਾ ਕਿਤੇ ਫਿਰ ਉਸ ਸਮਾਜ ਦੇ ਕਿਸੇ ਇਹੋ ਜਿਹੇ ਘਟੀਆ ਕਾਰੇ ਦੀਆਂ ਸ਼ਿਕਾਰ ਹੋ ਜਾਂਦੀਆਂ, ਜਿਨ੍ਹਾਂ ਦਾ ਫਿਰ ਜ਼ਿਕਰ ਜਿਹੜਾ ਉਹ ਦਿਲ ਦਹਿਲਾ ਦਿੰਦਾ। ਸੋ ਇਹ ਸੀ ਜੀ ਆਰਟੀਕਲ, ਤੇ ਇਹੋ ਜਿਹੀਆਂ ਚੀਜ਼ਾਂ, ਜਦੋਂ ਇਹੋ ਜਿਹੀਆਂ ਘਟਨਾਵਾਂ ਅਸੀਂ ਆਲੇ ਦੁਆਲੇ ਸਮਾਜ ਦੇ ਵਿੱਚ ਵਾਪਰਦੀਆਂ ਦੇਖਦੇ ਹਾਂ ਤਾਂ ਜ਼ਰੂਰ ਦਿਲ ਨੂੰ ਦੁੱਖ ਹੁੰਦਾ, ਔਰ ਜਿਹੜੀ ਸੋਚ ਦਾ ਜਿਹੜਾ ਵੱਡਾ ਵਿਸ਼ਾ ਉਹ ਇਹ ਬਣ ਜਾਂਦਾ ਕਿ ਇੰਨੀ ਤਰੱਕੀ ਹੋਣ ਦੇ ਬਾਵਜੂਦ ਅੱਜ ਅਸੀਂ ਕਹਿੰਦੇ ਹਾਂ ਕਿ ਵਰਲਡ ਗਲੋਬਲਾਈਜੇਸ਼ਨ ਹੋਣ ਤੋਂ ਬਾਅਦ ਜਦੋਂ ਕਿ ਇੱਕ ਥਾਂ ਜਿਹੜੀ ਵਾਪਰੀ ਹੋਈ ਘਟਨਾ ਆ ਉਹ ਪੂਰੀ ਦੁਨੀਆ ਦੇ ਵਿੱਚ ਮਿੰਟਾਂ ਸਕਿੰਟਾਂ ਦੇ ਵਿੱਚ ਪਹੁੰਚ ਜਾਂਦੀ ਆ ਵੀਡੀਓਜ਼ ਦੇ ਰਾਹੀਂ, ਔਰ ਫਿਰ ਵੀ ਜਿਹੜੇ ਇਹੋ ਜਿਹੇ ਖੌਫਨਾਕ ਜਿਹੜੇ ਜ਼ੁਰਮ ਕਰਨ ਵਾਲੇ ਜਿਹੜੇ ਲੋਕ ਆ ਉਹ ਵੀ ਦੰਨ ਦਰਾਉਂਦੇ ਆ ਆਮ, ਔਰ ਉਹਦਾ ਕਾਰਨ ਕੀ ਆ ਕਿ ਸਮਾਜ ਫਿਰ ਕਿੱਥੇ ਜ਼ਿੰਮੇਵਾਰ ਆ, ਕਿੱਥੇ ਉਹ ਢਾਂਚਾ ਜ਼ਿੰਮੇਵਾਰ ਆ, ਉਹ ਸਰਕਾਰੀ ਢਾਂਚਾ ਜਾਂ ਫਿਰ ਉਹ ਰਾਜਨੀਤਿਕ ਢਾਂਚਾ ਜਿਹੜਾ ਇਹੋ ਜਿਹੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦਾ, ਉਹਨਾਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੰਦਾ, ਜਾਂ ਫਿਰ ਉਹਨਾਂ ਨੂੰ ਰਿਆਇਤ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਹੈ। ਸੋ ਸੋਚਣ ਦਾ ਵਿਸ਼ਾ। ਸੋ ਦੋਸਤੋ, ਇਹ ਸੀ ਜੀ ਇੱਕ ਆਰਟੀਕਲ, ਤੇ ਹੁਣ ਆਪਾਂ ਰੁੱਖ ਕਰਦੇ ਹਾਂ ਜੀ ਪ੍ਰੋਗਰਾਮ ਦਾ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਗੀਤ ਆਪਾਂ ਜ਼ਰੂਰ ਸੁਣਾਂਗੇ, ਤੁਸੀਂ ਵੀ ਕਹਿਣਾ, ਕਿਉਂਕਿ ਅੱਜ ਨਾ ਜਿਹੜੀ ਸਮੱਸਿਆ ਉਹੀ ਆ ਕਿ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਪਹੁੰਚ ਨਹੀਂ ਰਹੇ, ਤੇ ਮੈਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ 'ਚ, ਕਿਉਂਕਿ ਗੱਲਾਂ ਬਾਤਾਂ ਕਰਨ ਦਾ ਮਜ਼ਾ ਵੀ ਤਾਂ ਹੀ ਆਉਂਦਾ ਜੇ ਅੱਗਿਓਂ ਤੁਸੀਂ ਹੁੰਗਾਰਾ ਭਰਦੇ ਰਹੋ, ਹਨਾ। ਤੇ ਮੈਂ ਉਮੀਦ ਕਰਦੀ ਹਾਂ ਜੀ ਕਿਤੇ ਨਾ ਕਿਤੇ ਕੋਈ ਤਾਣਾ ਬਾਣਾ ਜਿਹੜਾ ਜੀ ਉਲਝਿਆ ਹੋਇਆ ਉਹ ਸੁਲਝ ਜਾਵੇ, ਤੇ ਫਿਰ ਆਪਾਂ ਫੇਰ ਗੱਲਾਂ ਬਾਤਾਂ ਕਰੀਏ। ਪਰ ਤੁਸੀਂ ਕਾਲ ਦੇ ਰਾਹੀਂ ਸਾਡੇ ਨਾਲ ਜ਼ਰੂਰ ਜੁੜ ਸਕਦੇ ਹੋ, ਇਸ ਵੇਲੇ 02-8599-2811 ਦੇ ਰਾਹੀਂ ਤੁਸੀਂ ਕਾਲ ਕਰੋ, ਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਫਿਰ ਫੋਨ ਦੇ ਰਾਹੀਂ ਕਰਦੇ ਹਾਂ, ਹਨਾ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਤੇ ਗੀਤ ਤੋਂ ਬਾਅਦ ਫਿਰ ਆਪਾਂ ਖੇਡਾਂ ਦੇ ਉੱਤੇ ਅੱਜ ਗੱਲਬਾਤ ਜ਼ਰੂਰ ਕਰਾਂਗੇ, ਭਾਰਤ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਫਰਕ ਦੇਖਦੇ ਹੋ ਖੇਡ ਸਹੂਲਤਾਂ ਨੂੰ ਲੈ ਕੇ, ਜਾਂ ਫਿਰ ਜਿਹੜੀਆਂ ਖੇਡ ਮੈਦਾਨ ਨੇ, ਜਾਂ ਫਿਰ ਖੇਡ ਦਾ ਢਾਂਚਾ ਜਿਹੜਾ ਆ ਖੇਡਾਂ ਦਾ ਉਹਨਾਂ ਨੂੰ ਲੈ ਕੇ। ਪਰ ਉਸ ਤੋਂ ਪਹਿਲਾਂ ਛੋਟਾ ਜਿਹਾ ਆਰਟੀਕਲ, ਕ੍ਰਿਕਟ ਵਿੱਚ ਕਾਮਯਾਬੀ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਖੇਡ ਢਾਂਚੇ ਦੇ ਉੱਤੇ।
He's got very little time.
ਉਹਦੇ ਵਿੱਚ ਗੁੱਸਾ ਹੈ ਤਾਂ ਹੀ ਤਾਂ ਲੜਦਾ ਹੈ, ਉਹਦੇ ਵਿੱਚ ਗੁੱਸਾ ਹੈ ਤਾਂ ਹੀ ਤਾਂ ਲੜਦਾ ਹੈ, ਇੱਥੋਂ ਹੀ ਪਤਾ ਚੱਲਦਾ ਹੈ ਪਿਆਰ ਵੀ ਤਾਂ ਕਰਦਾ ਹੈ, ਉਹਦੇ ਵਿੱਚ ਗੁੱਸਾ ਹੈ ਤਾਂ ਹੀ ਕਦੇ ਕਦੇ ਲੜਦਾ ਹੈ, ਉਹਦੇ ਵਿੱਚ ਗੁੱਸਾ ਹੈ ਯਾਦ ਹੁੰਦੀ ਏ,
ਯਾਦ ਹੁੰਦੀ ਏ,
ਕੁਝ ਅੱਖਾਂ ਕਦੇ ਨਹੀਂ ਭੁੱਲਦਾ, ਮੈਂ ਹੀ ਅੱਖਾਂ ਵਿੱਚ ਉਹਦੀਆਂ
ਉਹਦੀਆਂ,
ਉਹ ਹੋਰਾਂ ਉੱਤੇ ਕਦੇ ਨਹੀਂ ਡੁੱਲਦਾ, ਉਹ ਮੈਨੂੰ ਖੋਣਾ ਨਹੀਂ ਚਾਹੁੰਦਾ ਤਾਂ ਹੀ ਕਦੇ ਕਦੇ ਡਰਦਾ, ਇੱਥੋਂ ਹੀ ਪਤਾ ਚੱਲਦਾ ਹੈ ਵਿੱਚੋਂ ਹੱਥ ਨੂੰ ਛੁਡਾਵੇ ਤੇ ਛੁੱਟ ਨਾ ਸਕੇ, ਇੰਨਾ ਘੁੱਟ ਕੇ ਉਹਦਾ ਹੱਥ ਫੜਨਾ, ਮੇਰੇ ਕੋਲੇ ਕੋਲੇ ਬੋਲਵੀ ਰਾਜਾ ਕਦੇ ਕਦੇ ਚੜਦਾ, ਇੱਥੋਂ ਹੀ ਪਤਾ ਚੱਲਦਾ ਪਿਆਰ ਵੀ ਤਾਂ ਕਰਦਾ, ਉਹਦੇ ਵਿੱਚ ਗੁੱਸਾ ਤਾਂ ਹੀ ਕਦੇ ਕਦੇ ਲੜਦਾ, ਗੁੱਸਾ ਏ ਤਾਂ ਹੀ ਤਾਂ ਲੜਦਾ ਏ।
ਮਮਾ ਮਮਾ
ਜੀ ਦੋਸਤੋ, ਬਿਗ ਢਿੱਲੋਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ। ਸੋ ਉਹਦੇ ਵਿੱਚ ਗੁੱਸਾ ਹੈ, ਹਨਾ। ਗੁੱਸਾ ਦਾ ਦੇਖੋ ਜੀ ਕਈ ਵਾਰ ਹੁੰਦਾ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਹੀ ਆ ਜਾਂਦਾ, ਹਨਾ। ਮੈਨੂੰ ਹੁਣ ਗੁੱਸਾ ਆ ਰਿਹਾ ਵੀ ਤੁਹਾਡੇ ਮੈਸੇਜਿਸ ਮੇਰੇ ਤੱਕ ਪਹੁੰਚ ਨਹੀਂ ਰਹੇ ਹਨਾ, ਤੇ ਹੈ ਤਾਂ ਗੱਲ ਕੁਛ ਵੀ ਨਹੀਂ ਹੈ ਪਰ ਜੀ। ਤੇ ਸਰਬਜੀਤ ਭਾਜੀ ਨੇ ਦੱਸਿਆ ਜੀ ਕਿ ਬਲਰਾਜ ਸਿੰਘ ਹੋਰਾਂ ਦਾ ਮੈਸੇਜ ਸਾਡੇ ਤੱਕ ਪਹੁੰਚਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੋ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਬਹੁਤ ਚੰਗਾ ਲੱਗਿਆ, ਚਲੋ ਤੁਹਾਡਾ ਮੈਸੇਜ ਆ ਗਿਆ ਹਨਾ। ਤੇ ਇਹ ਜਿਹੜਾ ਨਾ ਦੇਖੋ ਅਸੀਂ ਇੰਨੇ ਕੁ ਆਦੀ ਹੋ ਗਏ ਹਾਂ ਹੁਣ ਮੈਸੇਜਿਸ ਦੇ ਵੀ, ਵਟਸਐਪ ਹੋ ਗਿਆ ਜਾਂ ਫੇਸਬੁੱਕ ਹੋ ਗਈ ਹਨਾ, ਤੇ ਫੋਨ ਕਾਲਸ ਹੋ ਗਈਆਂ। ਚਲੋ ਫੋਨ ਕਾਲਸ ਵੀ ਜਿਹੜੀਆਂ ਆ ਉਹ ਓਨੀਆਂ ਹੁਣ ਫੇਮਸ ਨਹੀਂ ਆ ਜਿੰਨੇ ਮੈਸੇਜਿਸ ਆ। ਸੋ ਆਪਾਂ ਜਿਹੜੇ ਟੈਲੀਗ੍ਰਾਮ ਤੇ ਤੁਹਾਡੇ ਮੈਸੇਜਿਸ ਦੀ ਉਡੀਕ ਕਰਦੇ ਹੁੰਦੇ ਆ, ਤੇ ਉਹ ਮੈਸੇਜਿਸ ਜਦੋਂ ਆਉਂਦੇ ਨਹੀਂ ਆ ਜਾਂ ਫਿਰ ਜਦੋਂ ਰੁਕ ਜਾਂਦੇ ਆ, ਜਦੋਂ ਕੋਈ ਸਮੱਸਿਆ ਉਹਦੇ ਚ ਆ ਜਾਂਦੀ ਹੈ ਨਾ, ਫਿਰ ਸਾਨੂੰ ਕਿਤੇ ਨਾ ਕਿਤੇ ਜ਼ਰੂਰ ਧੁਕਧੁਕੀ ਜਿਹੀ ਲੱਗੀ ਰਹਿੰਦੀ ਹੈ ਹਨਾ, ਤੇ ਉਹ ਫਿਰ ਧੁਕਧੁਕੀ ਜਿਹੜੀ ਆ ਉਹ ਫਿਰ ਆਪਣੇ ਅੰਦਰ ਫਿਰ ਗੁੱਸੇ ਨੂੰ ਵਧਾਉਂਦੀ ਹੈ। ਵੈਸੇ ਦੇਖੋ ਚਲੋ ਗੁੱਸਾ ਜਿਹੜਾ ਕੀਤਿਆਂ ਕਹਿੰਦੇ ਹੁੰਦੇ ਆ ਖੂਨ ਆਪਣਾ ਹੀ ਸੜਦਾ, ਸੋ ਗੁੱਸਾ ਜਿਹੜਾ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਹਨਾ। ਤੇ ਆਮ ਤੌਰ ਤੇ ਕਿਹਾ ਜਾਂਦਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਸਟ੍ਰੈਸ ਦਾ ਮੇਨ ਰੀਜ਼ਨ ਆ ਉਹ ਗੁੱਸਾ ਹੀ ਆ, ਸੋ ਕਹਿੰਦੇ ਜੀ ਗੁੱਸਾ ਜਿਹੜਾ ਆ ਉਹਦੇ ਤੇ ਕਾਬੂ ਕਰਨਾ ਬਹੁਤ ਜ਼ਰੂਰੀ ਆ ਜੇ ਤੁਸੀਂ ਤੰਦਰੁਸਤ ਰਹਿਣਾ। ਪਰ ਦੇਖੋ ਗੱਲਾਂ ਨਿੱਕੀਆਂ ਨਿੱਕੀਆਂ ਹੁੰਦੀਆਂ ਤੇ ਫਿਰ ਗੁੱਸਾ ਆ ਹੀ ਜਾਂਦਾ, ਜਿਵੇਂ ਮੈਂ ਦੱਸਿਆ ਕਿ ਮੇਰੇ ਤੱਕ ਮੈਸੇਜ ਨਹੀਂ ਪਹੁੰਚਣ ਡੇ ਤੇ ਗੁੱਸਾ ਮੈਨੂੰ ਆ ਗਿਆ। ਤੇ ਅੱਜ ਕੱਲ੍ਹ ਦੋਸਤੋ ਨਾ ਇੱਕ ਨਵੇਂ ਤਰ੍ਹਾਂ ਦਾ ਟ੍ਰੈਂਡ ਆ, ਕਿਉਂਕਿ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਮੂੰਹ ਦੇ ਨਾਲ ਜ਼ੁਬਾਨੀ ਕਰਨ ਦੇ ਨਾਲ ਅੱਜ ਕੱਲ ਚੈਟ ਕਰਨੀ ਜ਼ਿਆਦਾ ਪਸੰਦ ਕਰਦੇ ਆ ਵਟਸਐਪ ਤੇ ਹਨਾ, ਤੇ ਵਟਸਐਪ ਤੇ ਗਰੁੱਪ ਬਣੇ ਹੋਏ ਆ ਔਰ ਇੰਨੇ ਕੁ ਜ਼ਿਆਦਾ ਗਰੁੱਪ ਆ ਵੀ ਹਰ ਕੰਟਰੀ ਦੇ ਵਿੱਚੋਂ ਉਸ ਗਰੁੱਪ ਚ ਕੋਈ ਨਾ ਕੋਈ ਸ਼ਾਮਿਲ ਹੁੰਦਾ, ਤੇ ਉਹ ਆਪਣੀ ਕੰਟਰੀ ਦੇ ਟਾਈਮ ਦੇ ਹਿਸਾਬ ਨਾਲ ਹਰ ਕੋਈ ਵਿਚਾਰਾ ਆਪਣਾ ਮੈਸੇਜ ਪਾਈ ਜਾਂਦਾ ਤੇ ਉਹ ਢੂੰ 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 ਜਿਹੜੀ ਉਹ ਹੁੰਦੀ ਰਹਿੰਦੀ ਆ। ਤੇ ਕਹਿੰਦੇ ਜੀ ਅੱਜ ਕੱਲ ਜਿਹੜੇ ਵਿਆਹ ਹੁੰਦੇ ਆ ਨਾ ਜੀ, ਉਹ ਵੀ ਵਿਆਹ ਵਾਲੇ ਜਿਹੜੇ ਘਰ ਆ ਨਾ, ਵਿਆਹ ਵਾਲੇ ਘਰ ਦੇ ਵਿੱਚ ਜਿਹੜੇ ਸਾਰੇ ਪਰਿਵਾਰਕ ਮੈਂਬਰ ਆ ਉਹ ਕੀ ਕਰਦੇ ਆ ਵੀ ਇੱਕ ਵਟਸਐਪ ਗਰੁੱਪ ਹੀ ਬਣਾ ਲੈਂਦੇ ਆ ਇੱਕ ਦੂਜੇ ਨੂੰ ਗੱਲੀ ਬਾਤੀ ਇੱਕ ਦੂਜੇ ਨੂੰ ਬੁਲਾਉਣ ਨਾਲੋਂ ਆਵਾਜ਼ਾਂ ਮਾਰਨ ਨਾਲੋਂ ਨਾ ਜਾਂ ਫੋਨ ਕਰਨ ਨਾਲੋਂ ਉਹ ਕੀ ਕਰਦੇ ਜੀ ਇੱਕ ਵਟਸਐਪ ਗਰੁੱਪ ਬਣਾ ਲੈਂਦੇ ਆ, ਤੇ ਉਹਦੇ ਵਿੱਚ ਮੈਸੇਜ ਪਾਈ ਜਾਂਦਾ ਇੱਕ ਜਣਾ ਨਾ, ਉਹ ਚਾਹ ਬਣ ਗਈ ਆ ਸਾਰੇ ਪੁਰਾਣੀ ਥਾਂ ਆ ਜਾਓ, ਠੀਕ ਆ, ਫਿਰ ਆਨੰਦ ਕਾਰਜ ਚਾਲੂ ਹੋਣ ਲੱਗੇ ਆ, ਠੀਕ ਹੈ ਗੁਰਦੁਆਰਾ ਸਾਹਿਬ ਆ ਜਾਓ, ਸੋ ਮਾਸਟਰ ਜੀ ਸਟੇਜ ਤੇ ਪਹੁੰਚੋ, ਮਾਮਾ ਜੀ ਲਾੜੇ ਦਾ ਕੋਟ ਕਿੱਥੇ ਆ, ਤੇ ਇਹਦੇ ਦੌਰਾਨ ਹੀ ਨਾ ਕਿਤੇ ਵਿੱਚੋਂ ਵਿੱਚ ਵਿਚਾਲੇ ਜੇ ਫੁੱਫੜ ਜੀ ਲੈਫਟ ਮੈਸੇਜ ਆ ਜਾਂਦਾ, ਠੀਕ ਹੈ, ਕਿਉਂਕਿ ਜੀ ਉਹਨਾਂ ਨੂੰ ਹੁਣ ਤੱਕ ਕਿਸੇ ਨੇ ਪੁੱਛਿਆ ਨੀ, ਫਿਰ ਮਾਮੇ ਦੀ ਪੁੱਛ ਹੋ ਰਹੀ ਹੈ, ਮਾਸੜ ਦੀ ਪੁੱਛ ਹੋ ਰਹੀ ਹੈ, ਤੇ ਨਾਨਕਾ ਪਰਿਵਾਰ ਦੀ ਜਦੋਂ ਪੁੱਛ ਹੋਣ ਲੱਗ ਜਾਂਦੀ ਹੈ ਤੇ ਫਿਰ ਦਾਦਕਾ ਪਰਿਵਾਰ ਜਿਹੜਾ ਉਹ ਤਾਂ ਰੁੱਸ ਕੇ ਬਹਿਣਾ ਹੀ ਹੈ ਨਾ, ਤੇ ਉਧਰੋਂ ਜੀ ਵੱਡਾ ਪ੍ਰਾਹੁਣਾ ਰੁੱਸ ਜਾਂਦਾ, ਕਹਿੰਦਾ ਵੀ ਮੈਨੂੰ ਐਡਮਿਨ ਨੀ ਬਣਾਇਆ, ਬਾਕੀ ਸਾਰੇ ਐਡਮਿਨ ਬਣਾ ਤੇ ਹੈ, ਤੇ ਮੋਗੇ ਵਾਲੀ ਭੂਆ ਰੁੱਸ ਜਾਂਦੀ ਆ, ਉਹ ਕਹਿੰਦੀ ਆ ਵੀ ਮੈਨੂੰ ਸਭ ਤੋਂ ਬਾਅਦ ਚ ਐਡ ਕੀਤਾ, ਸਾਰਾ ਟੱਬਰ ਐਡ ਕਰ ਲਿਆ, ਪਹਿਲਾਂ ਤੇ ਭੂਆ ਚੇਤੇ ਹੀ ਨਹੀਂ ਆਈ ਹਨਾ, ਸੋ ਏਦਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਵੀ ਹੁੰਦੀਆਂ, ਸੋ ਇਹ ਅੱਜ ਦਾ ਦੌਰ ਆ ਹਨਾ, ਟੈਕਨੀਕਲ ਯੁੱਗ ਜਿਹਨੂੰ ਕਹਿੰਦੇ ਆ, ਸੋ ਏਦਾਂ ਜਿਹੜੇ ਰੋਸੇ ਆ ਜਾਂ ਗੁੱਸੇ ਆ ਉਹ ਵੀ ਏਦਾਂ ਪ੍ਰਗਟਾਏ ਜਾਂਦੇ ਆ ਵਟਸਐਪ ਦੇ ਜ਼ਰੀਏ। ਦੇਖੋ ਜੀ ਕਿੰਨਾ ਵਧੀਆ ਤਰੀਕਾ ਆ ਹਨਾ, ਪਰ ਇਹ ਗੱਲਾਂ ਬਾਤਾਂ ਹੀ ਆ ਵੀ ਕਹਿਣ ਨੂੰ ਹੀ ਆ, ਤੇ ਪਰ ਜਿਹੜੇ ਗਿਲੇ ਸ਼ਿਕਵੇ ਆ ਨਾ ਵਿਆਹਾਂ ਦੇ ਵਿੱਚ ਇਹ ਤਾਂ ਬਹੁਤ ਪੁਰਾਣੇ ਆ, ਮੰਨੇ ਗਏ ਆ ਵੀ ਭੂਆ ਵੀ ਰੁੱਸਦੀ ਹੁੰਦੀ, ਫੁੱਫੜ ਵੀ ਰੁੱਸਦਾ ਹੀ ਹੁੰਦਾ ਹਨਾ, ਤੇ ਏਦਾਂ ਦੀਆਂ ਜਿਹੜੀਆਂ ਨੋਕਾਂ ਝੋਕਾਂ ਆ ਉਹ ਹੁੰਦੀਆਂ ਆ। ਸੋ ਗੀਤ ਆਪਾਂ ਸੁਣਿਆ ਸੀਗਾ ਵੀ ਉਹਦੇ ਵਿੱਚ ਗੁੱਸਾ ਹੈ, ਗੁੱਸਾ ਜਿਹੜਾ ਕਹਿੰਦੇ ਉੱਥੇ ਹੀ ਹੁੰਦਾ ਜਿੱਥੇ ਪਿਆਰ ਹੋਵੇ ਹਨਾ, ਤੇ ਪਿਆਰ ਦਾ ਜਿਹੜਾ ਸਿਲਸਿਲਾ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਚੱਲਦਾ ਰਹਿੰਦਾ, ਨਾਰਾਜ਼ਗੀਆਂ ਵੀ ਜ਼ਾਹਰ ਕਰਦੇ ਆ ਆਪਾਂ ਉਹਦੇ ਵਿੱਚ, ਤੇ ਜਿਹੜੀ ਮੁਹੱਬਤ ਆ ਉਹਦਾ ਵੀ ਇਜ਼ਹਾਰ ਹੁੰਦਾ ਜ਼ਰੂਰ ਹਨਾ। ਕਹਿੰਦੇ ਮੁਹੱਬਤ ਨੂੰ ਇਜ਼ਹਾਰ ਕਰਨ ਦੇ ਲਈ ਵੀ ਬੜੇ ਦਿਨ ਜਿਹੜੇ ਆ ਉਹ ਬਣੇ ਹੋਏ ਆ, ਜਿਵੇਂ ਰੋਜ਼ ਡੇ ਆ, ਪ੍ਰਪੋਜ਼ ਡੇ ਆ, ਚੌਕਲੇਟ ਡੇ ਆ, ਟੈਡੀ ਡੇ ਆ, ਪ੍ਰੋਮਿਸ ਡੇ ਆ, ਕਿਸ ਡੇ ਆ, ਹੱਗ ਡੇ ਆ, ਤੇ ਵੈਲੇਨਟਾਈਨਸ ਡੇ ਆ ਹਨਾ। ਪਰ ਕਹਿੰਦੇ ਵੀ ਇਹ ਜਿਹੜਾ ਮੁਹੱਬਤ ਦਾ ਇਜ਼ਹਾਰ ਕਰਨ ਵਾਲੇ ਦਿਨ ਆ ਨਾ, ਇਹ ਵੀ ਸਾਰੇ ਵਿਆਹ ਤੋਂ ਪਹਿਲੇ ਹੀ ਆ, ਕਿਉਂਕਿ ਕਹਿੰਦੇ ਵਿਆਹ ਤੋਂ ਪਹਿਲਾਂ ਤਾਂ ਇੱਦਾਂ ਦੇ ਬੜੇ ਚੋਚਲੇ ਚੱਲਦੇ ਆ ਵੀ ਰੋਜ਼ ਡੇ ਵਾਲੇ ਦਿਨ ਵੀ ਗਿਫਟ ਦੇਣਾ ਹਨਾ, ਰੋਜ਼ ਦੇਣਾ ਆ, ਪ੍ਰਪੋਜ਼ ਡੇ ਤੇ, ਫਿਰ ਇੱਦਾਂ ਦਾ ਕੁਛ ਨਾ ਕੁਛ ਮਤਲਬ ਚੋਚਲੇ ਹੀ ਆ। ਤੇ ਕਹਿੰਦੇ ਜਦੋਂ ਨਾ ਵਿਆਹ ਹੋ ਜਾਂਦਾ ਫਿਰ ਪਤਾ ਕੀ ਹੁੰਦਾ, ਟਿਫਨ ਦੇ, ਚਾਹ ਦੇ, ਰੁਮਾਲ ਦੇ, ਕੰਬਲ ਦੇ, ਸੌਣ ਦੇ, ਮੈਨੂੰ ਜੀਣ ਦੇ, ਸੋ ਉਹ ਡੇ ਜਿਹੜੇ ਆ ਨਾ ਉਹ ਮਨਫੀ ਹੋ ਜਾਂਦੇ ਆ, ਤੇ ਫਿਰ ਦੇਖੋ ਹਨਾ ਜਿਹੜੀਆਂ ਲੋੜਾਂ ਆ ਜ਼ਰੂਰਤਾਂ ਆ ਉਹ ਵੱਧ ਜਾਂਦੀਆਂ, ਤੇ ਫਿਰ ਟਿਫਨ, ਚਾਹ, ਰੁਮਾਲ, ਕੰਬਲ ਤੇ ਬਾਅਦ ਦੇ ਵਿੱਚ ਤਾਂ ਫਿਰ ਕਹਿ ਦਿੰਦਾ ਭਾਈ ਵੀ ਮੈਨੂੰ ਜੀਣ ਦੇ ਮੇਰੀ ਮਾਂ। ਸੋ ਇਹ ਚੀਜ਼ਾਂ ਜਿਹੜੀਆਂ ਜੀ ਇਹ ਜਿਹੜੀਆਂ ਚੀਜ਼ਾਂ ਨੇ ਹਨਾ ਇਹ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਹੀ ਨੇ ਸੋ ਕਮਾਲ ਹੈ ਜੀ ਜ਼ਿੰਦਗੀ ਔਰ ਜ਼ਿੰਦਗੀ ਜਿਹੜੀ ਆ ਉਹ ਉਹਦਾ ਲੁਤਫ ਵੀ ਤਾਂ ਹੀ ਲਿਆ ਜਾ ਸਕਦਾ ਜੇ ਇਹ ਸਾਰਾ ਕੁਛ ਜਿਹੜਾ ਉਹ ਅਸੀਂ ਇੰਜੋਏ ਕਰਦੇ ਹਾਂ ਬਗੈਰ ਗੁੱਸਾ ਕੀਤਿਆਂ ਬਗੈਰ ਜਿਹੜੇ ਰੋਸੇ ਆ ਜ਼ਾਹਿਰ ਕੀਤਿਆਂ ਸੋ ਮੁਹੱਬਤ ਹੀ ਹੈ ਵੀ ਇੱਕ ਤਰ੍ਹਾਂ ਸੋ ਮੁਹੱਬਤ ਦਾ ਇਜ਼ਹਾਰ ਜਿਹੜਾ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਕਰਦੇ ਰਹਿੰਦੇ ਹਾਂ ਹਨਾ ਤੇ ਮੈਨੂੰ ਸੁਨੇਹਾ ਆਇਆ ਜੀ ਕੁਲਦੀਪ ਹੋਰਾਂ ਦਾ ਤੇ ਉਹ ਕਹਿੰਦੇ ਆ ਕਿ ਭੈਣ ਜੀ ਅਸੀਂ ਹੁਣ ਭਾਜੀ ਨੂੰ ਸਵੇਰੇ ਸਵੇਰੇ ਤੰਗ ਨਹੀਂ ਕਰਨਾ ਚਾਹੁੰਦੇ ਤਾਂ ਨਹੀਂ ਭੇਜ ਰਹੇ ਸੁਨੇਹਾ ਅੱਛਾ ਜੀ ਹਰਿੰਦਰ ਸਮਰਾ ਹੋਰਾਂ ਦਾ ਮੇਰਾ ਖਿਆਲ ਜੀ ਇਹ ਹੈਗਾ ਸੁਨੇਹਾ ਅੱਛਾ ਕੁਲਦੀਪ ਹੋਰਾਂ ਦਾ ਸੁਨੇਹਾ ਤੇ ਅੱਛਾ ਇਹਨਾਂ ਨੇ ਨਾ ਗੀਤ ਦੇ ਬਾਰੇ ਦੱਸਿਆ ਵੀ ਇਹ ਮੁਟਿਆਰ ਵਾਲਾ ਜਿਹੜਾ ਸੌਂਗ ਹੈ ਕਹਿੰਦੇ ਕਿਹੜਾ ਸੀਗਾ ਸੋਰੀ ਟੂ ਆਸਕ ਹਰਿੰਦਰ ਸਮਰਾ ਹੋਰਾਂ ਦਾ ਕਹਿੰਦੇ ਸੀਗਾ ਸੋ ਉਹਨਾਂ ਨੇ ਪੁੱਛਿਆ ਜੀ ਬਿਲਕੁਲ ਜੀ ਉਹਨਾਂ ਦਾ ਹੀ ਸੀਗਾ ਤੇ ਬਾਕੀ ਕਹਿੰਦੇ ਸੁਨੇਹਾ ਤਾਂ ਨਹੀਂ ਭੇਜ ਰਹੇ ਵੀ ਅਸੀਂ ਭਾਜੀ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਕਿਉਂਕਿ ਬਿਲਕੁਲ ਜੀ ਕੁਲਦੀਪ ਹੋਰਾਂ ਨੂੰ ਪਤਾ ਹੋਣਾ ਕਿ ਭਾਜੀ ਪਿਛਲੇ ਕੁਛ ਦਿਨਾਂ ਤੋਂ ਸਿਹਤ ਉਹਨਾਂ ਦੀ ਜਿਹੜੀ ਆ ਉਹ ਠੀਕ ਨਹੀਂ ਆ ਪਰ ਫਿਰ ਵੀ ਉਹ ਦੇਖ ਲਓ ਵੱਡੇ ਤੜਕੇ ਸਾਨੂੰ ਟੈਕਨੀਕਲ ਸਪੋਰਟ ਉਧਰੋਂ ਦੇ ਰਹੇ ਆ ਤੇ ਧੰਨਵਾਦ ਕੁਲਦੀਪ ਤੁਸੀਂ ਇਸ ਗੱਲ ਦੇ ਲਈ ਵੀ ਚਿੰਤਾ ਜਿਹੜੀ ਜ਼ਾਹਿਰ ਕੀਤੀ ਆ ਧੰਨਵਾਦ ਬਹੁਤ ਬਹੁਤ ਤੇ ਅੱਗੇ ਸਾਡੇ ਨਾਲ ਜਿਹੜੇ ਅਗਲੇ ਲਿਸਨਰ ਜੁੜੇ ਨੇ ਜੀ ਧਨੀ ਸਾਹਿਬ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਲੇਟ ਹੋ ਗਿਆ ਫੋਨ ਨਹੀਂ ਲੱਗ ਰਿਹਾ ਮੇਰੀਆਂ ਯਾਦਾਂ ਰਹਿ ਗਈਆਂ ਅੱਛਾ ਮੈਨੂੰ ਲੱਗਦਾ ਪੁਰਾਣਾ ਮੈਸੇਜ ਆ ਅੱਜ ਦਾ ਮੈਸੇਜ ਨਹੀਂ ਆ ਕਿਉਂਕਿ ਯਾਦਾਂ ਤੁਸੀਂ ਸੁਖਪ੍ਰੀਤ ਹੋਰਾਂ ਦੇ ਪ੍ਰੋਗਰਾਮ ਚ ਸਾਂਝੀਆਂ ਕਰਦੇ ਹੁੰਦੇ ਹੋ ਅੱਜ ਦਾ ਜਿਹੜਾ ਮੈਸੇਜ ਹੈ ਜੀ ਉਹ ਹੈਗਾ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਧਨੀ ਜੀ ਆਪਾਂ ਬਿਲਕੁਲ ਠੀਕ ਹਾਂ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਮੇਰੇ ਵੱਲੋਂ ਤੇ ਦੇਖੋ ਉਡੀਕ ਜਿਹੜੀ ਆ ਉਹ ਸੀਗੀ ਕਾਫੀ ਦੇਰ ਤੋਂ ਤੁਹਾਡੇ ਮੈਸੇਜਸ ਦੀ ਤਾਂ ਸੀਗੀ ਪਰ ਆਪਾਂ ਜਿਹੜੀਆਂ ਕਾਲਸ ਆ ਉਹ ਵੀ ਖੋਲੀਆਂ ਹੋਈਆਂ ਜੇਕਰ ਤੁਸੀਂ ਕਾਲਸ ਦੇ ਰਾਹੀਂ ਗੱਲ ਕਰਨੀ ਚਾਹੋ ਤਾਂ ਵੀ ਤੁਸੀਂ ਕਰ ਸਕਦੇ ਹੋ ਔਰ ਹਾਲ ਤੁਸੀਂ ਦੇਖ ਲਿਆ ਮੈਂ ਜਿਵੇਂ ਹੁਣੇ ਜ਼ਿਕਰ ਕਰ ਰਹੀ ਸੀਗੀ ਵੀ ਜਦੋਂ ਨਾ ਜਿਹੜੇ ਮੈਸੇਜਸ ਆ ਉਹ ਏਦਾਂ ਰੁਕ ਜਾਂਦੇ ਆ ਜਾਂ ਫਿਰ ਤੁਸੀਂ ਕਿਸੇ ਨਾ ਕਿਸੇ ਚੀਜ਼ ਚ ਬਿਜ਼ੀ ਹੋ ਜਾਂਦੇ ਹੋ ਜਾਂ ਫਿਰ ਸਾਡੇ ਸਿਸਟਮ ਦੇ ਵਿੱਚ ਕੋਈ ਰੁਕਾਵਟ ਆ ਜਾਂਦੀ ਆ ਤਾਂ ਫਿਰ ਥੋੜਾ ਥੋੜਾ ਸਾਡਾ ਵੀ ਜਿਹੜਾ ਟੈਂਪਰ ਆ ਉਹ ਫਿਰ ਵਧਣਾ ਸ਼ੁਰੂ ਹੋ ਜਾਂਦਾ ਇਸੇ ਕਰਕੇ ਆਪਾਂ ਗੱਲਾਂ ਕਰਦੇ ਸੀ ਬੜੀਆਂ ਹਲਕੀਆਂ ਫੁਲਕੀਆਂ ਵੀ ਜਿਹੜੇ ਇਹ ਗੁੱਸੇ ਗਿਲੇ ਆ ਇਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰ ਹੁੰਦਾ ਤੇ ਮੁਹੱਬਤ ਦਾ ਜਿਹੜਾ ਇਜ਼ਹਾਰ ਉਹ ਕਿਸੇ ਵੀ ਰੂਪ ਦੇ ਵਿੱਚ ਕੀਤਾ ਜਾਵੇ ਤਾਂ ਵਧੀਆ ਹੀ ਹੁੰਦਾ ਹਨਾ ਅੱਗੇ ਸਾਡੇ ਨਾਲ ਸੁਖਦੇਵ ਸਿੰਘ ਹੋਰਾਂ ਨੇ ਵੀ ਸ਼ਾਮਲ ਹੋਣਾ ਕੀਤਾ ਪ੍ਰੋਗਰਾਮ ਦੇ ਵਿੱਚ ਤੇ ਮੈਨੂੰ ਇਹ ਸਾਰੇ ਮੈਸੇਜਸ ਜਿਹੜੇ ਸਰਬਜੀਤ ਭਾਜੀ ਉਹਨਾਂ ਦੀ ਜਿਹੜਾ ਸਨੈਪਸ਼ਾਟ ਲੈ ਕੇ ਭੇਜ ਰਹੇ ਆ ਤੇ ਇਸੇ ਕਰਕੇ ਕਿਤੇ ਨਾ ਕਿਤੇ ਥੋੜੀ ਜਿਹੀ ਦਿੱਕਤ ਜਿਹੜੀ ਉਹ ਆ ਰਹੀ ਹੈ ਜੀ ਪੜ੍ਹਨ ਦੇ ਵਿੱਚ ਵੀ ਐਡੀਲੇਡ ਤੋਂ ਸੁਖਦੇਵ ਸਿੰਘ ਸਾਡੇ ਨਾਲ ਸਾਂਝ ਪਾ ਰਹੇ ਨੇ ਡਾਕਟਰ ਸੁਖਦੇਵ ਸਿੰਘ ਭਾਮ ਵਿਨੀਪੈਗ ਵਾਲੇ ਕਹਿੰਦੇ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਤੇ ਅਮਰਦੀਪ ਜੀ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਗੋਡ ਬਲੈਸ ਯੂ ਤੇ ਇਹਨਾਂ ਨੇ ਇਹ ਜਿਹੜਾ ਮੈਸੇਜ ਹੈ ਐਡੀਲੇਡ ਤੋਂ ਭੇਜਿਆ ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਦੇਵ ਸਿੰਘ ਜੀ ਬਹੁਤ ਚੰਗਾ ਲੱਗਿਆ ਤੁਹਾਡਾ ਮੈਸੇਜ ਪਹੁੰਚਿਆ ਸਾਡੇ ਤੱਕ ਔਰ ਤੁਸੀਂ ਸ਼ਾਮਲ ਹੋਏ ਹੋ ਪ੍ਰੋਗਰਾਮ ਦੇ ਵਿੱਚ ਔਰ ਤੁਸੀਂ ਦੁਆਵਾਂ ਦਿੱਤੀਆਂ ਨੇ ਤੁਹਾਡੀਆਂ ਦੁਆਵਾਂ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਔਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਵੀ ਬੇਹੱਦ ਖੁਸ਼ੀ ਹੋਈ ਹੈ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ 'ਚ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਤੇ ਆਪਾਂ ਅਗਲੇ ਸਿਲਸਿਲੇ ਵੱਲ ਦੋਸਤੋ ਵੱਧਦੇ ਹਾਂ ਤੇ ਅਗਲੇ ਸਿਲਸਿਲੇ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਖੇਡਾਂ ਦੇ ਉੱਤੇ ਸੋ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦੀ ਹਾਂ ਜੀ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਜਿਹੜੀ ਅੰਡਰ 19 ਆ ਉਹਨਾਂ ਨੇ ਵਿਸ਼ਵ ਕੱਪ ਜਿੱਤਿਆ ਤੇ ਇਹ ਬਹੁਤ ਵੱਡੀ ਪ੍ਰਾਪਤੀ ਰਹੀ ਆ ਇਸ ਟੀਮ ਦੀ ਔਰ ਕ੍ਰਿਕਟ ਦਾ ਜਿਹੜਾ ਭਵਿੱਖ ਆ ਉਹ ਇਸ ਵੇਲੇ ਬਹੁਤ ਸੋਹਣਾ ਹੈ ਔਰ ਸੁਨਹਿਰੀ ਦਿਖ ਰਿਹਾ ਪਰ ਅਸੀਂ ਜਦੋਂ ਦੂਜੀਆਂ ਖੇਡਾਂ ਦੀ ਗੱਲ ਕਰਦੇ ਹਾਂ ਤੇ ਉਹ ਕਿਤੇ ਨਾ ਕਿਤੇ ਇਗਨੋਰ ਕੀਤੀਆਂ ਜਾਂਦੀਆਂ ਰਹੀਆਂ ਬਸ਼ਰਤੇ ਹਾਕੀ ਜਿਹੜੀ ਆ ਉਹਨੂੰ ਹੁਣ ਥੋੜਾ ਮਾਣ ਜਿਹੜਾ ਆ ਉਹ ਮਿਲਣਾ ਸ਼ੁਰੂ ਹੋਇਆ ਪਰ ਅਜੇ ਵੀ ਕਿਤੇ ਨਾ ਕਿਤੇ ਖੇਡਾਂ ਦੇ ਖੇਤਰ ਦੇ ਵਿੱਚ ਜਿਹੜੀਆਂ ਹੋਰ ਖੇਡਾਂ ਉਹਨਾਂ ਨੂੰ ਅਣਗੌਲਿਆਂ ਜ਼ਰੂਰ ਕੀਤਾ ਜਾਂਦਾ ਪਰ ਜਦੋਂ ਅਸੀਂ ਆਸਟ੍ਰੇਲੀਆ ਤੇ ਭਾਰਤ ਦੇ ਵਿੱਚ ਖੇਡਾਂ ਦੀ ਗੱਲ ਕਰਦੇ ਹਾਂ ਜਾਂ ਖੇਡਾਂ ਤੋਂ ਮਿਲਣ ਵਾਲੀਆਂ ਸਹੂਲਤਾਂ ਦੀ ਗੱਲ ਕਰਦੇ ਹਾਂ ਜਾਂ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਕੁਛ ਜਿਹੜਾ ਵੱਖਰਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਸਾਡਾ ਗਿਲਾ ਹੁੰਦਾ ਉਹ ਭਾਰਤ ਦੇ ਉੱਤੇ ਹੁੰਦਾ ਪਰ ਕੁਛ ਨਾ ਕੁਛ ਚੀਜ਼ਾਂ ਜਿਹੜੀਆਂ ਜੀ ਉਹ ਬਹੁਤ ਵੱਖਰੀਆਂ ਨੇ ਦੋਵਾਂ ਦੇਸ਼ਾਂ ਦੇ ਵਿੱਚ ਕੰਮ ਕਰਦੀਆਂ ਖੇਡਾਂ ਨੂੰ ਲੈ ਕੇ ਜੇ ਮੈਦਾਨ ਨੇ ਬਹੁਤ ਵਧੀਆ ਨੇ ਆਸਟ੍ਰੇਲੀਆ ਦੇ ਵਿੱਚ ਤਾਂ ਉੱਥੇ ਥੋੜੀ ਜਿਹੀ ਕਮੀ ਜਿਹੜੀ ਆ ਹਮੇਸ਼ਾ ਖਲਦੀ ਆ ਖੈਰ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਤੁਹਾਡੀ ਨਜ਼ਰ ਕਰਦੇ ਹਾਂ ਆਰਟੀਕਲ ਕ੍ਰਿਕਟ ਵਿੱਚ ਕਾਮਯਾਬੀ। ਦੇਸ਼ ਵਿੱਚ ਹੋਰ ਕਿਤੇ ਅੱਛੇ ਦਿਨ ਆਏ ਨਾ ਹੋਣ ਪਰ ਕ੍ਰਿਕਟ ਵਿੱਚ ਜ਼ਰੂਰ ਅੱਛੇ ਦਿਨ ਚੱਲ ਰਹੇ ਨੇ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਦੌਲਤ ਨਹੀਂ ਬਲਕਿ ਦੇਸ਼ ਵਿੱਚ ਕ੍ਰਿਕਟ ਸੱਭਿਆਚਾਰ ਦੇ ਸਹੀ ਢੰਗ ਨਾਲ ਪੋਸ਼ਣ ਦਾ ਨਤੀਜਾ ਹਨ। ਇਸੇ ਸੱਭਿਆਚਾਰ ਸਦਕਾ ਭਾਰਤੀ ਗਬਰੇਟਾਂ ਦੀ ਟੀਮ ਅੰਡਰ 19 ਵਿਸ਼ਵ ਕੱਪ ਟੂਰਨਾਮੈਂਟ ਲਗਾਤਾਰ ਦੂਜੀ ਵਾਰ ਅਤੇ ਕੁੱਲ ਚੌਥੀ ਵਾਰ ਜਿੱਤਣ ਚ ਕਾਮਯਾਬ ਰਹੀ ਹੈ। ਸੋ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਟੂਰਨਾਮੈਂਟ ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ। ਆਲਮੀ ਪੱਧਰ ਦੇ ਮੁਕਾਬਲਿਆਂ ਵਿੱਚ ਅਜਿਹੇ ਇੱਕ ਪਾਸੜ ਫਾਈਨਲ ਕਦੇ ਕਦਾਈ ਹੀ ਦੇਖਣ ਨੂੰ ਮਿਲਦੇ ਹਨ। ਇਹ ਹਕੀਕਤ ਕਪਤਾਨ ਪ੍ਰਿਥਵੀ ਸ਼ਾਹ ਦੀ ਟੀਮ ਅੰਦਰਲੀ ਪ੍ਰਤਿਭਾ ਦੀ ਪੁਸ਼ਟੀ ਕਰਦੀ ਹੈ, ਨਾਲ ਹੀ ਤਸੱਲੀ ਵੀ ਬਖਸ਼ਦੀ ਹੈ ਕਿ ਕ੍ਰਿਕਟ ਦੇ ਖੇਤਰ ਵਿੱਚ ਭਾਰਤੀ ਭਵਿੱਖ ਆਉਂਦੇ ਕਈ ਵਰ੍ਹਿਆਂ ਲਈ ਸੁਰੱਖਿਅਤ ਹੈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿੱਚ ਖੇਡੇ ਗਏ ਇਸ ਟੂਰਨਾਮੈਂਟ ਦੌਰਾਨ ਆਪਣੇ ਸਾਰੇ 6 ਮੈਚ ਜਿੱਤੇ ਅਤੇ ਜਿੱਤੇ ਵੀ ਸ਼ਾਨ ਨਾਲ। ਹਰ 2 ਸਾਲ ਬਾਅਦ ਖੇਡੇ ਜਾਂਦੇ ਇਸ ਟੂਰਨਾਮੈਂਟ ਵਿੱਚ ਭਾਰਤੀ ਕਾਰਗੁਜ਼ਾਰੀ ਅਮੂਮਨ ਸ਼ਲਾਘਾਯੋਗ ਰਹਿੰਦੀ ਆਈ ਹੈ, ਪਰ ਇਹ ਪਹਿਲੀ ਵਾਰ ਸੀ ਜਦੋਂ ਟੀਮ ਹਰ ਪੱਖ ਤੋਂ ਸੰਤੁਲਿਤ ਜਾਪੀ। ਬਹੁਤੀਆਂ ਟੀਮਾਂ ਵਿੱਚ 2-3 ਖਿਡਾਰੀ ਅਜਿਹੇ ਹੁੰਦੇ ਹਨ ਜਿਨ੍ਹਾਂ ਉੱਤੇ ਮੈਚ ਜੇਤੂ ਸਾਬਤ ਹੋਣ ਦੀ ਉਮੀਦ ਰੱਖੀ ਜਾਂਦੀ ਹੈ, ਪਰ ਭਾਰਤੀ ਟੀਮ ਦੇ ਕਰੀਬ ਸਾਰੇ ਹੀ ਖਿਡਾਰੀ ਮੈਚ ਜੇਤੂਆਂ ਵਾਲੀ ਫੋਰਮ ਵਿੱਚ ਜਾਪੇ। ਕਪਤਾਨ ਪ੍ਰਿਥਵੀ ਸ਼ਾਹ 9 ਪ੍ਰਥਮ ਦਰਜਾ ਮੈਚਾਂ ਵਿੱਚ 5 ਸੈਂਕੜੇ ਬਣਾਉਣ ਦੀ ਬਦੌਲਤ ਮੁੰਬਈ ਦੀ ਰਣਜੀ ਟਰਾਫੀ ਟੀਮ ਦਾ ਮੈਂਬਰ ਬਣ ਚੁੱਕਿਆ। ਖੱਬੂ ਸਲਾਮੀ ਬੱਲੇਬਾਜ਼ ਮਨਜੋਤ ਕਾਲੜਾ, ਜਿਸਨੇ ਫਾਈਨਲ ਵਿੱਚ ਸੈਂਕੜਾ ਬਣਾਇਆ, ਵੀ ਦਿੱਲੀ ਦੀ ਰਣਜੀ ਟੀਮ 'ਚ ਦਾਖਲਾ ਹਾਸਲ ਕਰ ਚੁੱਕਾ। ਫਾਜ਼ਿਲਕਾ ਨਾਲ ਸੰਬੰਧਿਤ ਸ਼ੁਭਮਨ ਗਿੱਲ ਤਾਂ ਵਿਸ਼ਵ ਕੱਪ ਦਾ ਬਿਹਤਰੀਨ ਖਿਡਾਰੀ ਰਿਹਾ। ਉਸ ਨੂੰ ਭਵਿੱਖ ਦੀ ਸੀਨੀਅਰ ਕੌਮੀ ਟੀਮ ਵਿੱਚ 3 ਸਥਾਨ ਤੇ ਖੇਡਣ ਲਈ ਹੁਣੇ ਤੋਂ ਹੀ ਤਿਆਰ ਕੀਤਾ ਜਾ ਸਕਦਾ। ਤੇਜ਼ ਗੇਂਦਬਾਜ਼ਾਂ ਸ਼ਿਵਮ ਮਾਵੀ, ਇਸ਼ਾਨ ਪੈਰੋਲ ਤੇ ਕਮਲੇਸ਼ ਨਾਗਰਕੋਟੀ ਨੂੰ ਵੀ ਸੀਨੀਅਰ ਟੀਮਾਂ 'ਚ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਅਸਾਮੀਆਂ ਲਈ ਹੁਣੇ ਤੋਂ ਸ਼ਿੰਗਾਰੇ ਸੰਵਾਰੇ ਜਾਣ ਦਾ ਅਮਲ ਆਰੰਭ ਦਿੱਤਾ ਜਾਣਾ ਚਾਹੀਦਾ। ਸਪਿਨਰ ਅੰਕੁਲ ਰਾਏ, ਜਿਸਨੇ ਟੂਰਨਾਮੈਂਟ ਦੌਰਾਨ 14 ਵਿਕਟਾਂ ਲਈਆਂ, ਵੀ ਹੋਣਹਾਰ ਬਿਰਵਾਨ ਹੈ। ਇਹ ਸਾਰੇ ਮੁੰਡੇ ਖੁਸ਼ਕਿਸਮਤ ਰਹੇ ਕਿ ਇਨ੍ਹਾਂ ਨੂੰ ਰਾਹੁਲ ਦ੍ਰਾਵਿੜ ਵਰਗਾ ਸ਼ਾਂਤ ਚਿੱਤ ਤੇ ਸੂਝਵਾਨ ਕੋਚ ਮਿਲਿਆ। ਰਾਹੁਲ ਦੀ ਸੇਧ ਤੇ ਸਿਖਲਾਈ ਹੇਠਲੀ ਅੰਡਰ 19 ਟੀਮ ਨੇ ਦੂਜੀ ਵਾਰ ਵਿਸ਼ਵ ਕੱਪ ਜਿੱਤਿਆ। ਉਹ 2002 ਵਿੱਚ ਜੇਤੂ ਰਹੀ ਟੀਮ ਦਾ ਵੀ ਕੋਚ ਸੀ। ਉਸਨੇ ਮੈਚ ਦਰ ਮੈਚ ਖਿਡਾਰੀਆਂ ਦਾ ਧਿਆਨ ਖੇਡ ਤੇ ਕੇਂਦਰਿਤ ਰੱਖਣ ਲਈ ਲਗਾਤਾਰ ਤਰੱਦਦ ਕੀਤਾ। ਪਾਕਿਸਤਾਨ ਖਿਲਾਫ ਸੈਮੀ ਫਾਈਨਲ ਜਿੱਤਣ ਮਗਰੋਂ ਜਦੋਂ ਟੀਮ ਜਸ਼ਨਾਂ ਵਿੱਚ ਮਸ਼ਹੂਰ ਸੀ ਤਾਂ ਉਸਨੇ ਉਹਨਾਂ ਨੂੰ ਇਹ ਚੇਤੇ ਕਰਾਉਣਾ ਮੁਨਾਸਿਬ ਸਮਝਿਆ ਕਿ ਫਾਈਨਲ ਦੇ ਰੂਪ ਵਿੱਚ ਉਹਨਾਂ ਦੀ ਅਸਲ ਅਜ਼ਮਾਇਸ਼ ਅਜੇ ਬਾਕੀ ਹੈ। ਉਸਨੇ ਸੱਚੇ ਯੋਗਦਾਨ ਦਾ ਸਹੀ ਢੰਗ ਨਾਲ ਇਸਤਕਬਾਲ ਹੋਣਾ ਚਾਹੀਦਾ। ਕਿਆ ਬਾਤ ਹੈ ਜੀ। ਸੋ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਭਾਰਤੀ ਕ੍ਰਿਕਟ ਟੀਮ ਦਾ ਸੋ ਅੰਡਰ 19 ਵਿਸ਼ਵ ਕੱਪ ਦੇ ਦੌਰਾਨ, ਤੇ ਇਹਨਾਂ ਖਿਡਾਰੀਆਂ ਦੇ ਜਿਹੜੇ ਹੌਸਲੇ ਨੂੰ ਦੇਖ ਕੇ, ਇਹਨਾਂ ਦੇ ਜਜ਼ਬੇ ਨੂੰ ਦੇਖ ਕੇ ਔਰ ਇਹਨਾਂ ਦੀ ਮਿਹਨਤ ਨੂੰ, ਮੁਸ਼ਕਤ ਨੂੰ ਦੇਖ ਕੇ ਇਉਂ ਲੱਗਦਾ ਕਿ ਵਾਕਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕ੍ਰਿਕਟ ਜਿਹੜੀ ਆ ਹੋਰ ਸੁਨਹਿਰੀ ਦੌਰ ਦੇ ਵਿੱਚ ਦਾਖਲ ਹੋਣ ਜਾ ਰਹੀ ਹੈ। ਸਾਡੇ ਨਾਲ ਇੱਕ ਲਿਸਨਰ ਸ਼ਾਮਲ ਹੋ ਰਹੇ ਨੇ, ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਕਹਿੰਦੇ ਆ। ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਹੈਲੋ, ਹੈਲੋ, ਮੈਨੂੰ ਲੱਗਦਾ ਕਿ ਉਹਨਾਂ ਦੀ ਆਵਾਜ਼ ਮੇਰੇ ਤੱਕ ਪਹੁੰਚ ਨਹੀਂ ਰਹੀ। ਹੈਲੋ,
ਹੈਲੋ
ਜੀ, ਸਾਡੇ ਨਾਲ ਜੀ ਸਾਡੇ ਨਾਲ ਲਿਸਨਰ ਜੁੜ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ।
ਸਤਿ ਸ੍ਰੀ ਅਕਾਲ ਭੈਣ ਜੀ, ਮੈਂ ਹਰਜਿੰਦਰ ਸਿੰਘ ਘੁੰਮਣ ਬੋਲਦਾ ਜੀ, ਤੇ ਤੁਹਾਨੂੰ ਅੱਜ ਜੋੜ ਕੇ ਸਤਿ ਸ੍ਰੀ ਅਕਾਲ। ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਜੀ, ਅੱਗੇ ਵੀ ਮੈਂ ਸੁਣਦਾ ਰਿਹਾ ਜੀ ਤੁਹਾਡਾ ਪ੍ਰੋਗਰਾਮ ਭੈਣ ਜੀ ਸੁੱਖ ਨਾਲ, ਤੇ ਮੈਨੂੰ ਬਹੁਤ ਹਰਮਨ ਰੇਡੀਓ ਲੱਗਦਾ ਵਧੀਆ ਜੀ। ਮੈਂ ਆਪਣੇ ਬੱਚਿਆਂ ਕੋ ਆਇਆ ਇੱਥੇ ਜੀ।
ਮੈਨੂੰ ਲੱਗਦਾ ਤੁਸੀਂ ਐਡੀਲੇਡ ਤੋਂ ਸਾਨੂੰ ਕਾਲ ਕਰ ਰਹੇ ਹੋ। ਘੁੰਮਣ ਸਾਹਿਬ ਬਹੁਤ ਬਹੁਤ ਸਵਾਗਤ, ਬਹੁਤ ਚੰਗਾ ਲੱਗਿਆ ਜੀ ਤੁਸੀਂ ਅੱਜ ਫੇਰ ਕਾਲ ਦੇ ਨਾਲ ਹਾਜ਼ਰੀ ਲਗਵਾਈ ਹੈ ਆਪਣੇ।
ਹਾਂਜੀ ਸੱਜਣ, ਵੇਖੋ ਤੁਸੀਂ ਕਿਹਾ ਸੱਜਣ ਮਿਲਿਆ ਕੁਝ ਨਹੀਂ ਮਿਲਦਾ, ਨਾ ਮਿਲਿਆ ਚਿੱਤ ਘਬਰਾਵੇ, ਵਸਲ ਵਿਛੋੜਾ ਦੋਨੋ ਮਾੜੇ ਤੇ ਮਜ਼ਾ ਇੰਤਜ਼ਾਰ ਵਿੱਚ ਆਵੇ। ਤੇ ਦੂਸਰਾ ਤੁਸੀਂ ਖਿਡਾਰੀਆਂ ਬਾਰੇ ਲਿਖਿਆ, ਖਿਡਾਰੀਆਂ ਚ ਭੈਣ ਜੀ ਹੌਸਲਾ ਬਹੁਤ ਹੋਣਾ ਚਾਹੀਦਾ। ਜੇ ਖਿਡਾਰੀ ਦੇ ਵਿਚ ਕਿਸੇ ਯੋਧੇ ਦੇ ਵਿਚ ਹੌਸਲਾ ਨੀ ਤੇ ਉਹ ਜੰਗਾਂ ਨੀ ਜਿੱਤ ਸਕਦਾ।
ਤੇ
ਜਿਹੜਾ ਤੁਹਾਡਾ ਹਰਮਨ ਰੇਡੀਓ ਆ, ਇਹ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਰੱਖੇ ਤੇ ਇਸ ਤਰ੍ਹਾਂ ਹੀ ਤੁਸੀਂ ਲੋਕਾਂ ਦੀ ਸੇਵਾ ਕਰਦੇ ਰਹੋ ਤੇ ਸਮਾਜ ਦੀ, ਦੇਸ਼ ਦੀ ਆਪਣੇ ਵਧੀਆ। ਤੇ ਬਾਕੀ ਇੱਕ ਮੈਂ ਬੜਾ ਰਿਣੀ ਆ ਵੀ ਜਿਹੜਾ ਤੁਹਾਡੇ ਬੱਚੇ ਇੰਡੀਆ ਚੋਂ ਆ ਕੇ ਇਹਨਾਂ ਨੇ ਇੱਥੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਸਰਕਾਰ ਦਾ ਵੀ ਮੈਂ ਰਿਣੀ ਆ ਵੀ ਜਿਹਨਾਂ ਨੇ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਦਿੱਤਾ।
ਬਿਲਕੁਲ ਜੀ,
ਹੈਲੋ,
ਇਹਦੇ ਲਈ
ਸੱਚ ਤੇ ਪਹਿਰਾ ਦੇਣ
ਦਾ ਕਰਨਾ ਪੈਂਦਾ ਘੁੰਮਣ ਸਾਹਿਬ। ਬਿਲਕੁਲ ਜੀ ਜੀ,
ਨਹੀਂ ਮੈਂ ਕਿ ਪ੍ਰੋਗਰਾਮ ਬਰਾੜ ਜੀ ਦਾ ਸਾਰਿਆਂ ਦਾ ਸੁਣਦਾ ਮੈਂ, ਚਲੋ ਬੱਚਿਆਂ ਦਾ ਤੇ ਬੱਚੇ ਮੇਰੇ ਇੱਥੇ ਆ ਜੀ, ਆਪਣਾ ਬਜ਼ੁਰਗਾਂ ਵਾਸਤੇ ਚਾਹੀਦਾ ਜੀ। ਮੈਂ ਗੁਰਦਾਸਪੁਰ ਨੂੰ ਬਿਲੋਂਗ ਕਰਦਾ ਰਹਿੰਦਾ, ਡਿਸਟ੍ਰਿਕਟ ਫਤਿਹਗੜ੍ਹ ਸਰਹੰਦ ਦਾ ਜੀ, ਤੇ ਇੱਥੇ ਮੈਨੂੰ ਬਹੁਤ ਵਧੀਆ ਪ੍ਰੋਬਲਮ ਲੱਗਾ ਜੀ, ਬੱਚਿਆਂ ਨੂੰ ਬਹੁਤ ਵਧੀਆ ਸੁਖੀ ਆ ਜੀ, ਪਰ ਬਜ਼ੁਰਗਾਂ ਦਾ ਇੱਥੇ ਦਲ ਤਾਂ ਨੀ ਲੱਗਦਾ ਜੀ, ਇੱਥੇ ਉੱਥੇ ਆਪਣਾ ਕਲਚਰ ਨੀ ਮਿਲਦਾ ਜੀ।
ਤੇ
ਦੂਸਰਾ ਇੱਥੇ ਇਮਾਨਦਾਰੀ, ਸੜਕਾਂ ਦਾ ਪ੍ਰੋਗਰਾਮ, ਪਾਣੀ ਖਾਣ ਨੂੰ ਬਹੁਤ ਵਧੀਆ, ਕਾਨੂੰਨ ਦੇ ਸਾਰੇ ਲਾਗੂ ਆ ਜੀ, ਤੇ ਸਾਡੇ ਬੱਚੇ ਵੀ ਆ ਕੇ ਇੱਥੇ ਸੱਚ ਬੋਲਣਾ ਸਿੱਖਦੇ ਆ, ਸੱਚ ਕੰਮ ਕਰਦੇ ਆ ਵਧੀਆ ਜੀ। ਤੇ ਪਰ ਇੰਡੀਆ ਦੇ ਵਿੱਚ ਭੈਣ ਜੀ ਕਰਪਸ਼ਨ ਨੀ ਮੁੱਕ ਸਕਦੀ
ਜੀ ਜੀ ਜੀ।
ਤੇ ਹਾਂ, ਤੁਸੀਂ ਭੈਣ ਜੀ ਕਿੱਥੇ ਨੂੰ ਬਿਲੋਂਗ ਕਰਦੇ ਪੰਜਾਬ ਤੋਂ ਜੀ?
ਮੈਂ ਜੀ ਦੁਆਬੇ ਨੂੰ ਬਿਲੋਂਗ ਕਰਦੀ ਆ।
ਹਾਂਜੀ
ਜੀ, ਮੈਂ ਜੀ ਜਲੰਧਰ ਨਵਾਂ ਸ਼ਹਿਰ ਔਰ ਹੁਸ਼ਿਆਰਪੁਰ ਦਾ ਜਿਹੜਾ ਏਰੀਆ।
ਹਾਂਜੀ, ਮੈਂ ਭੈਣ ਜੀ ਸੁੱਖ ਨੂੰ ਹੀ ਦੱਸਿਆ, ਵੇਖੋ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਜਿਹੜੇ ਚਾਰ ਡਿਸਟ੍ਰਿਕਟ ਆ ਪੰਜਾਬ ਚੋਂ, ਇਹਦੇ ਚੋਂ 90% ਲੋਕ ਬਾਹਰ ਆਏ ਆ।
ਬਿਲਕੁਲ ਜੀ ਬਿਲਕੁਲ।
ਤੇ ਜੇ ਵੇਖੋ ਸੰਗਰੂਰ, ਬਠਿੰਡਾ, ਮਾਨਸਾ, ਇੱਧਰ ਲੋਕ ਖੁਦਕਸ਼ੀਆਂ ਤਾਂ ਕਰਦੇ ਆ ਜ਼ਿਆਦਾ ਜੀ, ਲੋਕ ਡਿਵੈਲਪ ਨਹੀਂ ਹੋਏ ਤੇ ਡੌਰੀ ਜ਼ਿਆਦਾ ਤੇ ਬੱਚੇ ਨਸ਼ਿਆਂ ਨੂੰ ਲੱਗ ਗਏ ਆ।
ਬਿਲਕੁਲ ਜੀ, ਵੈਸੇ ਤਾਂ ਜੇ ਨਸ਼ਿਆਂ ਦੀ ਗੱਲ ਹੋਵੇ ਤਾਂ ਪੰਜਾਬ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਨਸ਼ੇ ਜਿਹੜੇ ਆ ਉਹ ਬਹੁਤ ਜ਼ਿਆਦਾ ਵਧੇ ਆ ਪਿਛਲੇ ਸਾਲਾਂ ਦੌਰਾਨ। ਪਰ ਜਦੋਂ ਗੱਲ ਬਾਹਰ ਆਉਣ ਦੀ ਹੁੰਦੀ ਆ ਤਾਂ ਬਾਹਰ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਜਿਹੜੇ ਆ ਦੁਆਬੇ ਦੇ ਲੋਕ ਰਹੇ ਆ। ਤੇ ਇਸ ਵੇਲੇ ਇੱਕ ਹੋਰ ਜਿਹੜਾ ਵੱਡਾ ਦੁਖਾਂਤ ਉਹ ਇਹ ਹੈ ਕਿ ਦੁਆਬੇ ਦੇ ਵਿੱਚ ਬਹੁਤੇ ਜਿਹੜੇ ਪਿੰਡ ਆ ਉਹ ਖਾਲੀ ਹੋ ਚੁੱਕੇ ਆ, ਔਰ ਜਿਹੜੇ ਦੂਸਰੀਆਂ ਸਟੇਟਸ ਦੇ ਵਿੱਚੋਂ ਜਿਹੜੇ ਮਜ਼ਦੂਰ ਆ ਉਹ ਆ ਕੇ ਪੰਜਾਬ ਦੇ ਵਿੱਚ ਬਖੂਬੀ ਆਪਣੀ ਜਿਹੜੀ ਜ਼ਿੰਦਗੀ ਉਹ ਬਸਰ ਕਰ ਰਹੇ ਆ। ਤੇ ਇਹ ਵੀ ਇੱਕ ਤਰ੍ਹਾਂ ਦਾ ਦੁਖਾਂਤ ਆ ਕਿ ਅਸੀਂ ਆਪਣੇ ਰੁਜ਼ਗਾਰ ਦੇ ਲਈ ਦੂਜੇ ਦੇਸ਼ਾਂ ਦੇ ਵਿੱਚ ਵੱਸ ਰਹੇ ਹਾਂ ਕਿਉਂਕਿ ਸਾਨੂੰ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਸਹੂਲਤਾਂ ਦੀ ਜਿਹੜੀ ਘਾਟ ਆ ਉਹ ਰੜਕਦੀ ਹੈ ਹਨਾ। ਤੇ ਦੂਜੇ ਪਾਸੇ ਦੂਸਰੀਆਂ ਸਟੇਟਸ ਦੇ ਜਿਹੜੇ ਲੋਕ ਨੇ ਉਹ ਸਾਡੇ ਪੰਜਾਬ ਦੇ ਵਿੱਚ ਆ ਕੇ ਆਪਣਾ ਰੁਜ਼ਗਾਰ ਜਿਹੜਾ ਆ ਉਹ ਚਲਾ ਰਹੇ ਆ ਔਰ ਗੁਜ਼ਰ ਬਸਰ ਜਿਹੜੀ ਆ ਵਧੀਆ ਕਰ ਰਹੇ ਆ। ਤੇ ਬਾਕੀ ਜੀ ਬਿਲਕੁਲ ਦੂਸਰੇ ਜਿਹੜੇ ਇਲਾਕੇ ਨੇ, ਚਾਹੇ ਉਹ ਮਾਝੇ ਦਾ ਇਲਾਕਾ ਚਾਹੇ ਮਾਲਵੇ ਦਾ ਇਲਾਕਾ, ਜੇ ਨਸ਼ਿਆਂ ਦੀ ਗੱਲ ਆ ਉਹ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਵੱਧ ਰਹੀ ਔਰ ਘੁੰਮਣ ਸਾਹਿਬ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਜਦੋਂ ਅਸੀਂ ਦੂਜੇ ਪੂਰੇ ਦੇਸ਼ ਦੀ ਵੀ ਗੱਲ ਕਰਦੇ ਹਾਂ, ਦੇਸ਼ ਤੋਂ ਬਾਹਰ ਜਦੋਂ ਅਸੀਂ ਵਿਦੇਸ਼ਾਂ ਦੀ ਵੀ ਗੱਲ ਕਰਦੇ ਹਾਂ ਤਾਂ ਨਸ਼ੇ ਜਿਹੜੇ ਆ ਜੀ ਉਹ ਹਰ ਦੇਸ਼ ਦੇ ਵਿੱਚ ਇਸ ਵੇਲੇ ਪੈਰ ਪਸਾਰ ਰਹੇ ਆ ਜੀ।
ਬਿਲਕੁਲ ਠੀਕ ਹੈ ਜੀ, ਪਰ ਭੈਣ ਜੀ ਨਸ਼ਿਆਂ ਦਾ ਕਾਰਨ ਜਿਹੜਾ ਸਾਡੀਆਂ ਸਰਕਾਰਾਂ ਦੀ ਨਲਾਇਕੀ ਆ ਜੀ। ਵੇਖੋ ਮੈਂ ਆਪਣੇ ਘਰੋਂ ਗੱਲ ਕਰਦਾ, ਜੇ ਮੇਰੇ 3 ਬੱਚੇ, 2 ਬੇਟੀਆਂ, 1 ਬੇਟਾ, ਤਿੰਨੇ ਇੱਥੇ ਆ ਜੀ, ਤਿੰਨੇ ਵਿਆਹੇ, ਪਰ ਮੈਂ ਡੌਰੀ ਭੈਣ ਜੀ ਕੋਈ ਨੀ ਦਿੱਤੀ ਤੇ ਨਾ ਬੱਚੇ ਵੀ ਨਸ਼ਿਆਂ ਤੋਂ 100% ਰਹਿਤਾ ਜੀ। ਮੈਂ ਇਹ ਕੋਈ ਮਾਣ ਨੀ ਕਰਦਾ ਜਿਹੜਾ ਕੋਈ, ਵੇਖੋ ਜੇ ਮੇਰੀ ਬੇਟੀ ਆ ਜੀ, ਜੇ ਮੈਂ 5,000 ਰੁਪਇਆ ਖਰਚਾ ਦਿੰਦਾ ਤੇ ਉਹ 15,000 ਕਰਦੀ ਆ, ਤੇ ਪਤਾ ਮੈਨੂੰ ਵੀ ਭੈਣ ਜੀ ਹੈ ਵੀ ਕਿੱਥੋਂ ਆਉਂਦਾ ਵਾ, ਮੈਂ ਇੰਨਾ ਨੀ ਗਾ। ਜੇ ਬਿੱਲੀ ਕਬੂਤਰ ਅੱਖਾਂ ਮੀਲਦੇ ਵੀ ਮੈਨੂੰ ਬਿੱਲੀ ਨੇ ਵੇਖਿਆ ਨੀ, ਇਹ ਸਾਰਾ ਕੰਮ ਵੇਖਿਆ ਹੁੰਦਾ, ਪਤਾ ਹੁੰਦਾ ਵਾ। ਜਿਹੜੇ ਤੁਸੀਂ ਆ ਭੈਣ ਜੀ, ਚਲੋ ਮੈਂ 2 ਵਾਰ ਰੇਡੀਓ ਤੇ ਬੋਲਿਆ ਵੀ ਹਰਮਨ ਰੇਡੀਓ ਤੇ, ਬਹੁਤ ਵਧੀਆ ਲੱਗਾ ਮੈਨੂੰ ਤੇ ਇਸ ਕਰਕੇ ਮੇਰਾ ਟਾਈਮ ਪਾਸ ਬਹੁਤ ਵਧੀਆ ਹੁੰਦਾ ਹਰਮਨ ਰੇਡੀਓ ਨਾਲ ਜੀ। ਤੇ ਆਨੰਦ ਇਹ ਹੈ ਗੱਲ ਦਾ ਵੀ ਤੁਸੀਂ ਨਸ਼ੇ ਜਿਹੜੇ ਸਰਕਾਰਾਂ ਵੀ ਹਟਾਉਣ ਤੇ ਲੋਕ ਵੀ ਹਟਾਉਣ, ਦੋਨੋਂ ਹਟਾਉਣ ਤੇ ਤਾਂ ਵਾ ਜੀ, ਇਕੱਲੇ ਬੰਦੇ ਤੇ ਵਸਦਾ ਰੋਗ ਨੀ ਹੈ ਜੀ, ਸਭ ਤੋਂ ਘਰੋਂ ਹੁੰਦਾ। ਬਾਕੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਜੀ, ਹਾਂਜੀ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਜੀ ਤੁਸੀਂ। ਹਾਂਜੀ ਵੇਖੋ ਮੈਂ ਕੱਲ ਵੀ ਹਰਮਨ ਰੇਡੀਓ, ਅੰਬ ਦੇ ਬੂਟੇ ਵਾਂਗ ਸਦਾ ਰਹੇ ਹਰਿਆ, ਪੰਜਾਬੀਆਂ ਦੇ ਦਿਲਾਂ ਰਾਜ ਕਰਦਾ ਰਹੇ, ਤੇ ਇਹਨੂੰ ਖੁਦਾ ਆਪਣੇ ਨਾਲੋਂ ਕਰੇ ਕਰੇ ਨਾ ਜੁਦਾ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਆਨੰਦ ਰਹੋ ਜੀ ਤੇ ਖੁਸ਼ੀਆਂ ਮਾਣਦੇ ਰਹੋ ਜੀ। ਓਕੇ ਭੈਣ ਜੀ, ਸਤਿ ਸ੍ਰੀ ਅਕਾਲ
ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਘੁੰਮਣ ਸਾਹਿਬ ਜਿਹੜੇ ਐਡੀਲੇਡ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਏ ਆ। ਸੋ ਖਿਡਾਰੀਆਂ ਤੋਂ ਲੈ ਕੇ ਉਹਨਾਂ ਨੇ ਦੋਨਾਂ ਦੇਸ਼ਾਂ ਦੇ ਸਿਸਟਮ ਦੀ ਵੀ ਗੱਲ ਕੀਤੀ, ਨਸ਼ਿਆਂ ਦੀ ਵੀ ਗੱਲ ਕੀਤੀ। ਸੋ ਬਹੁਤ ਸਾਰੀਆਂ ਚਿੰਤਾਵਾਂ ਜਿਹੜੀਆਂ ਉਹਨਾਂ ਨੇ ਆਪਣੀਆਂ ਜ਼ਾਹਿਰ ਕੀਤੀਆਂ। ਸੋ ਅਸੀਂ ਗੱਲਬਾਤ ਜਿਹੜੀ ਕਰ ਰਹੇ ਸੀਗੇ ਖੇਡਾਂ ਦੀ, ਔਰ ਖੇਡਾਂ ਦੇ ਵਿੱਚ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਕ੍ਰਿਕਟ ਦੇ ਵਿੱਚ ਅੰਡਰ 19 ਜਿਹੜਾ ਵਿਸ਼ਵ ਕੱਪ ਹੋਇਆ ਉਹਦੇ ਵਿੱਚ ਬੜਾ ਵੱਡਾ ਮਾਰਕਾ ਮਾਰਿਆ ਭਾਰਤੀ ਟੀਮ ਨੇ, ਔਰ ਭਾਰਤੀ ਟੀਮ ਦੀ ਜਿਹੜੀ ਭਾਰਤੀ ਟੀਮ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਲਗਾਤਾਰ ਸੋਹਣਾ ਹੋ ਰਿਹਾ ਔਰ ਸੁਨਹਿਰੇ ਦੌਰ ਦੇ ਵਿੱਚ ਪਹੁੰਚ ਰਹੀ ਹੈ। ਅਸੀਂ ਜਦੋਂ ਗੱਲ ਖੇਡਾਂ ਦੀ ਕਰਦੇ ਹਾਂ ਤਾਂ ਖੇਡਾਂ ਦੇ ਵਿੱਚ ਬਹੁਤ ਵਾਰ ਆਪਾਂ ਗੱਲ ਕਰਦੇ ਹਾਂ ਵੀ ਜਿਹੜੀਆਂ ਖੇਡ ਸਹੂਲਤਾਂ ਜੀ ਉਹ ਭਾਰਤ ਦੇ ਵਿੱਚ ਓਨੀਆਂ ਵਧੀਆ ਨਹੀਂ ਨੇ ਜਿੰਨੀਆਂ ਆਸਟ੍ਰੇਲੀਆ ਦੇ ਵਿੱਚ, ਹਨਾ। ਜਦੋਂ ਅਸੀਂ ਗਰਾਊਂਡਸ ਦੀ ਗੱਲ ਕਰੀਏ ਤਾਂ ਮੈਦਾਨ ਜਿਹੜੇ ਆ ਖੇਡ ਦੇ ਬਹੁਤ ਖੁੱਲੇ ਡੁੱਲੇ ਮੈਦਾਨ ਆ, ਚਾਹੇ ਛੋਟੇ ਤੋਂ ਛੋਟਾ ਵੀ ਇਲਾਕਾ ਆ, ਕੋਈ ਵੀ ਕਿਸੇ ਤਰ੍ਹਾਂ ਦਾ, ਚਾਹੇ ਉਹ ਕੰਟਰੀ ਸਾਈਡ ਦਾ ਇਲਾਕਾ ਆ, ਚਾਹੇ ਉਹ ਸ਼ਹਿਰ ਦੇ ਨੇੜੇ ਦਾ ਇਲਾਕਾ ਆ, ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਸਬਰਬ ਆ, ਹਰ ਸਬਰਬ ਦੇ ਵਿੱਚ ਹਰ ਕਸਬੇ ਦੇ ਵਿੱਚ ਇੱਥੇ ਜਿਹੜੇ ਖੇਡ ਦੇ ਮੈਦਾਨ ਆ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣੇ ਆ, ਹਨਾ। ਤੇ ਬਾਕੀ ਜਦੋਂ ਖਿਡਾਰੀਆਂ ਦੀ ਗੱਲ ਆਉਂਦੀ ਆ, ਖਿਡਾਰੀਆਂ ਨੂੰ ਮਿਲਣ ਵਾਲੀ ਸਹੂਲਤ ਦੀ ਗੱਲ ਆਉਂਦੀ ਆ, ਤਾਂ ਉੱਥੇ ਥੋੜਾ ਜਿਹਾ ਫਰਕ ਜ਼ਰੂਰ ਹੈਗਾ, ਕਿਉਂਕਿ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਉੱਥੇ ਖੇਡ ਮੈਦਾਨਾਂ ਦੇ ਉੱਤੇ ਉਸ ਕਦਰ ਜ਼ੋਰ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਆਸਟ੍ਰੇਲੀਆ ਦੀ ਇਸ ਧਰਤੀ ਦੇ ਉੱਤੇ ਦਿੱਤਾ ਜਾਂਦਾ, ਜਾਂ ਫਿਰ ਵਿਦੇਸ਼ਾਂ ਦੇ ਵਿੱਚ ਹੋਰ ਜਿਹੜੀਆਂ ਕੰਟਰੀਜ਼ ਨੇ, ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ, ਹਨਾ, ਉਹਨਾਂ ਦੇਸ਼ਾਂ ਦੇ ਵਿੱਚ ਦਿੱਤਾ ਜਾਂਦਾ ਹੋਏਗਾ। ਪਰ ਆਸਟ੍ਰੇਲੀਆ ਦੇ ਲਈ ਇਹ ਗੱਲ ਮੰਨਣ ਵਾਲੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਖੇਡ ਮੈਦਾਨਾਂ ਨੂੰ ਲੈ ਕੇ ਜਾਂ ਖੇਡ ਸਹੂਲਤਾਂ ਨੂੰ ਲੈ ਕੇ ਜਿਹੜੀ ਸਰਕਾਰ ਆ ਉਹ ਕਾਫੀ ਹੱਦ ਤੱਕ ਜਾਗਰੂਕ ਆ, ਤੇ ਖੇਡ ਮੈਦਾਨਾਂ ਦੀ ਜਿਹੜੀ ਹਾਲਤ ਭਾਰਤ ਦੇ ਵਿੱਚ ਖਸਤਾ ਆ ਇਸ ਚੀਜ਼ ਤੋਂ ਵੀ ਅਸੀਂ ਇਨਕਾਰ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਜਿਹੜੀਆਂ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਗੱਲ ਹੈ ਉਹ ਭਾਰਤ ਦੇ ਵਿੱਚ ਮੈਨੂੰ ਲੱਗਦਾ ਕਿ ਵਧੀਆ ਨੇ, ਹਨਾ। ਤੇ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਇੱਥੇ ਆਪਣੀ ਸਾਰੀ ਤਰ੍ਹਾਂ ਦੀ ਜਿਹੜੀ ਮਸ਼ਕਤ ਆ ਉਹ ਇੱਕ ਖਿਡਾਰੀ ਨੂੰ ਆਪਣੇ ਕੋਲੋਂ ਹੀ ਕਰਨੀ ਪੈਂਦੀ ਹੈ, ਆਪਣੀ ਜੇਬ ਦੇ ਵਿੱਚੋਂ ਹੀ ਉਹਨੂੰ ਪੈਸੇ ਲਾ ਕੇ ਉਸ ਖੇਡ ਦੇ ਲਈ ਜਿਹੜੀ ਸਾਰੀ ਮਸ਼ਕਤ ਆ ਉਹ ਕਰਨੀ ਪੈਂਦੀ ਆ। ਔਰ ਜਦੋਂ ਉਹ ਕੰਟਰੀ ਨੂੰ ਰਿਪ੍ਰਜੈਂਟ ਵੀ ਕਰਦਾ ਆ ਤਾਂ ਉੱਥੇ ਵੀ ਉਹਦੀ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਮਿਹਨਤ ਆ ਉਹ ਆਪਣੀ ਹੁੰਦੀ ਆ। ਜੇ ਉਹ ਇੰਡੀਵਿਜੁਅਲ ਗੇਮ ਕਰਦਾ, ਜਦੋਂ ਉਹ ਟੀਮ ਦੇ ਵਿੱਚ ਵੀ ਖੇਡਦਾ ਤੇ ਟੀਮ ਦੇ ਵਿੱਚ ਜੇ ਉਹਨੇ ਆਪਣਾ ਪ੍ਰਦਰਸ਼ਨ ਜਿਹੜਾ ਆ ਉਹ ਵਧੀਆ ਬਣਾਉਣਾ ਜਾਂ ਫਿਰ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਕਰਨਾ ਤਾਂ ਉਹਦੇ ਲਈ ਉਹਨੂੰ ਜਿਹੜੀ ਪ੍ਰਾਈਵੇਟ ਕੋਚਿੰਗ ਆ ਉਹ ਆਪ ਲੈਣੀ ਪੈਂਦੀ ਹੈ। ਸੋ ਇਹਦੇ ਲਈ ਵੀ ਜਿਹੜੀ ਪੂੰਜੀ ਆ ਉਹਨੂੰ ਆਪਣੀ ਜੇਬ ਦੇ ਵਿੱਚੋਂ ਹੀ ਖਰਚਣੀ ਪੈਂਦੀ ਆ। ਜਦਕਿ ਜਦੋਂ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਸਪੋਰਟਸ ਕੋਟਾ ਜਿਹੜਾ ਆ ਉਹ ਕਾਲਜਾਂ ਦੇ ਵਿੱਚ ਵੀ ਰੱਖਿਆ ਜਾਂਦਾ ਹੈ, ਸਕੂਲਾਂ ਦੇ ਵਿੱਚ ਵੀ ਰੱਖਿਆ ਜਾਂਦਾ, ਔਰ ਯੂਨੀਵਰਸਿਟੀਆਂ ਦੇ ਵਿੱਚ ਵੀ ਸਪੋਰਟ ਕੋਟੇ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਨਾਲ ਦੀ ਨਾਲ ਆਪਣੀ ਪੜ੍ਹਾਈ ਵੀ ਪੂਰੀ ਕਰਦੇ ਆ ਔਰ ਨਾਲ ਦੀ ਨਾਲ ਉਹ ਆਪਣੀਆਂ ਖੇਡਾਂ ਦੇ ਵਿੱਚ ਵੀ ਆਪਣਾ ਜਿਹੜਾ ਟਾਈਮ ਆ ਉਹ ਬਿਤਾਉਂਦੇ ਆ, ਔਰ ਉਹਦੇ ਲਈ ਮਿਹਨਤ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਡਾਇਟ ਆ ਉਹ ਵੀ ਪੂਰੀ ਦਿੱਤੀ ਜਾਂਦੀ ਆ। ਸੋ ਇਹੋ ਜਿਹੀਆਂ ਜਿਹੜੀਆਂ ਸਹੂਲਤਾਂ ਆ ਉਹ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਅਜੇ ਉਸ ਢੰਗ ਦੇ ਨਾਲ ਨਹੀਂ ਦਿੱਤੀਆਂ ਜਾਂਦੀਆਂ। ਔਰ ਜੇਕਰ ਤੁਸੀਂ ਦੇਸ਼ ਦੇ ਵੱਲੋਂ ਜਾਂ ਆਪਣੇ ਪਹਿਲਾਂ ਸਟੇਟ ਦੇ ਵੱਲੋਂ ਜਾਂ ਸਟੇਟ ਤੋਂ ਬਾਅਦ ਫਿਰ ਨੈਸ਼ਨਲ ਲੈਵਲ ਤੇ ਪਹੁੰਚਦੇ ਹੋ ਤੇ ਉਸ ਜਿੱਤ ਦੇ ਨਾਲ ਜਾਂ ਉਸ ਪ੍ਰਾਪਤੀ ਦੇ ਨਾਲ ਤੁਹਾਨੂੰ ਸਰਕਾਰੀ ਨੌਕਰੀ ਜਿਹੜੀ ਮਿਲਣ ਦੇ ਆਸਾਰ ਜਿਹੜੇ ਆ ਉਹ ਵੱਧ ਜਾਂਦੇ ਆ। ਪਰ ਕਿਤੇ ਨਾ ਕਿਤੇ ਕਈ ਵਾਰ ਅਸੀਂ ਸਿਸਟਮ ਦੀ ਭੇਂਟ ਚੜ੍ਹਦੇ ਹਾਂ, ਜੋ ਖਿਡਾਰੀ ਜਿਹੜੇ ਆ ਚੰਗਾ ਪ੍ਰਦਰਸ਼ਨ ਵੀ ਕਰਦੇ ਆ ਕਈ ਖੇਡਾਂ ਦੇ ਵਿੱਚ। ਪਿੱਛੇ ਜੇ ਮੈਂ ਇੱਕ ਇੰਟਰਵਿਊ ਜਿਹੜੀ ਸੀ ਉਹ ਦੇਖ ਰਹੀ ਸੀਗੀ ਕਿ ਇੱਕ ਰੈਸਲਰ ਜਿਹੜੀ ਕੁੜੀ ਸੀਗੀ ਕਿ ਉਹਨੂੰ ਉੱਥੇ ਭਾਰਤ ਦੇ ਵਿੱਚ ਕਾਫੀ ਦੇਰ ਤੋਂ ਕਾਫੀ ਸਾਲਾਂ ਤੋਂ ਸਟਰਗਲ ਕਰ ਰਹੀ ਆ ਕਿ ਉਹਨੂੰ ਆਪਣਾ ਸਰਕਾਰੀ ਨੌਕਰੀ ਜਿਹੜੀ ਆ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਵਿੱਚ ਦਿੱਤੀ ਜਾਵੇ, ਪਰ ਉਹ ਹਾਸਲ ਨਹੀਂ ਕਰ ਪਾ ਰਹੀ ਸੀਗੀ। ਤੇ ਪਰ ਜੇਕਰ ਅਸੀਂ ਉਹਨਾਂ ਦਾ ਪਿਛੋਕੜ ਦੇਖੀਏ ਤਾਂ ਸਕੂਲਾਂ ਦੇ ਵਿੱਚ ਜਾਂ ਫਿਰ ਕਾਲਜਾਂ ਦੇ ਵਿੱਚ ਜਾਂ ਫਿਰ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੂੰ ਉਹ ਕੋਟਾ ਜਿਹੜਾ ਆ ਉਹ ਜ਼ਰੂਰ ਦਿੱਤਾ ਜਾਂਦਾ, ਉਸ ਕੋਟੇ ਦੇ ਵਿੱਚ ਉਹਨਾਂ ਨੂੰ ਐਡਮਿਸ਼ਨ ਦੇ ਕੇ ਤੇ ਜਿਹੜੀਆਂ ਵੱਖਰੀਆਂ ਸਹੂਲਤਾਂ ਆ ਉਹ ਜ਼ਰੂਰ ਦਿੱਤੀਆਂ ਜਾਂਦੀਆਂ ਤਾਂ ਕਿ ਉਹ ਆਪਣੀ ਜਿਹੜੀ ਪੜ੍ਹਾਈ ਆ ਉਹਨਾਂ ਨੂੰ ਉਹਨੂੰ ਵੀ ਜਾਰੀ ਰੱਖ ਸਕਣ। ਪਰ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਖਿਡਾਰੀਆਂ ਦੇ ਲਈ ਜਿਹੜੀਆਂ ਸਹੂਲਤਾਂ ਆ ਉਹ ਓਨੀਆਂ ਜ਼ਿਆਦਾ ਮੌਜੂਦ ਨਹੀਂ ਆ। ਜਦਕਿ ਜੇ ਅਸੀਂ ਦੂਸਰੀਆਂ ਸਹੂਲਤਾਂ ਦੀ ਗੱਲ ਕਰੀਏ, ਖੇਡ ਸਹੂਲਤਾਂ ਜਿਹੜੀਆਂ ਉਹ ਡਿਫਰੈਂਟ ਆ, ਪਰ ਖਿਡਾਰੀਆਂ ਨੂੰ ਮਿਲਣ ਵਾਲੀਆਂ ਜਿਹੜੀਆਂ ਸਹੂਲਤਾਂ ਆ ਉਹ ਵੱਖਰੀਆਂ। ਇਹਨਾਂ ਦੋਨਾਂ ਥਾਵਾਂ ਤੇ ਕਿਤੇ ਨਾ ਕਿਤੇ ਜਿਹੜਾ ਭੰਬਲ ਭੂਸਾ ਆ ਉਹ ਕਈ ਵਾਰ ਬਣਿਆ ਰਹਿੰਦਾ, ਔਰ ਕਈ ਵਾਰ ਅਸੀਂ ਇਸ ਗੱਲ ਤੋਂ ਬਹੁਤ ਜ਼ਿਆਦਾ ਨਿਰਾਸ਼ ਹੁੰਦੇ ਹਾਂ ਕਿ ਭਾਰਤ ਦੇ ਵਿੱਚ ਖਿਡਾਰੀਆਂ ਦੀ ਜਿਹੜੀ ਕੋਈ ਸਾਰ ਨਹੀਂ ਲਈ ਜਾਂਦੀ। ਪਰ ਇੱਕ ਗੱਲ ਜਿਹੜੀ ਆ ਉਹ ਜ਼ਰੂਰ ਮੰਨਣ ਵਾਲੀ ਆ ਕਿ ਭਾਰਤ ਦੇ ਵਿੱਚ ਕੁਛ ਕੁ ਜਿਹੜੀਆਂ ਖੇਡਾਂ ਆ ਉਹਨਾਂ ਨੂੰ ਹੀ ਜ਼ਿਆਦਾ ਜਿਹੜਾ ਪ੍ਰੈਫਰੈਂਸ ਆ ਦਿੱਤੀ ਜਾਂਦੀ ਆ, ਜ਼ਿਆਦਾ ਉਹਨਾਂ ਨੂੰ ਅੱਗੇ ਲਿਆਂਦਾ ਜਾਂਦਾ। ਪਰ ਜਿਹੜੀਆਂ ਬਾਕੀ ਖੇਡਾਂ ਆ ਉਹਨਾਂ ਦੇ ਵਿੱਚ ਉਹਨਾਂ ਜ਼ੋਰ ਜਿਹੜਾ ਆ ਉਹ ਨਹੀਂ ਲਗਾਇਆ ਜਾਂਦਾ ਹਨਾ। ਉੱਥੇ ਵੀ ਇਹੋ ਹੀ ਗੱਲ ਆੜੇ ਆਉਂਦੀ ਆ ਕਿ ਉਹਨਾਂ ਨੂੰ ਜਿਹੜੀਆਂ ਮਿਲਣ ਵਾਲੀਆਂ ਸਹੂਲਤਾਂ ਆ ਜਾਂ ਜਿਹੜੇ ਕੋਚ ਆ ਜਾਂ ਫਿਰ ਜਿਹੜੇ ਖਿਡਾਰੀ ਆ ਜੇਕਰ ਉਹ ਕਿਸੇ ਕੰਟਰੀ ਏਰੀਏ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਆਉਣ ਜਾਣ ਦੀ ਕੋਈ ਸਮੱਸਿਆ ਹੈ ਤਾਂ ਕਈ ਵਾਰ ਉਹ ਸਮੱਸਿਆਵਾਂ ਜਿਹੜੀਆਂ ਜ਼ਰੂਰ ਉਹਨਾਂ ਦੀ ਪ੍ਰੈਕਟਿਸ ਦੇ ਆੜੇ ਆਉਂਦੀਆਂ। ਪਰ ਖਿਡਾਰੀਆਂ ਜਾਂ ਖੇਡ ਸਹੂਲਤਾਂ ਦੀ ਗੱਲ ਨੂੰ ਲੈ ਕੇ ਕਈ ਵਾਰ ਜਿਹੜੀ ਨਾਰਾਜ਼ਗੀ ਆ ਸਰਕਾਰਾਂ ਪ੍ਰਤੀ ਅਸੀਂ ਜ਼ਰੂਰ ਪ੍ਰਗਟ ਕਰਦੇ ਹਾਂ, ਪਰ ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਜਿਹੜਾ ਇੱਕ ਖੇਡ ਕੋਟਾ ਜਿਹੜਾ ਆ ਉਹ ਸਾਡੇ ਜਿਹੜਾ ਸਪੋਰਟਸ ਡਿਪਾਰਟਮੈਂਟ ਵੱਲੋਂ ਹਰ ਸਟੇਟ ਦੇ ਵਿੱਚ ਰੱਖਿਆ ਗਿਆ ਆ ਔਰ ਹਰ ਸਟੇਟ ਦੇ ਵਿੱਚੋਂ ਅੱਗੇ ਆਉਣ ਵਾਲੇ ਖਿਡਾਰੀਆਂ ਦੇ ਲਈ ਜਿਹੜੀਆਂ ਸਹੂਲਤਾਂ ਆ ਉਹ ਵੱਖਰੇ ਤੌਰ ਤੇ ਹੁੰਦੀਆਂ, ਔਰ ਜੇਕਰ ਬਿਹਤਰੀਨ ਪ੍ਰਦਰਸ਼ਨ ਜਿਹੜਾ ਕਰਦਾ ਕੋਈ ਵੀ ਖਿਡਾਰੀ ਆਪਣੇ ਸਟੇਟ ਵੱਲੋਂ ਤਾਂ ਉਹਨੂੰ ਨੌਕਰੀਆਂ ਜਿਹੜੀਆਂ ਜ਼ਰੂਰ ਦਿੱਤੀਆਂ ਜਾਂਦੀਆਂ। ਔਰ ਹੁਣ ਤੱਕ ਇਸ ਗੱਲ ਦੇ ਲਈ ਅਸੀਂ ਆਪ ਗਵਾਹ ਆ ਕਿ ਜੇਕਰ ਹਾਕੀ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਰਹੇ ਆ ਲੋਕ ਤੇ ਉਹਨਾਂ ਨੂੰ ਰੇਲਵੇ ਦੇ ਵਿੱਚ ਵੀ ਨੌਕਰੀਆਂ ਮਿਲੀਆਂ ਨੇ, ਪੁਲਿਸ ਦੇ ਵਿੱਚ ਵੀ ਨੌਕਰੀਆਂ ਮਿਲੀਆਂ ਨੇ, ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਖੇਡਾਂ ਜਿਨ੍ਹਾਂ ਦੇ ਵਿੱਚ ਲੋਕ ਜਿਹੜੇ ਆ ਉਹ ਸਰਕਾਰੀ ਨੌਕਰੀਆਂ ਤੇ ਬਿਰਾਜਮਾਨ ਹੋਏ ਆਪਣੇ ਖੇਡ ਪ੍ਰਦਰਸ਼ਨ ਦੇ ਕਾਰਨ। ਪਰ ਇਹੋ ਜਿਹੀ ਜਿਹੜੀ ਸੁਵਿਧਾ ਆ ਉਹ ਭਾਰਤ ਦੇ ਵਿੱਚ ਭਾਵੇਂ ਦਿੱਤੀ ਗਈ ਆ ਪਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀ ਕੋਈ ਸੁਵਿਧਾ ਨਹੀਂ ਆ ਤੇ ਖਿਡਾਰੀ ਨੂੰ ਖੁਦ ਆਪਣੇ ਆਪ ਆਪਣੀ ਮਿਹਨਤ ਦੇ ਨਾਲ ਅੱਗੇ ਆਉਣਾ ਪੈਂਦਾ ਤੇ ਜਿਸ ਕਰਕੇ ਕਈ ਵਾਰ ਜੇਕਰ ਉਹ ਹਿੰਮਤ ਵਿੱਚੋਂ ਛੱਡ ਜਾਵੇ ਤਾਂ ਫਿਰ ਉਹਨੂੰ ਆਪਣਾ ਜਿਹੜਾ ਭਵਿੱਖ ਆ ਉਹ ਵੀ ਖਤਰੇ ਦੇ ਵਿੱਚ ਨਜ਼ਰ ਆਉਂਦਾ, ਕਿਉਂਕਿ ਇੱਥੇ ਜੇਕਰ ਸਾਡੇ ਵਿਦਿਆਰਥੀ ਜਿਹੜੇ ਆ ਉਹ ਖੇਡਾਂ ਕਰਦੇ ਆ ਤੇ ਜੇਕਰ ਪਰਿਵਾਰ ਜਿਹੜਾ ਆ ਉਹ ਵਧੀਆ ਆ ਆਰਥਿਕ ਪੱਖੋਂ ਸੰਪੰਨ ਆ ਤਾਂ ਫਿਰ ਉਸ ਖਿਡਾਰੀ ਨੂੰ ਅੱਗੇ ਆਉਣ ਦੇ ਮੌਕੇ ਮਿਲਦੇ ਆ। ਪਰ ਜੇਕਰ ਪਰਿਵਾਰਕ ਕਮਜ਼ੋਰੀ ਆ ਤੇ ਪਰਿਵਾਰ ਜਿਹੜਾ ਉਹ ਨਹੀਂ ਬੱਚੇ ਦੇ ਉੱਤੇ ਖਰਚ ਕਰ ਪਾਉਂਦਾ ਤਾਂ ਫਿਰ ਬੱਚਾ ਜਿਹੜਾ ਆ ਉਹ ਅੱਗੇ ਆਉਣ ਤੋਂ ਕਈ ਵਾਰ ਪਿੱਛੇ ਰਹਿ ਜਾਂਦਾ ਤੇ ਇਸੇ ਤਰ੍ਹਾਂ ਜਿਹੜੇ ਵਿਦਿਆਰਥੀ ਵੀਜ਼ੇ ਦੇ ਉੱਤੇ ਆਉਣ ਵਾਲੇ ਖਿਡਾਰੀ ਨੇ ਉਹ ਕਈ ਵਾਰ ਆਪਣੇ ਆਪ ਆਪਣੀ ਮਿਹਨਤ ਸਦਕਾ ਹੀ ਆਪਣੀ ਖੇਡ ਦੇ ਵਿੱਚ ਜਿਹੜੀ ਪ੍ਰਾਪਤੀ ਆ ਉਹ ਕਰਦੇ ਆ, ਪਰ ਕੋਈ ਹੋਰ ਜਿਹੜਾ ਸਹਿਯੋਗ ਆ ਉਹ ਨਹੀਂ ਦਿੱਤਾ ਜਾਂਦਾ। ਇੱਕ ਇੰਟਰਵਿਊ ਮੈਂ ਸੁਣ ਰਹੀ ਸੀ ਜਿਹਦੇ ਵਿੱਚ ਜ਼ਿਕਰ ਕੀਤਾ ਜੀ ਆਪਣੀ ਇੱਥੋਂ ਦੀ ਇੱਕ ਰੈਸਲਰ ਪੰਜਾਬਣ ਲੜਕੀ ਰੁਪਿੰਦਰ ਜਿਹਨੇ ਬਹੁਤ ਕਾਮਯਾਬੀਆਂ ਹਾਸਲ ਕੀਤੀਆਂ, ਬਹੁਤ ਸਾਰੀਆਂ ਉਹਦੀਆਂ ਪ੍ਰਾਪਤੀਆਂ ਨੇ ਔਰ ਆਸਟ੍ਰੇਲੀਆ ਨੂੰ ਰਿਪ੍ਰਜੈਂਟ ਕਰਦੀ ਆ ਉਹ ਹਮੇਸ਼ਾ, ਔਰ ਹੁਣ ਵੀ ਕਾਮਨਵੈਲਥ ਗੇਮਸ ਦੇ ਵਿੱਚ ਉਹ ਜਾਏਗੀ ਔਰ ਬਹੁਤ ਸਾਰੇ ਜਿਹੜੇ ਉਹਦੇ ਟੂਰਨਾਮੈਂਟਸ ਨੇ ਜਾਂ ਜਿਹੜੇ ਕੰਪੀਟੀਸ਼ਨਸ ਨੇ ਜਿਨ੍ਹਾਂ ਦੇ ਵਿੱਚ ਉਹਨੇ ਬਹੁਤ ਸਾਰੇ ਮੈਡਲਸ ਜਿਹੜੇ ਉਹ ਹਾਸਲ ਕੀਤੇ ਆ। ਪਰ ਕਿਤੇ ਨਾ ਕਿਤੇ ਉਹਦੀ ਇਹ ਸ਼ਿਕਾਇਤ ਜਿਹੜੀ ਆ ਜ਼ਰੂਰ ਨਜ਼ਰ ਆਈ ਆ ਕਿ ਗਵਰਨਮੈਂਟ ਵੱਲੋਂ, ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਕੋਈ ਸਹਿਯੋਗ ਜਿਹੜਾ ਆ ਉਹ ਨਹੀਂ ਦਿੱਤਾ ਜਾਂਦਾ ਖਿਡਾਰੀਆਂ ਨੂੰ, ਜਦਕਿ ਸਿਰਫ ਤੇ ਸਿਰਫ ਜਿਹੜੇ ਸਪੋਂਸਰਸ ਆ ਉਹੀ ਉਹਨਾਂ ਨੂੰ ਜਿਹੜਾ ਸਹਿਯੋਗ ਆ ਆਰਥਿਕ ਪੱਖੋਂ ਦਿੰਦੇ ਆ। ਸੋ ਬਹੁਤ ਸਾਰਾ ਜਿਹੜਾ ਸਿਸਟਮ ਆ, ਹਰ ਸਿਸਟਮ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਕੋਈ ਨਾ ਕੋਈ ਊਣਤਾਈ ਜਿਹੜੀ ਉਹ ਜ਼ਰੂਰ ਹੁੰਦੀ ਆ। ਜੇ ਅਸੀਂ ਆਸਟ੍ਰੇਲੀਆ ਦੇ ਵਿੱਚ ਦੇਖਦੇ ਹਾਂ ਕਿ ਮੈਦਾਨ ਬਹੁਤ ਸੋਹਣੇ ਆ, ਗਰਾਊਂਡਸ ਬਹੁਤ ਸੋਹਣੀਆਂ ਆ ਹਨਾ, ਤੇ ਪਰ ਦੂਸਰੀਆਂ ਜਿਹੜੀਆਂ ਸਹੂਲਤਾਂ ਆ ਖੇਡ ਕਰੀਅਰ ਦੇ ਵਿੱਚ ਜਾਣ ਤੋਂ ਬਾਅਦ ਉਹ ਓਨੀਆਂ ਜ਼ਿਆਦਾ ਕਾਰਗਰ ਨਹੀਂ ਆ। ਪਰ ਜਦਕਿ ਭਾਰਤ ਦੇ ਵਿੱਚ ਇਹ ਜਿਹੜੀਆਂ ਸਹੂਲਤਾਂ ਕਾਰਗਰ ਹੈਗੀਆਂ ਨੇ, ਪਰ ਉੱਥੇ ਵੀ ਇੱਕ ਪਾਸੜ ਜਿਹੜੀ ਪਾਲਿਸੀ ਆ ਉਹ ਹੋਣ ਕਰਕੇ ਕਈ ਵਾਰ ਕੁਛ ਕੁ ਜਿਹੜੇ ਆਪਣੇ ਕਰੀਬੀ ਲੋਕ ਜਿਹੜੇ ਆ ਉਹ ਇਹਨਾਂ ਸਹੂਲਤਾਂ ਦਾ ਫਾਇਦਾ ਜਿਹੜਾ ਆ ਉਹ ਲੈ ਜਾਂਦੇ ਆ। ਸੋ ਦੋਸਤੋ, ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇੱਕ ਗੀਤ ਆਪਾਂ ਜ਼ਰੂਰ ਸੁਣ ਲਈਏ, ਧਨੀ ਹੋਣਾ ਨੇ ਵੀ ਕਿਹਾ ਜੀ ਕਿ ਇੱਕ ਗੀਤ ਸੁਣਾ ਦਿਓ। ਕੁਛ ਕੁ ਮੈਸੇਜ ਹੋਰ ਸਰਬਜੀਤ ਭਾਜੀ ਨੇ ਮੈਨੂੰ ਭੇਜਿਆ, ਮੈਂ ਉਹ ਵੀ ਤੁਹਾਡੀ ਨਜ਼ਰ ਕਰਦੀ ਹਾਂ। ਕਹਿੰਦੇ ਤੁਸੀਂ ਬਹੁਤ ਡੀਪ ਗੱਲਾਂ ਜ਼ਿਆਦਾ ਕਰਦੇ ਹੋ ਤੇ ਬਹੁਤ ਵਧੀਆ ਹੁੰਦੀਆਂ। ਅੱਛਾ ਜੀ, ਸੋ ਕਹਿੰਦੇ ਪਰ ਹਨਾ ਅੱਜ ਇੱਕ ਦਾ ਇੱਕ ਸੌਂਗ ਸੁਣਾ ਦਿਓ ਜ਼ਰੂਰ। ਧਨੀ ਜੀ ਸੌਂਗ ਤੁਹਾਡੀ ਨਜ਼ਰ ਕਰਦੇ ਹਾਂ ਹੁਣੇ। ਔਰ ਗੁਰਿੰਦਰ ਸਿੰਘ ਵੀ ਸਾਡੇ ਨਾਲ ਸ਼ਾਮਿਲ ਹੋਏ ਨੇ ਪ੍ਰੋਗਰਾਮ ਚ। ਕਹਿੰਦੇ ਸਤਿ ਸ਼੍ਰੀ ਅਕਾਲ ਆਪ ਸਭ ਨੂੰ, ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ। ਤੇ ਜਗਤਾਰ ਗਿਰ ਟੂ ਟਿੱਕੇ ਹਾਂਗਕਾਂਗ ਵਾਲੇ ਕਹਿੰਦੇ ਨਾ ਇਹ ਰੁਮਾਲ ਟਿਫਨ ਕੰਬਲ ਵਾਲੀ ਗੱਲ, ਕਹਿੰਦੇ ਮੈਨੂੰ ਲੱਗਦਾ ਵੀ ਆਪਣਾ ਨਿੱਜੀ ਤਜਰਬਾ ਬੋਲਦਾ। ਜੋ ਮਰਜ਼ੀ ਕਹਿ ਲਓ ਜੀ, ਆਪਣੇ ਸਾਰਿਆਂ ਦੇ ਤਜਰਬੇ ਵੈਸੇ ਇੱਕੋ ਜਿਹੀ ਹੈ ਹਨਾ। ਤੇ ਕਹਿੰਦੇ ਅੱਜ ਜਿਹੜਾ ਗੁੱਸਾ ਮੈਨੂੰ ਲੱਗਦਾ ਵੀ ਸਿਸਟਮ ਤੇ ਆ ਰਿਹਾ। ਬਿਲਕੁਲ ਜੀ, ਸਿਸਟਮ ਤੇ ਵੀ ਆ ਹੀ ਰਿਹਾ ਤੇ ਕਈ ਵਾਰ ਆ ਜਾਂਦਾ ਹੁੰਦਾ ਨਾ। ਕਹਿੰਦੇ ਹੁੰਦੇ ਆ ਵੀ ਫਿਰ ਜਿਵੇਂ ਆਪਾਂ ਪਿਛਲੇ ਹਫਤੇ ਗੀਤ ਸੁਣਿਆ ਸੀਗਾ ਨਾ, ਚੁੱਪ ਕਿੱਦਾਂ ਬੈਠੀ ਹੈ ਜੀ ਹੱਦ ਹੋ ਗਈ। ਸੋ ਏਦਾਂ ਫਿਰ ਕਈ ਵਾਰ ਗੁੱਸਾ ਆ ਜਾਂਦਾ, ਫਿਰ ਹੱਦ ਹੁੰਦੀ ਹੈ ਜਦੋਂ। ਤੇ ਚਲੋ ਖੈਰ, ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਬਹੁਤ ਜਲਦੀ ਵਾਪਸ ਆ ਰਹੇ ਹਾਂ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਬਣੇ ਰਹੋ।
ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੋਜਾਂ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ। ਸ਼ਾਮੀ ਬਾਪੂ ਨਾਲ ਜਾਣਾ ਖੇਤਾਂ ਵੱਲ ਨੂੰ, ਪੁੱਤਾਂ
ਚੇਤੇ ਕਰ ਉਹ ਖੁਸ਼ਬੂ ਚਿੰਜਰਾ ਹਾਏ ਅੱਖਾਂ ਨੂੰ ਮੀਟ ਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
ਜੀ ਦੋਸਤ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ ਤੇ ਧਨੀ ਸਾਹਿਬ ਤੁਸੀਂ ਫਿਰ ਕਹਿਣਾ ਵੀ ਗੱਲ ਫਿਰ ਡੂੰਘੀ ਕਰਨੇ ਆ ਤੇ ਫਿਰ ਗੀਤ ਵੀ ਡੂੰਘਾ ਜਿਹਾ ਹੀ ਸੁਣਾਤਾ ਹਨਾ ਪਰ ਗੱਲ ਬਿਲਕੁਲ ਵੀ ਗੀਤ ਵਾਲੀ ਜਿਹੜੀ ਉਹ ਦਿਲ ਤੇ ਲੱਗੀ ਆ ਕਿਉਂਕਿ ਪਿੰਡ ਚੋਂ ਅਸੀਂ ਨਹੀਂ ਨਿਕਲ ਸਕਦੇ ਤੇ ਨਾ ਪਿੰਡ ਸਾਡੇ ਚੋਂ ਨਿਕਲਦਾ ਜਦੋਂ ਪਿੰਡ ਦੀ ਗੱਲ ਹੋਵੇ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਹਾਂ ਆਪਾਂ ਇੱਥੇ ਰਹਿੰਦੇ ਹਾਂ ਤੇ ਪੰਜਾਬ ਸਾਡੇ ਚੋਂ ਨਹੀਂ ਨਿਕਲਦਾ ਹਨਾ ਤੇ ਇਸੇ ਕਰਕੇ ਦੇਖੋ ਇਹ ਪੰਜਾਬੀ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਆ ਉਹ ਜੁੜਿਆ ਹੋਇਆ ਅੱਜ ਪੰਜਾਬੀ ਰੇਡੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਚ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਜਿਹੜੀਆਂ ਸਾਡੇ ਦਿਲ ਦੇ ਬਹੁਤ ਨੇੜੇ ਆ ਹਨਾ ਕਿਉਂਕਿ ਕਹਿੰਦੇ ਹੁੰਦੇ ਆ ਵੀ ਤੁਸੀਂ ਨਾ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਜਿਸ ਸ਼ਿੱਦਤ ਦੇ ਨਾਲ ਆਪਣੀ ਭਾਸ਼ਾ ਚ ਕਰ ਸਕਦੇ ਹੋ ਉਹ ਕਿਸੇ ਹੋਰ ਭਾਸ਼ਾ ਚ ਨਹੀਂ ਕਰ ਸਕਦੇ ਆਪਾਂ ਅੰਗਰੇਜ਼ੀ ਦੇ ਵਿੱਚ ਜਿੰਨੇ ਮਰਜ਼ੀ ਫਲੂਐਂਟ ਹੋਈਏ ਪਰ ਜਦੋਂ ਦਿਲ ਦੀ ਗੱਲ ਕਹਿਣੀ ਆ ਤੇ ਫਿਰ ਉਹ ਪੰਜਾਬੀ ਹੀ ਸਾਨੂੰ ਸੂਟ ਕਰਦੀ ਹੈ ਔਰ ਸਾਨੂੰ ਚੰਗੀ ਲੱਗਦੀ ਹੈ ਹਨਾ ਤੇ ਇਸੇ ਤਰ੍ਹਾਂ ਫਿਰ ਗੱਲ ਜਦੋਂ ਪੰਜਾਬੀ ਭਾਸ਼ਾ ਦੀ ਆਉਂਦੀ ਆ ਬੋਲੀ ਦੀ ਆਉਂਦੀ ਆ ਆਪਣੇ ਕਲਚਰ ਦੀ ਆਉਂਦੀ ਸੱਭਿਆਚਾਰ ਦੀ ਆਉਂਦੀ ਆ ਹਨਾ ਜਾਂ ਫਿਰ ਜਿਹੜੇ ਰਿਵਾਜ਼ ਆ ਰਸਮਾਂ ਆ ਉਹਨਾਂ ਦੀ ਆਉਂਦੀ ਆ ਤਾਂ ਫਿਰ ਪੰਜਾਬ ਕਿੱਥੇ ਨਿਕਲਦਾ ਜੀ ਇੱਥੇ ਵੀ ਰਹਿੰਦੇ ਆ ਆਪਾਂ ਬਿਲਕੁਲ ਪਿਓਰ ਪੰਜਾਬੀ ਹੀ ਹੁੰਦੇ ਹਾਂ ਤੇ ਉਮੀਦ ਕਰਦੀ ਹਾਂ ਜੀ ਗੀਤ ਪਸੰਦ ਆਇਆ ਹੋਣਾ ਤੇ ਬਾਕੀ ਦੇਖੋ ਕਈ ਵਾਰ ਓਦਾਂ ਹੀ ਸੀਰੀਅਸ ਜੀਆਂ ਹੋ ਜਾਂਦੀਆਂ ਪਤਾ ਨੀ ਤੁਸੀਂ ਹੈ ਨਾ ਮੈਨੂੰ ਥੋੜਾ ਜਿਹਾ ਆਪਣੇ ਆਪ ਅਵੇਅਰ ਕਰਦੇ ਆ ਕਰੋ ਵੀ ਤੁਸੀਂ ਗੱਲ ਸੀਰੀਅਸ ਜੀ ਕਰ ਗਏ ਪਰ ਮੈਂ ਅੱਜ ਤਾਂ ਹਸਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਤੇ ਹੁਣ ਸਮਾਂ ਸਾਡੇ ਕੋਲ ਬਹੁਤਾ ਨੀ ਬੱਚਿਆ ਮੈਂ ਤੁਹਾਡੇ ਨਾਲ ਕੁਛ ਕੁ ਜਾਣਕਾਰੀਆਂ ਦੋਸਤੋ ਸਾਂਝੀਆਂ ਕਰਨੀਆਂ ਸੀਗੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਕੁ ਇਵੈਂਟਸ ਇੱਥੇ ਹੋਣ ਜਾ ਰਹੇ ਆ ਮੈਲਬਨ ਦੇ ਵਿੱਚ ਤਾਂ ਬਹੁਤ ਸਾਰੇ ਹੋਣ ਜਾ ਰਹੇ ਆ ਖੈਰ ਪਰ ਇੱਕ ਇਵੈਂਟ ਜਿਹੜਾ ਜੀ ਉਹ ਹੋਣ ਜਾ ਰਿਹਾ ਮੇਲਾ ਮੇਲੀਆਂ ਦਾ ਜਿਹੜਾ ਕਿ ਗਾਇਕੀ ਦਾ ਖੁੱਲਾ ਅਖਾੜਾ ਆ ਜਿਹਦੇ ਵਿੱਚ ਰਵਿੰਦਰ ਗਰੇਵਾਲ ਤੇ ਕੁਛ ਹੋਰ ਜਿਹੜੇ ਗਾਇਕ ਕਲਾਕਾਰ ਆ ਉਹ ਭਾਗ ਲੈਣ ਜਾ ਰਹੇ ਆ ਰਵਿੰਦਰ ਗਰੇਵਾਲ ਸੱਜਣ ਅਦੀਬ ਜਾਰਡਨ ਸੰਧੂ ਬੰਟੀ ਬੈਂਸ ਤੇ ਗੈਰੀ ਧਾਲੀਵਾਲ ਇਹ ਜਿਹੜੇ ਸਿੰਗਰਸ ਹੈ ਜੀ ਉਹ ਆ ਰਹੇ ਆ ਔਰ ਰਵਿੰਦਰ ਗਰੇਵਾਲ ਕਹਿੰਦੇ ਕਾਫੀ ਸਾਲਾਂ ਬਾਅਦ ਆਸਟ੍ਰੇਲੀਆ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਆ ਇਸ ਇਵੈਂਟ ਦੇ ਰਾਹੀਂ ਸੋ ਇਹ ਇਵੈਂਟ ਹੋਣ ਜਾ ਰਿਹਾ 3 ਮਾਰਚ ਨੂੰ ਵਿਲੀਅਮਸ ਟਾਊਨ ਟਾਊਨ ਹਾਲ ਵਿਲੀਅਮਸ ਟਾਊਨ ਵਿਖੇ ਸੋ ਸ਼ਾਮ ਨੂੰ ਕਹਿੰਦੇ 5 ਤੋਂ 10 ਵਜੇ ਦੌਰਾਨ ਇਹ ਇਵੈਂਟ ਜਿਹੜਾ ਹੋਣਾ ਸੋ ਟਿਕਟ ਜਿਹੜੀਆਂ ਜੀ ਟਰਾਈ ਬੁਕਿੰਗ .com ਤੇ ਮੌਜੂਦ ਨੇ ਤੇ ਤੁਸੀਂ ਲੈ ਸਕਦੇ ਹੋ ਅਵੇਲੇਬਲ ਨੇ ਉੱਥੇ ਟਿਕਟਾਂ ਤੇ ਇਸ ਤੋਂ ਇਲਾਵਾ ਜੇਕਰ ਹੋਰ ਜਾਣਕਾਰੀ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਅਰਸ਼ ਖੱਖ ਨੂੰ ਉਹਨਾਂ ਦੇ ਨੰਬਰ 0424-150-132 ਤੇ ਜਾਂ ਫਿਰ ਸਾਬੀ ਸਿੰਘ ਨੂੰ 0425-862-890 ਤੇ ਜਾਂ ਫਿਰ ਲਵ ਖੱਖ ਨੂੰ 0404-020-011 ਤੇ ਸੋ ਖੱਖ ਪ੍ਰੋਡਕਸ਼ਨ ਵੱਲੋਂ ਇਹ ਜਿਹੜਾ ਮੇਲਾ ਹੈ ਆਰਗੇਨਾਈਜ਼ ਕੀਤਾ ਜਾ ਰਿਹਾ ਵਿਲੀਅਮਸ ਟਾਊਨ ਟਾਊਨ ਹਾਲ ਵਿਲੀਅਮਸ ਟਾਊਨ ਵਿਖੇ ਸੋ ਇਹਨਾਂ ਦੋਸਤਾਂ ਤੋਂ ਤੁਸੀਂ ਜਿਹੜੀ ਜਾਣਕਾਰੀ ਆ ਉਹ ਤੁਸੀਂ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਇਵੈਂਟ ਆ ਉਹ ਹੋਣ ਜਾ ਰਿਹਾ ਜੀ ਦੇਸੀ ਇਵੈਂਟਸ ਆਸਟ੍ਰੇਲੀਆ ਦੇ ਵੱਲੋਂ ਤੇ ਇਹ ਇਵੈਂਟ ਜਿਹੜਾ ਆ ਜੀ ਇਹ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਣ ਜਾ ਰਿਹਾ ਤੇ ਇਹਦੇ ਬਾਬਤ ਵੀ ਅਸੀਂ ਹੋਰ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਸੀ ਮੇਲਾ ਨਾਮ ਦਾ ਇਹ ਇਵੈਂਟ ਹੋਣ ਜਾ ਰਿਹਾ ਜਿਹਦੇ ਵਿੱਚ ਖੇਡਾਂ ਵੀ ਹੋਣੀਆਂ ਨੇ ਤੇ ਖੇਡਾਂ ਦੇ ਨਾਲ ਨਾਲ ਜਿਹੜੇ ਸੱਭਿਆਚਾਰਕ ਕੁਛ ਹੋਰ ਵਨਗੀਆਂ ਆ ਉਹ ਵੀ ਪੇਸ਼ ਕੀਤੀਆਂ ਜਾਣੀਆਂ ਨੇ ਤੇ ਗੀਤ ਸੰਗੀਤ ਜਿਹੜਾ ਆ ਉਹ ਵੀ ਪੇਸ਼ ਹੋਣਾ ਸੋ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਉਹ ਅਸੀਂ ਇਹਨਾਂ ਦੇ ਪ੍ਰਬੰਧਕਾਂ ਤੋਂ ਲਵਾਂਗੇ ਦੇਸੀ ਇਵੈਂਟਸ ਵਾਲੇ ਜਿਹੜੇ ਇਹ ਦੇਸੀ ਮੇਲਾ ਆਰਗੇਨਾਈਜ਼ ਕਰ ਰਹੇ ਆ ਤੇ ਇਸ ਤੋਂ ਇਲਾਵਾ ਹੋਰ ਕੀ ਹੋਣ ਜਾ ਰਿਹਾ ਹੋਰ ਵੀ ਬਹੁਤ ਕੁਛ ਹੋਣ ਜਾ ਰਿਹਾ ਦੋਸਤੋ ਦੀਪਕ ਬਾਵਾ ਹੋਰਾਂ ਦਾ ਵੀ ਜਿਹੜਾ ਮੈਸੇਜ ਆ ਉਹ ਸਾਡੇ ਤੱਕ ਪਹੁੰਚਿਆ ਸੀਗਾ ਉਹ ਵੀ ਇੱਕ ਇਵੈਂਟ ਜਿਹੜਾ ਆ ਜੀ ਉਹ ਕਰਾਉਣ ਜਾ ਰਹੇ ਆ ਤੇ ਉਸ ਇਵੈਂਟ ਬਾਬਤ ਜਿਹੜੀ ਹੋਰ ਜਾਣਕਾਰੀ ਉਹ ਤੁਹਾਨੂੰ ਜ਼ਰੂਰ ਦੇਵਾਂਗੇ ਬਾਵਾ ਐਂਟਰਟੇਨਮੈਂਟਸ ਵੱਲੋਂ ਜਿਹੜਾ ਇਹ ਇਵੈਂਟ ਆ ਇਹ ਹੋਣਾ ਸੋ ਇਹ ਵੀ ਇੱਕ ਖੁੱਲਾ ਜਿਹੜਾ ਅਖਾੜਾ ਉਹ ਹੋਣਾ ਤੇ ਉਹਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਹਿੱਸਾ ਲੈਣ ਜਾ ਰਹੇ ਨੇ ਉਹਦੇ ਬਾਬਤ ਵੀ ਅਸੀਂ ਜਿਹੜੀ ਜਾਣਕਾਰੀ ਹੈ ਬਹੁਤ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਦੋਸਤੋ ਇਹ ਸੀ ਜੀ ਕੁਛ ਜਾਣਕਾਰੀਆਂ, ਕੁਛ ਜਿਹੜੇ ਆਲੇ ਦੁਆਲੇ ਹੋਣ ਵਾਲੇ ਈਵੈਂਟਸ ਨੇ ਤੇ ਉਹਨਾਂ ਬਾਬਤ ਬਹੁਤ ਜ਼ਿਆਦਾ ਵਿਸਥਾਰ ਚ ਤਾਂ ਨਹੀਂ ਪਰ ਥੋੜੀ ਜਿਹੀ ਅਸੀਂ ਬਰੀਫ ਜਿਹੜੀ ਜਾਣਕਾਰੀ ਤੁਹਾਡੇ ਨਾਲ ਦਿੱਤੀ ਹੈ ਪਰ ਜਦੋਂ ਪ੍ਰਬੰਧਕਾਂ ਦੇ ਨਾਲ ਗੱਲ ਕਰਾਂਗੇ ਤਾਂ ਵਿਸਥਾਰ ਦੇ ਵਿੱਚ ਜ਼ਰੂਰ ਜਾਵਾਂਗੇ। ਸੋ ਹੁਣ ਸਮਾਂ ਜਿਹੜਾ ਬਹੁਤਾ ਨਹੀਂ ਬਚਿਆ ਤੇ ਆਪਾਂ ਮੈਨੂੰ ਲੱਗਦਾ ਕਿ ਹੁਣ ਇਜਾਜ਼ਤ ਲੈ ਲਈਏ ਕਿਉਂਕਿ ਅੱਜ ਥੋੜੀ ਜਿਹੀ ਸੁਨੇਹਿਆਂ ਵਾਲੀ ਜਿਹੜੀ ਦਿੱਕਤ ਆ ਉਹ ਤਾਂ ਆ ਹੀ ਰਹੀ ਆ ਪਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਜ਼ਰੂਰ ਸਾਡੇ ਨਾਲ ਸ਼ਾਮਲ ਹੁੰਦੇ ਰਹੋਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਵੀ ਤੇ ਹਰਮਨ ਰੇਡੀਓ ਤੇ ਪ੍ਰਸਾਰਿਤ ਹੋਣ ਵਾਲੇ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ। ਕੁਛ ਹੋਰ ਨਵੇਂ ਪ੍ਰੋਗਰਾਮ ਜਿਹੜੇ ਆ ਜੀ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਲੈ ਕੇ ਆ ਰਹੇ ਹਾਂ ਤੇ ਬਹੁਤ ਜਲਦ ਉਹ ਸਾਰਾ ਕੁਛ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਮੈਨੂੰ ਅੱਜ ਦੇ ਪ੍ਰੋਗਰਾਮ ਦੇ ਲਈ ਇਜਾਜ਼ਤ ਲੈਣੀ ਪੈਣੀ ਆ ਪਰ ਤੁਸੀਂ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ। ਜਿਸ ਵੀ ਤਰ੍ਹਾਂ ਦੀ ਫੀਡਬੈਕ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ ਜ਼ਰੂਰ ਸਾਨੂੰ ਫੀਡਬੈਕ @harmanradio.com ਤੇ ਜਾ ਕੇ ਦਿਆ ਕਰੋ। ਔਰ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਕਿਹੋ ਜਿਹਾ ਲੱਗਿਆ, ਕੀ ਘਾਟਾਂ ਰਹੀਆਂ, ਕੀ ਵਧੀਆ ਲੱਗਿਆ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ ਮੈਲਬਨ ਤੋਂ ਤੇ ਸਰਬਜੀਤ ਸਿੰਘ ਹੋਰਾਂ ਨੂੰ ਪਟਿਆਲਾ ਸਟੂਡੀਓ ਤੋਂ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਦੋਸਤੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਕਦੇ ਗੱਲ ਗੱਲ ਉੱਤੇ ਕਹਿੰਦੀ ਸੀ ਮੈਂ ਤੇਰੀਆਂ ਮੈਂ ਤੇਰੀਆਂ ਪਰ ਤੂੰ ਤਾਂ ਬਦਲਦਿਆਂ ਹੰਦੀਏ ਪੋਰਾਂ ਨਾ ਲਾਈਆਂ ਦੇਰੀਆਂ ਹੁਣ ਦੁਨੀਆਂ ਨਵੀਂ ਵਸਾਉਣ ਦੀਆਂ ਮੈਨੂੰ ਦਹੀਂ ਸਲਾਹਾਂ ਨਾ ਮੈਨੂੰ ਦਹੀਂ ਸਲਾਹਾਂ ਨਾ ਉਹ ਹੁਣ ਚੱਟਦੀ ਬਣਨੋਂ ਹਟ ਗਈ ਏ ਤੇਰੇ ਪਿੰਡ ਦੀਆਂ ਰਾਹਾਂ ਨਾ ਹੁਣ ਚੱਟਦੀ ਬਣਨੋਂ ਹਟ ਗਈ ਏ ਹੁਣ ਸੁਲਫੇ ਤੋਂ ਵੱਧ ਰਹਿੰਦਾ ਏ ਨਸ਼ਾ ਨੀ ਯਾਰ ਪੁਰਾਣਿਆਂ ਦਾ ਤੂੰ ਦੂਰ ਹੋਈ ਬਸ ਗੱਲ ਬਣ ਗਈ ਆ ਹੁਣ ਮੁੱਲ ਵੀ ਪੈ ਜੂ ਰਾਣਿਆਂ ਦਾ ਆ ਰੰਗ ਦੀ ਗੋਰੀ ਚਿੱਟੀ ਸੀ ਕੀ ਕਰਦੇ ਨੀ ਦਿਲ ਕਾਲੇ ਦਾ ਜਿਹੜਾ ਨਵਾਂ ਤੁਰਾਂ ਜਲ ਪਿਆ ਏ ਉਹ ਵੀ ਵੈਨੇ 250 ਵਾਲੇ ਦਾ ਉਹ ਵੀ ਵੈਨੇ 250 ਵਾਲੇ ਦਾ ਵਾਲੇ ਦਾ ਹੁਣ ਤਿੰਨ ਪੈਗ